ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਈ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੋ ਕਿਰਪਾ ਜੀ, ਪੜ੍ਹੋ ਪੌੜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਅਸੰਖ ਮੂਰਖ ਅੰਧ ਘੋਰ।
ਹਾਂ ਜੀ, ਹੁਣ ਸਿੱਧਾਂ ਨੇ ਸਵਾਲ ਕੀਤਾ, ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਜਿਹੜੀ ਸੀ 17ਵੀਂ ਪੌੜੀ ਦੇ ਵਿੱਚ ਜਿਹੜੇ ਅਸੀਂ ਸ਼ਾਂਤ ਕੀਤੇ ਰਜੋਗੁਣੀ ਸ੍ਰਿਸ਼ਟੀ ਦਾ ਕਥਨ ਕੀਤਾ ਸੀ, ਹੁਣ ਮਹਾਰਾਜ ਜੀ ਤਮੋਗੁਣੀ ਸ੍ਰਿਸ਼ਟੀ ਵੀ ਦੱਸੋ ਕਿੱਦਾਂ ਦੀ ਆ। ਇਸ ਪੌੜੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਹੁਣ ਤਮੋਗੁਣੀਆਂ ਦੇ ਸੁਭਾਅ ਦੱਸ ਰਹੇ ਨੇ, ਤਮੋਗੁਣੀ ਸ੍ਰਿਸ਼ਟੀ ਕਿੱਦਾਂ ਦੀ ਹੈ। ਅਸੰਖ ਮੂਰਖ,
ਅਸੰਖ ਮੂਰਖ
ਅੰਧ ਘੋਰ,
ਅੰਧ ਘੋਰ
ਮਾਰੀ ਕਹਿੰਦੇ ਅਣਗਿਣਤ ਹੀ, ਅਸੰਖ ਦਾ ਅਰਥ ਹੈ ਅਣਗਿਣਤ ਹੀ ਇੱਥੇ ਮੂਰਖ ਨੇ, ਅਤੇ ਅੰਧ ਅੰਧੇ ਨੇ, ਘੋਰ ਭਿਆਨਕ ਮੂਰਖ ਨੇ। ਘੋਰ ਨਾਮ ਭਿਆਨਕ ਦਾ, ਘੋਰ ਭਿਆਨਕ ਅੰਧੇ ਨੇ ਅਤੇ ਅਣਗਿਣਤ ਹੀ ਮੂਰਖ ਨੇ। ਜਾਂ ਸਾਧ ਸੰਗਤ ਜੀ ਤਿੰਨ ਤਰ੍ਹਾਂ ਦੇ ਮੂਰਖ ਮੰਨੇ ਨੇ, ਇੱਕ ਮੂਰਖ, ਇੱਕ ਮੂਰਖ ਅੰਧ, ਇੱਕ ਮੂਰਖ ਅੰਧ ਘੋਰ, ਤਿੰਨ ਤਰ੍ਹਾਂ ਦੇ ਮੂਰਖ ਮੰਨੇ ਨੇ, ਤਿੰਨੇ ਦੇ ਚ ਆ ਗਏ ਨੇ। ਸੋ ਪਹਿਲੇ ਮੂਰਖ ਕਿਹੜੇ ਨੇ? ਅਕਲ ਨਾ ਹੋਵੇ, ਬੇਅਕਲ ਹੋਣ, ਕੋਈ ਅਕਲ ਦੇ ਦੇਵੇ, ਅਕਲ ਲੈ ਲੈਣ, ਇੱਕ ਤਾਂ ਉਸ ਕਿਸਮ ਦੇ ਮੂਰਖ ਨੇ, ਅਕਲ ਲੈ ਵੀ ਲੈਂਦੇ ਨੇ। ਇੱਕ ਇੱਦਾਂ ਦੇ ਮੂਰਖ ਨੇ ਅਤੇ ਜਿਹੜੇ ਮੂਰਖ ਅੰਧ, ਅਕਲ ਦਈਏ ਪਰ ਲੈਣੀ ਕੋਈ ਨਹੀਂ, ਅੰਧੇ ਹੀ ਲੈਣਾ, ਇਸ ਇੱਦਾਂ ਦੇ ਵੀ ਹੈ। ਅਤੇ ਤੀਜੀ ਕਿਸਮ ਦੇ ਸਾਧਸਾਂ ਜੀ ਮੂਰਖ ਅੰਧ ਘੋਰ, ਅਕਲ ਦਈਏ ਲੈਣੀ ਨਹੀਂ, ਸਗੋਂ ਮੂੰਹ ਨੂੰ ਹੋਰ ਤਰਕਾਂ ਕਰਨੀਆਂ, ਕੋਈ ਨਹੀਂ ਤੇਰੀ ਪੂਛ ਫੜ ਕੇ ਤਰ ਜਾਂਗੇ ਅਸੀਂ, ਭਾਈ ਜੀ ਕੋਈ ਨਹੀਂ ਤੇਰੀ ਪੂਛ ਫੜ ਕੇ ਲੰਘ ਜਾਂਗੇ। ਹਾਂ ਭਾਈ ਜੀ ਨੂੰ ਤਾਂ ਬਣਾਤਾ ਵਿਚਾਰੇ ਨੂੰ ਪਸ਼ੂ ਪੂਛ ਵਾਲਾ, ਅਤੇ ਆਪ ਬਣੇ ਬੰਦੇ, ਅਤੇ ਕੁਝ ਇੱਦਾਂ ਦੇ ਵੀ ਮੂਰਖ ਅੰਧ ਘੋਰ ਨੇ। ਇਹਦੇ ਪ੍ਰਥਾ ਇੱਕ ਗਾਥਾ ਹੁੰਦੀ ਹੈ, ਸਰਵਣ ਕਰਿਓ ਧਿਆਨ ਨਾਲ। ਕਿਸੇ ਦੇ ਕੋਈ ਚੜ੍ਹਾਈ ਕਰ ਗਿਆ, ਚੜ੍ਹਾਈ ਕਰ ਗਿਆ ਤਾਂ ਇੱਕ ਪਰਿਵਾਰ ਅਜਿਹਾ ਸੀ ਸਾਰਾ ਮੂਰਖਾਂ ਦਾ ਹੀ ਸੀ, ਉਹ ਆਪਣੇ ਮੁੰਡਿਆਂ ਨੂੰ ਕਹਿਣ ਲੱਗਾ ਜਾ ਉੱਥੇ ਜਾ ਕੇ ਪਰਚਾਉਣੀ ਕਰਿਆ, ਮਰ ਗਿਆ ਉਹਨਾਂ ਦੇ ਨਾਲ ਜਾ ਕੇ ਜਿਹੜਾ ਹੈ ਦੁੱਖ ਸਾਂਝਾ ਕਰਿਆ, ਪਰਚਾਉਣੀ ਵਾਸਤੇ ਜਾਓ, ਜਿਵੇਂ ਆਪਾਂ ਜਾਂਦੇ ਹਾਂ ਕੋਈ ਮਰ ਜਾਂਦਾ ਸਾਰੇ ਜਾਂਦੇ ਹਾਂ ਦੁੱਖ ਸਾਂਝਾ ਕਰਦੇ ਹਾਂ, ਆਪਣਾ ਪੁੱਤਰ ਭੇਜ ਦਿੱਤਾ ਅਤੇ ਚਲਾ ਗਿਆ, ਚੁੱਪ ਕਰਕੇ ਬੈਠਾ ਰਿਹਾ, ਨਾ ਕੋਈ ਦੁੱਖ ਸੁੱਖ ਦੀ ਗੱਲ ਉਹਨਾਂ ਨਾਲ ਕੀਤੀ, ਜੈਸਾ ਗਿਆ ਤੈਸਾ ਮੁੜਿਆ ਆ। ਪਿਓ ਨੇ ਪੁੱਛਿਆ ਕਰਿਆ ਦੁੱਖ ਸੁੱਖ ਸਾਂਝਾ, ਪਰਚਾਉਣੀ ਕਰ ਆਇਆ, ਕੀ ਬਚਨ ਬੋਲੇ ਸੀ? ਕਹਿੰਦਾ ਮੈਂ ਤਾਂ ਕੁਛ ਨਹੀਂ ਬੋਲਿਆ, ਚੁੱਪ ਕਰਕੇ ਮੁੜਿਆ ਆਇਆ। ਕਹਿੰਦਾ ਜਾਣ ਦਾ ਕੀ ਫਾਇਦਾ ਹੋਇਆ? ਚਲੋ ਕਹਿੰਦਾ ਦੂਜੇ ਵੱਡੇ ਨੂੰ ਭੇਜਦੇ ਹਾਂ। ਵੱਡੇ ਨੂੰ ਕਹਿਣ ਲੱਗਾ ਤੂੰ ਜਾ ਭਾਈ ਪਰਚਾਉਣੀ ਵਾਸਤੇ, ਚੜ੍ਹਾਈ ਕਰ ਗਿਆ ਉਹਨਾਂ ਦਾ ਬੰਦਾ ਅਤੇ ਤੁਸੀਂ ਜਾਓ। ਕਹਿਣ ਲੱਗਾ ਮੈਂ ਕੀ ਆਖਾਂ ਜਾ ਕੇ ਉੱਥੇ, ਮੂਰਖ ਜੋ ਸੀ। ਕਹਿਣ ਲੱਗਾ ਮੈਂ ਕੀ ਆਖਾਂ? ਕਹਿਣ ਲੱਗਾ ਜਿਵੇਂ ਲੋਕ ਕਹੀ ਆਣਗੇ ਤੂੰ ਕਹੀ ਜਾਈ, ਚਲੋ ਚੱਲ ਪਿਆ ਕਰੋ। ਰਾਸਤੇ 'ਚ ਜਿਹੜਾ ਬੰਦਾ ਮਰ ਗਿਆ ਸੀ ਉਹਦੇ ਵਿਰੋਧੀ ਮਿਲ ਪਏ ਕੁਝ ਲੋਕ, ਉਹ ਜਿਹੜੇ ਵਿਰੋਧੀ ਸੀ ਉਹ ਕਹਿੰਦੇ ਚੰਗਾ ਹੋਇਆ ਮਰ ਗਿਆ, ਟਾਂਟਾ ਮੁੱਕਿਆ, ਸਿਆਪਾ ਵੱਢਿਆ ਗਿਆ, ਐਵੇਂ ਤੰਗੀ ਕਰਦਾ ਸੀ ਲੋਕਾਂ ਨੂੰ। ਉਹਨੇ ਉਹੀ ਗੱਲਾਂ ਕੰਠ ਕਰਕੇ ਘਰ ਆ ਗਿਆ, ਪਹੁੰਚ ਗਿਆ, ਘਰ ਆਉਂਦਿਆਂ ਸਾਰ ਆਪਣੀ ਬਾਣੀ ਸ਼ੁਰੂ ਕਰ ਦਿੱਤੀ। ਬੰਦਾ ਅਗਲੇ ਦਾ ਮਰਿਆ ਪਿਆ, ਜਾਂਦਾ ਕਹਿ ਦਿੱਤਾ ਚੰਗਾ ਹੋਇਆ ਮਰ ਗਿਆ, ਅਤੇ ਟੈਂਟਾ ਮੁੱਕਿਆ, ਐਵੇਂ ਲੋਕਾਂ ਨੂੰ ਤੰਗ ਕਰਦਾ ਸੀ। ਉਹ ਕਹਿੰਦੇ ਇਹ ਕਿੱਧਰੋਂ ਆ ਗਿਆ ਸਾਡਾ ਦੁੱਖ, ਐਡਾ ਪਿਆ ਬੰਦਾ ਮਰ ਗਿਆ ਅਤੇ ਆ ਕੇ ਸਾਨੂੰ ਚੈਲੰਜ ਕਰਦਾ, ਮਰ ਗਿਆ ਟੈਂਟਾ ਵੱਢਿਆ ਗਿਆ। ਅਤੇ ਉਹਨਾਂ ਨੇ ਕੁਟਾਪਾ ਸ਼ੁਰੂ ਕਰਤਾ, ਜੋ ਕੁਟਾਪਾ ਹੋਇਆ ਅਤੇ ਕੁਟਕਟ ਖਾ ਕੇ ਵਾਪਸ ਆਇਆ। ਪਿਓ ਨੇ ਪੁੱਛਿਆ ਹਾਂਜੀ ਕਿੱਦਾਂ ਦੀ ਪਰਚਾਉਣੀ ਹੋਈ? ਕਹਿੰਦਾ ਪਰਚਾਉਣੀ ਕੀ, ਉੱਥੇ ਜਾਂਦਿਆਂ ਮੈਨੂੰ ਤਾਂ ਕੁੱਟਮਾਰ ਸ਼ੁਰੂ ਹੋ ਗਈ, ਚੰਗਾ ਮੈਨੂੰ ਤੁਸੀਂ ਭੇਜਿਆ ਉੱਥੇ। ਕਹਿੰਦਾ ਕੀ ਬੋਲਿਆ ਕੀ ਸੀ? ਕਹਿੰਦਾ ਕੁਝ ਲੋਕ ਵਿਰੋਧੀ ਸੀ, ਉਹ ਕਹਿ ਰਹੇ ਸੀ ਕਿ ਮਰ ਗਿਆ ਚੰਗਾ ਹੋਇਆ, ਟੈਂਟਾ ਮੁੱਕਿਆ, ਐਵੇਂ ਜਿਹੜਾ ਸੀ ਸੰਸਾਰ 'ਤੇ ਬੋਝ ਬਣਿਆ ਹੋਇਆ ਸੀ, ਪਿੰਡ ਨੂੰ ਵੀ ਤੰਗ ਕਰਦਾ ਸੀ, ਸੋ ਤਾਂ ਕੁੱਟ ਪਈ। ਉਹ ਕਹਿੰਦਾ ਇਉਂ ਕਾਹਨੂੰ ਕਹਿਣਾ ਸੀ, ਕਹਿੰਦਾ ਤੁਸੀਂ ਉਹ ਕਿਹਾ ਜੀ ਜੋ ਲੋਕ ਕਹਿਣਗੇ ਤੁਸੀਂ ਕਹਿ ਦਿਓ। ਮੁੜ ਕੇ ਕਹਿੰਦਾ ਚੰਗਾ ਸਹੁਰੇ ਤੁਸੀਂ, ਮੈਂ ਜਾਂਦਾ ਜੀ। ਕਹਿੰਦਾ ਫਿਰ ਹੁਣ ਪਿਓ ਆਇਆ, ਆਪ ਹੁਣ ਪਿਓ ਆਇਆ ਜਿੱਥੇ ਵਿਚਾਰੇ ਬੈਠੇ ਹੋਏ ਨੇ, ਜਾ ਕੇ ਕਹਿੰਦਾ ਜੀ ਉਹ ਗਲਤੀ ਕੀਤੀ ਮੇਰੇ ਮੁੰਡਿਆਂ ਨੇ, ਪਹਿਲਾਂ ਇਹ ਚੁੱਪ ਕਰਕੇ ਮੁੜ ਗਿਆ, ਦੂਜਾ ਜਿਹੜਾ ਸੀ ਕੁਝ ਗਲਤ ਗੱਲਾਂ ਬੋਲ ਗਿਆ। ਕੋਈ ਨਾ ਘਬਰਾਇਓ ਨਾ, ਕੋਈ ਨਹੀਂ, ਜੇ ਅਗਲੀ ਵਾਰੀ ਤੁਹਾਡਾ ਕੋਈ ਮਰਿਆ ਨਾ ਤਾਂ ਮੈਂ ਆਊਂਗਾ। ਉਹ ਕਹਿੰਦੇ ਜਦ ਇਸ ਉਹਨਾਂ ਦਾ ਆਵਾ ਹੀ ਉੱਤੇ ਆ ਇਹਨਾਂ ਦਾ ਤਾਂ। ਸੋ ਉਹ ਐਸੇ ਜਿਹੜੇ ਨੇ ਮੂਰਖ ਅੰਧ ਘੋਰ ਹੁੰਦੇ ਨੇ, ਉਹ ਪਹਿਲਾ ਮੂਰਖ, ਦੂਜਾ ਅੰਧ, ਅਤੇ ਤੀਜਾ ਜਿਹੜਾ ਕਿ ਅੰਧ ਘੋਰ। ਇੱਦਾਂ ਦੇ ਵੀ ਮੂਰਖ ਅੰਧ ਘੋਰ ਸਤਸੰਗ ਜੀ ਮਹਾਰਾਜ ਜੀ ਕਹਿੰਦੇ ਅਣਗਿਣਤ ਹੀ ਹਨ ਸੰਸਾਰ ਵਿੱਚ। ਹਾਂਜੀ,
ਅਸੰਖ ਚੋਰ ਹਰਾਮ ਘੋਰ।
ਹਾਂ, ਅਸੰਖ ਮਨੇ ਅਣਗਿਣਤ ਹੀ ਸੰਸਾਰ 'ਤੇ ਭਾਈ ਚੋਰ ਨੇ, ਹਰਾਮ ਖੋਰ। ਖੋਰ ਨਾਮ ਫਾਰਸੀ ਬੋਲੀ ਦਾ ਖਾਣ ਨੂੰ ਕਹਿੰਦੇ ਨੇ, ਫਾਰਸੀ ਬੋਲੀ 'ਚ ਖੋਰ ਖਾਣ ਨੂੰ ਕਿਹਾ ਜਾਂਦਾ, ਹਰਾਮ ਦਾ ਹੀ ਖਾਂਦੇ ਨੇ ਅਣਗਿਣਤ ਇੱਦਾਂ ਦੇ ਨੇ। ਅਸੰਖ ਚੋਰ, ਚੋਰ ਵੀ ਸਤਸੰਗ 'ਚ ਕਈ ਪ੍ਰਕਾਰ ਦੇ ਨੇ, ਇਹ ਵੀ ਲਿਖ ਲਿਓ ਛੇਤੀ ਛੇਤੀ। ਇੱਕ ਉਹ ਨੇ ਜਿਹੜੇ ਮਨ ਦੇ ਚੋਰ ਨੇ, ਪਹਿਲੇ ਚੋਰ ਨੇ ਧਨ ਦੇ ਚੋਰ, ਦੂਜੇ ਜਿਹੜੇ ਨੇ ਮਨ ਦੇ ਚੋਰ, ਤੀਜੇ ਚੋਰ ਨੇ ਸਤਸੰਗ ਜੀ ਭਜਨ ਦੇ ਚੋਰ, ਅਤੇ ਚੌਥੇ ਜਿਹੜੇ ਨੇ ਕਵਿਤਾ ਦੇ ਚੋਰ। ਸੋ ਧਨ ਦੇ ਚੋਰ ਕਿਹੜੇ ਨੇ? ਕਈ ਕੋਟ, ਉਹ ਥੋੜ੍ਹੇ ਨਹੀਂ, ਕਈ ਕੋਟ ਮਾਂ ਜੀ ਕਹਿੰਦੇ ਪਰਦਰਬ ਕੋ ਹਿਰੈ, ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ ਆਪਾਂ, ਕਈ ਕੋਟ ਪਰਦਰਬ ਕੋ ਹਿਰੈ, ਪਰਾਇਆ ਧਨ ਹੀ ਚਲਾਉਂਦੇ ਨੇ, ਕਰੋੜਾਂ ਇੱਦਾਂ ਦੇ ਹੀ ਨੇ ਜਿਹੜੇ ਧਨ ਦੇ ਚੋਰ ਨੇ। ਕਿਰਤ ਨਹੀਂ ਕਰਨੀ ਲੋਕਾਂ ਦਾ ਧਨ, ਚੋਰੀ ਕਰ ਕਰਕੇ ਗੁਜ਼ਾਰਾ ਕਰਨਾ, ਸੋ ਧਨ ਦੇ ਚੋਰ ਨੇ। ਇਸ ਤਰ੍ਹਾਂ ਦੂਜੇ ਚੋਰ ਨੇ ਸਤਸੰਗ ਜੀ ਮਨ ਦੇ ਚੋਰ, ਆਪਣੇ ਔਗਣ, ਆਪਣੇ ਗੁਨਾਹ ਲੁਕਾਉਣੇ। ਅਤੇ ਜੇ ਪੁੱਛਣਾ ਕਿਵੇਂ ਆ ਜੀ, ਹਾਂਜੀ ਮੈਂ ਬੜੀ ਚੜ੍ਹਦੀ ਕਲਾ 'ਚ ਆ, ਮੈਂ ਕਿਹੜਾ ਕੋਈ ਵਜਰ ਕਰਿਆਤ ਕੀਤੀ ਆ, ਪੰਜ ਪਿਆਰਿਆਂ ਨੇ ਵੀ ਪੁੱਛ ਲੈਣਾ, ਜਦ ਵੀ ਲੁਕੋ ਲੈਣਾ, ਅਤੇ ਆਪਣੇ ਗੁਨਾਹਾਂ ਨੂੰ ਲੁਕਾਉਣਾ। ਉਹ ਸਤਸੰਗ ਜਿਹੜੇ ਨੇ ਮਨ ਦੇ ਚੋਰ ਨੇ। ਇਸੇ ਤਰ੍ਹਾਂ ਸਤਸੰਗਤ ਭਜਨ ਦੇ ਚੋਰ, ਰੱਬ ਨੇ ਭੇਜੇ ਸੀ ਬੰਦਗੀ ਵਾਸਤੇ, ਸਾਰੀ ਉਮਰ ਭਜਨ ਕੀਤਾ ਹੀ ਨਹੀਂ, ਬੰਦਗੀ ਕੀਤੇ ਹੀ ਨਹੀਂ। ਨਾਮ ਚਰਾਏ ਸੇ ਤਸਕਰ ਜੋ ਨਾਮ ਨਾ ਲੇਵੈ, ਆਉਂਦਾ ਨਾ ਬਾਣੀ 'ਚ, ਅਸਲ ਮਾਰ ਚੋਰ ਕਹਿੰਦੇ ਉਹਨੇ ਜਿਹੜੇ ਨਾਮ ਨਹੀਂ ਲੈਂਦੇ, ਅਤੇ ਸੇ ਤੇ ਤਸਕਰ ਜੋ ਨਾਮ ਨਾ ਲੇਵੈ ਵਾਸਾ ਕੋਟ ਪੰਚਾਸਾ। ਐਸੇ ਚੋਰ ਨੇ ਜਿਹੜੇ ਨਾਮ ਚਲਾਏ, ਨਾਮ ਦੁਹਰਾਏ ਚਲਾ ਸੇ ਚੋਰ, ਉਹਨਾਂ ਨੂੰ ਚੋਰ ਮਾਰੇ ਨੇ। ਭਜਨ ਦੇ ਚੋਰ ਕਿਹਾ, ਬਾਣੀ ਦੇ ਚੋਰ ਕਿਹਾ, ਸਾਰੀ ਜ਼ਿੰਦਗੀ ਵਾਹਿਗੁਰੂ ਕਹਿ ਕੇ ਵੇਖਿਆ ਹੀ ਨਹੀਂ, ਸਾਰੀ ਜ਼ਿੰਦਗੀ ਕੋਈ ਪਾਠ ਕੀਤਾ ਹੀ ਨਹੀਂ। ਸੋ ਐਸੇ ਜਿਹੜੇ ਨੇ ਕੁਮਾਰ ਜੀ ਕਹਿੰਦੇ ਭਜਨ ਦੇ ਚੋਰ ਨੇ, ਸਿਮਰਨ ਵੱਲੋਂ ਚੋਰ ਨੇ। ਅਤੇ ਚੌਥੀ ਕਿਸਮ ਦੇ ਚੋਰ ਨੇ ਕਵਿਤਾ ਦੇ ਚੋਰ, ਦੂਜੇ ਦੀ ਕਵਿਤਾ ਚੁਰਾ ਲੈਣੀ। ਇਹ ਵੀ ਚਾਰ ਪ੍ਰਕਾਰ ਦੇ ਨੇ ਅੱਗੇ। ਅਤੇ ਇੱਕ ਕਵੀ ਹੈ ਭਾਰਜਾ, ਇੱਕ ਕਵੀ ਹੈ ਪੂਤ, ਭਾਰਜਾ ਭਾਣਜਾ ਨਾ ਲਿਖ ਲਿਓ ਕਿੱਥੇ, ਭਾਰਜਾ, ਭਾਰਜਾ ਇਸਤਰੀ ਨੂੰ ਕਹਿੰਦੇ ਨੇ। ਇੱਕ ਕਵੀ ਹੈ ਭਾਰਜਾ, ਇੱਕ ਕਵੀ ਹੈ ਪੂਤ, ਇੱਕ ਕਵੀ ਹੈ ਮਿੱਤਰ ਬਰ, ਅਤੇ ਇੱਕ ਕਵੀ ਅਵਧੂਤ। ਇਹ ਚਾਰ ਘਰ ਦੇ ਕਵੀ ਕਥਨ ਕੀਤੇ। ਫਿਰ ਪੁੱਛਿਆ ਜਗਿਆਸੂ ਨੇ, ਫਿਰ ਸਵਾਲ ਕੀਤਾ, ਕੌਣ ਕਵੀ ਹੈ ਭਾਰਜਾ, ਲਿਖ ਲਓ ਵੀ ਕੌਣ ਕਵੀ ਹੈ ਭਾਰਜਾ, ਭਾਰਜਾ ਕਵੀ ਕਿਹਨੂੰ ਕਹਿੰਦੇ ਨੇ, ਸਵਾਲ ਕੀਤਾ ਜਗਿਆਸੂ ਨੇ। ਕੌਣ ਕਵੀ ਹੈ ਭਾਰਜਾ, ਕੌਣ ਕਵੀ ਹੈ ਪੂਤ, ਕੌਣ ਕਵੀ ਹੈ ਮਿੱਤਰ ਵਰ, ਕੌਣ ਕਵੀ ਅਵਧੂਤ। ਹੁਣ ਉੱਤਰ 'ਚ ਮਹਾਰਾਜ ਜੀ ਕਹਿ ਦਿੱਤਾ, ਫਿਰ ਉੱਤਰ ਕੀ ਦਿੱਤਾ, ਭਾਰਜਾ ਕਵੀ ਕਿਹੜਾ ਹੁੰਦਾ, ਕਾਵਿ ਚਰਾਏ ਭਾਰਜਾ, ਕਿਸੇ ਦੀ ਕਵਿਤਾ ਚੋਰੀ ਕਰ ਲੈਣੀ, ਨਾ ਉਹ ਆਪਣਾ ਵਿੱਚ ਪਾ ਲੈਣਾ, ਸੋ ਉਹ ਭਾਰਜਾ ਕਵੀ ਨੇ, ਇਸਤਰੀ ਕਵੀ ਨੇ। ਕਾਵਿ ਚਰਾਏ ਭਾਰਜਾ, ਅਰਥ ਚਰਾਏ ਪੂਤ, ਕਿਸੇ ਦੇ ਅਰਥ ਚੋਰੀ ਕਰ ਲੈਣੇ, ਉਹ ਪੂਤ ਕਵੀ ਹੈ। ਦ੍ਰਿਸ਼ਟਾਂਤ, ਦ੍ਰਿਸ਼ਟਾਂਤ ਰਾਏ ਮਿੱਤਰ ਵਰ, ਜਿਹੜਾ ਕਿਸੇ ਦਾ ਦ੍ਰਿਸ਼ਟਾਂਤ ਚੋਰੀ ਕਰਦਾ ਹੈ ਉਹ ਮਿੱਤਰ ਕਵੀ ਹੈ। ਦ੍ਰਿਸ਼ਟਾਂਤ ਚਰਾਏ ਮਿੱਤਰ ਵਰ, ਅਤੇ ਚੌਥਾ ਕਿਹਾ ਸੁੱਤੇ ਰਚੇ ਬਧੂਤ, ਜਿਹੜਾ ਸੁੱਤੇ ਹੀ ਨੱਚਦਾ, ਨਾ ਕਿਸੇ ਦੀ ਕਾਵਿ ਚੋਰੀ ਕਰਦਾ ਹੈ, ਨਾ ਕੋਈ ਅਰਥ ਚੋਰੀ ਕਰਦਾ, ਨਾ ਦ੍ਰਿਸ਼ਟਾਂਤ ਚੋਰੀ ਕਰਦਾ, ਸੁੱਤੇ ਹੀ ਅੰਦਰੋਂ ਭਾਵ ਵਿੱਚੋਂ ਕਵਿਤਾ ਰਚੀ ਜਾਣੀ, ਜਿਵੇਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੋਏ, ਸੂਰਜ ਪ੍ਰਕਾਸ਼ ਗ੍ਰੰਥ ਕਿੱਡਾ ਵੱਡਾ ਜਿਹੜਾ ਸੀ ਉਹਨਾਂ ਨੇ ਲਿਖ ਦਿੱਤਾ, 7-8 ਹਜ਼ਾਰ ਅੰਗ ਹੈ ਉਸ ਚੀਜ਼ ਉਸ ਗ੍ਰੰਥ ਦਾ, ਦਸੇ ਗੁਰੂਆਂ ਦਾ ਇਤਿਹਾਸ ਲਿਖ ਦਿੱਤਾ ਅੰਦਰੋਂ ਕਾਵਿਤਾ ਦੇ ਵਿੱਚ। ਸੋ ਉਹ ਅਵਧੂਤ ਕਵੀ ਹੁੰਦਾ ਜਿਹੜਾ ਨਦੀ ਦੇ ਪ੍ਰਵਾਹ ਵਾਂਗੂ ਲਿਖਦਾ, ਬੋਲਦਾ ਜਾਵੇ, ਕਲਮ ਲਿਖੀ ਜਾਵੇ, ਸੁੱਤੇ ਹੀ ਰਚੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਭਾਈ ਇਹ ਇੱਦਾਂ ਦੇ ਜਿਹੜੇ ਨੇ ਚੋਰ ਨੇ, ਅਣਗਿਣਤ ਨੇ, ਕੋਈ ਮਨ ਦਾ ਚੋਰ ਹੈ, ਕੋਈ ਧੰਮ ਦਾ ਚੋਰ ਹੈ, ਕੋਈ ਸਤਸੰਗ ਜੀ ਸਿਮਰਨ ਵੱਲੋਂ ਚੋਰ ਹੈ, ਕੋਈ ਜਿਹੜੇ ਨੇ ਕਿਸੇ ਦੀ ਕਵਿਤਾ ਚੋਰੀ ਕਰਦੇ ਨੇ। ਸੋ ਉਹ ਕਹੀਏ ਆਪਣੀ ਬਾ ਗੁਰੂ ਨਾਨਕ ਸਾਹਿਬ ਦਾ ਨਾਂ ਪਿੱਛੇ ਪਾ ਦਿੰਦੇ ਨੇ, ਅਤੇ ਜਾਂ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਆਪਣੀ ਕਵਿਤਾ 'ਚ ਫਿੱਟ ਕਰ ਲੈਂਦੇ ਨੇ। ਸੋ ਬਹੁਤ ਵੱਡਾ ਪਾਪ ਹੈ। ਸੋ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਗੁਰੂ ਗ੍ਰੰਥ ਸਾਹਿਬ ਕਿਤੇ ਨਹੀਂ ਹੈਗੀ ਪੰਕਤੀ, ਇਹ ਨਾਂ ਨਾਲ ਨਾਨਕ ਲਾ ਦਿੱਤਾ। ਇਸ ਤਰ੍ਹਾਂ ਜਿਹੜਾ ਹੈ ਮਾਰੇ ਕਹਿੰਦੇ ਉਹ ਇੱਦਾਂ ਦੇ ਵੀ ਚੋਰ ਨੇ। ਉਹ ਚੋਰ ਕਵੀ ਨਹੀਂ ਨਾ, ਇਹਨਾਂ ਵਿੱਚੋਂ ਤਿੰਨਾਂ ਕਵੀਆਂ ਵਿੱਚੋਂ ਇੱਕ ਸ਼ੁੱਧ ਕਵੀ ਹੈ। ਹਾਂ, ਤਿੰਨ ਕਵੀ ਜਿਹੜੇ ਚੋਰ ਨੇ ਅਤੇ ਚੌਥਾ ਜਿਹੜਾ ਚੋਰ ਚੋਰੀ ਤੋਂ ਰਹਿਤ ਹੈ। ਹਾਂ, ਸੋ ਇੱਦਾਂ ਦੇ ਮਾਰੇ ਕਹਿੰਦੇ ਚੋਰ ਬੇਅੰਤ ਨੇ, ਹਰਾਮ ਖੋਰ, ਕਈ ਜਿਹੜੇ ਨੇ ਖੋਰ ਖਾਂਦੇ ਨੇ, ਹਰਾਮ ਦਾ ਹੀ ਖਾਂਦੇ ਨੇ, ਵਿਹਲਾ ਰਹਿ ਕੇ ਹੀ ਖਾਂਦੇ ਨੇ, ਨਹੀਂ ਕੋਈ ਕਿਰਤ ਕਰਨੀ, ਸੋ ਹਰਾਮ ਦਾ ਹੀ ਖਾਣਾ ਖਾਂਦੇ ਨੇ। ਚਲੋ, ਉਹ ਵੀ ਅਣਗਿਣਤੇ ਨੇ। ਅੱਗੇ ਜੀ ਪੜ੍ਹੋ।
ਅਸੰਖ ਅਮਰ ਕਰ ਜਾਹੇ ਜੋਰ,
ਅਮਰ ਨਾਮ ਹੈ ਹੁਕਮ ਦਾ, ਅਣਗਿਣਤ ਇੱਥੇ ਆਪਣਾ ਹੁਕਮ ਚਲਾਉਂਦੇ ਨੇ, ਹੁਕਮ ਚਲਾ ਕੇ ਜ਼ੋਰ ਧੱਕਾ ਕਰਦੇ ਨੇ, ਜ਼ੋਰ ਮੈਨੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਦੇ ਨੇ, ਜ਼ੋਰ ਦਿਖਾਉਂਦੇ ਨੇ ਆਪਣਾ, ਅਮਰ ਜਿਹੜਾ ਹੈ ਸੰਸਕ੍ਰਿਤ ਦਾ ਸ਼ਬਦ ਹੈ। ਅਣਗਿਣਤ ਜਿਹੜੇ ਨੇ ਹੁਕਮ ਕਰਨ ਵਾਲੇ ਨੇ, ਅਤੇ ਜਿਹੜੇ ਨੇ ਜ਼ੋਰ ਕਰਦੇ ਨੇ, ਧੱਕਾ ਕਰਦੇ ਨੇ, ਬੇਇਨਸਾਫੀ ਕਰਦੇ ਨੇ, ਇਉਂ ਬਣਸੇ ਜਿਹੜਾ ਨੇ ਅਣਗਿਣਤ ਨੇ ਜ਼ੋਰ ਕਰਕੇ ਕਰਜ਼ਾ ਹੈ, ਇੱਥੋਂ ਸੰਸਾਰ ਤੋਂ ਚਲੇ ਜਾਂਦੇ ਨੇ, ਕਰਜ਼ਾ ਹੈ, ਜ਼ੋਰ ਕਰਕੇ ਜਾਂਦੇ ਨੇ ਔਰੰਗਜ਼ੇਬ ਵਰਗੇ, ਅਤੇ ਜਿਹੜੇ ਸੀ ਇਸੇ ਤਰ੍ਹਾਂ ਕੰਸ ਵਰਗੇ ਰਾਜੇ ਹੋਏ, ਰਾਵਣ ਵਰਗੇ ਹੋਏ, ਔਰ ਇਸੇ ਤਰ੍ਹਾਂ ਸ਼ਾਸਨ ਹੁਣ ਦੇ ਯੁੱਗ ਦੀ ਇੰਦਰਾ ਗਾਂਧੀ ਵਰਗੇ ਹੋਏ, ਇਹੋ ਜਿਹੇ ਜਿਹੜੇ ਨੇ ਅਮਰ ਕਰਕੇ, ਜ਼ੋਰ ਕਰਕੇ, ਬੇਇਨਸਾਫੀ ਕਰਕੇ, ਧੱਕਾ ਕਰਕੇ ਚਲੇ ਜਾਂਦੇ ਨੇ। ਹਾਂ,
ਅਸੰਖ ਗਲ ਵੱਢ ਹੱਤਿਆ ਕਮਾਹੇ,
ਠੀਕ, ਉਹਨਾਂ ਨੇ ਬਹੁਤ ਠੀਕ ਪੜ੍ਹਿਆ, ਗਲ ਵੱਢ 'ਤੇ ਵਿਸਰਾਮ ਕਰਨਾ, ਅਣਗਿਣਤ ਹੀ ਗਲ ਵੱਢ ਨੇ, ਲੋਕਾਂ ਦਾ ਗਲ ਵੱਢਦੇ ਹੈ ਕਈ ਤਰ੍ਹਾਂ, ਇੱਕ ਤਾਂ ਪ੍ਰਤੱਖ ਗਲ ਵੱਢ ਦੇਣਾ ਸ਼ਸਤਰ ਨਾਲ ਜਿਹੜਾ ਸੀ ਗਲ ਵੱਢ ਕੇ ਹੱਤਿਆ ਕਰ ਦੇਣੀ, ਇੱਦਾਂ ਦੇ ਹਥਿਆਰੇ ਨੇ, ਹੱਤਿਆ ਕਮਾਉਂਦੇ ਨੇ, ਇੱਕ ਗਲ ਵੱਢ ਲੋਕਾਂ ਦਾ ਜਿਹੜਾ ਹੱਤਾ ਗਲ ਵੱਢਦੇ ਨੇ, ਮਾਇਆ ਜਿਹੜੀ ਆ ਲੋਕਾਂ ਦੀ, ਆਪਣਾ ਵਿਆਜ ਵਗੈਰਾ ਕਰ ਕਰਕੇ ਜਿਹੜੇ ਨੇ ਲੋਕਾਂ ਦਾ ਗਲ ਵੱਢੀਆਂ, ਅਯੋਗ ਵਿਆਜ ਲੈਣਾ, ਇਉਂ ਗਲ ਵੱਢੀ ਜਾਣਾ, 5-5% ਜਿਹੜਾ ਅਸੀਂ ਲੈਣਾ, ਸੋ ਵੱਧ ਤੋਂ ਵੱਧ ਜ਼ਿਆਦਾ ਲੈਣਾ ਵਿਆਜ, ਇਉਂ ਗਲ ਵੱਢਦੇ ਨੇ, ਲੋਕਾਂ ਦਾ ਖੂਨ ਪੀਂਦੇ ਨੇ, ਇੱਦਾਂ ਦੇ ਗਲ ਵੱਢ ਵੀ ਹੈਗੇ ਨੇ, ਪ੍ਰਤੱਖ ਗਲ ਵੱਢਣ ਵਾਲੇ ਨੇ, ਜਾਂ ਗਲ ਦੂਜਾ ਅੱਡ ਪਾਠ ਕਰਕੇ ਗਲ ਵੱਢ, ਕਈ ਕਿਸੇ ਦੀ ਬਣਦੀ ਗੱਲ ਨੂੰ ਵਿਚਾਲੇ ਵੱਢ ਦੇਣਾ, ਗੱਲ ਨੂੰ ਟੋਕ ਦੇਣਾ ਵਿਚਾਲੇ, ਗੱਲ ਵੱਢ ਦੇਣੀ, ਟੋਕਣ ਦਾ ਸੁਭਾਅ ਕੀ ਦਾ ਬਣਿਆ, ਵਿੱਚੋਂ ਹੀ ਆਪਣਾ ਲਿੜਕਾ ਪਾ ਦੇਣਾ, ਗੱਲ ਕੋਈ ਚੱਲਦੀ ਹੈ ਉਹਨੂੰ ਸਿਰੇ ਨਾ ਲੱਗਣ ਦੇਣਾ, ਆਪਣੀ ਹੀ ਗੱਲ ਵਿੱਚ ਚਲਾ ਦੇਣੀ, ਗੱਲ ਵੱਢ ਦੇਣੀ। ਉਹ ਜਿਵੇਂ ਕਹਿੰਦੇ ਕਿਸੇ ਦਾ ਮੰਗਣਾ ਲੱਗਿਆ ਸੀ, ਹੁਣ ਵਿਚਾਰੇ ਦਾ ਮੰਗਣੇ ਵਾਲੇ ਤਿਆਰ ਆ ਕੇ ਬੈਠ ਗਏ ਨੇ ਘਰ, ਅਤੇ ਗੁਆਂਢਣ ਨੂੰ ਈਰਖਾ ਸੀ ਇਹਦਾ, ਕਿਤੇ ਮੁੰਡਾ ਮੰਗਿਆ ਨਾ ਜਾਵੇ, ਨਾਲ ਤਾਂ ਅੱਗ ਲੈਣ ਆ ਗਈ, ਪੁਰਾਣੇ ਸਮੇਂ 'ਚ ਹੁੰਦਾ ਸੀ ਨਾ ਇੱਕ ਚੁੱਲ੍ਹੇ 'ਚ ਅੱਗ ਬਾਲ ਲੈਣੀ, ਅਤੇ ਬਾਕੀ ਦਿਨ ਫਿਰ ਉਹਦੇ ਚੁੱਲ੍ਹੇ 'ਚੋਂ ਅੱਗ ਲਿਜਾ ਜਾ ਕੇ ਬਾਲੀ ਜਾਣੀ, ਕਿਤੇ ਸਾਡੀ ਮੱਛ ਜਿਹੜੀ ਆ ਉਹ ਸਾਡੀ ਨਾ ਤੀਲੀ ਲਾ ਕੇ ਖਰਚਾ ਨਾ ਹੋਵੇ, ਇਵੇਂ ਬੁੜੀਆਂ ਕਰਦੀਆਂ ਸੀ ਅੱਗੇ। ਸੋ ਨਾਲ ਤਾਂ ਕੜਸਾ ਲੈ ਕੇ ਅੱਗ ਲੈਣ ਆ ਗਈ, ਅੱਗ ਵੀ ਲੈ ਲਈ, ਅਤੇ ਜਿਹੜੇ ਮੰਗਣਾ ਕਰਨ ਵਾਲਾ ਸੀ ਉੱਚੀ ਬੋਲ ਕੇ ਉਹਨਾਂ ਨੂੰ ਕਿਸ ਸੁਣਾਉਂਦੀ ਹੈ, ਕਹਿੰਦੀ ਚਲੋ ਜਿਵੇਂ ਮੁੰਡੇ ਦਾ ਮੰਗਣਾ ਹੋਜੂਗਾ ਮਿਰਗੀ ਵੀ ਹਟ ਜੂਗੀ, ਦੱਸ ਦਿੱਤਾ ਵੀ ਇਹਨੂੰ ਮਿਰਗੀ ਹੈ ਕੋਈ ਨਹੀਂ, ਗੱਲ ਵਿੱਚ ਗੱਲ ਪਾ ਦਿੱਤੀ ਵੀ ਇਹਨੂੰ ਕਿਤੇ ਮਿਰਗੀ ਦੀ ਬਿਮਾਰੀ ਹੈ। ਉਹ ਕਹਿਣ ਲੱਗੇ ਇਹ ਮਿਰਗੀ ਵਾਲਾ ਤਾਂ ਮੰਗਣਾ ਕਾਹਨੂੰ ਕਰਨਾ, ਚਲੋ ਚੱਲੀਏ, ਸਾਰੇ ਵਾਪਸ ਮੋੜ ਦਿੱਤੇ। ਸੋ ਇਉਂ ਵਿਚਾਲੋ ਗੱਲ ਵੱਢ ਦੇਣੀ, ਇੱਦਾਂ ਦੀ ਜਿਹੜੀ ਹੈ ਲੁੱਤੀ ਲਾ ਦੇਣੀ, ਇੱਦਾਂ ਦੇ ਮਾਰ ਕਹਿੰਦੇ ਕਿਸੇ ਦਾ ਕੰਮ ਸਵਾਰਦਾ ਵੇਖ ਕਰਕੇ ਇੱਦਾਂ ਗੱਲ ਵੱਢ ਦੇਣੀ। ਜਿਹੜੇ ਇੱਦਾਂ ਦੇ ਵੀ ਹਥਿਆਰੇ ਹੱਤਿਆ ਕਮਾਉਂਦੇ ਨੇ, ਅਣਗਿਣਤੀ ਨਹੀਂ, ਉਹ ਵੀ ਥੋੜ੍ਹੇ ਨਹੀਂ ਹੈਗੇ ਸੰਸਾਰ 'ਚ, ਅਸੰਖ ਮੈਨੇ ਅਣਗਿਣਤ ਹੀ ਹਨ। ਹੋਰ
ਅਸੰਖ ਪਾਪੀ ਪਾਪ ਕਰ ਜਾਹੇ।
ਹਾਂ, ਅਣਗਿਣਤ ਇੱਥੇ ਮਹਾਰਾਜ ਜੀ ਕਹਿੰਦੇ ਪਾਪੀ ਨੇ, ਜਿਹੜੇ ਪਾਪਾਂ ਨੂੰ ਕਰ ਕਰਕੇ ਪਾਪ ਕਰਕੇ ਜਾਂਦੇ ਨੇ ਸੰਸਾਰ ਤੋਂ। ਜਾਂਦੇ ਕਿੱਥੇ ਨੇ ਫਿਰ? ਨਰਕ 'ਚ ਜਾਂਦੇ ਨੇ। ਕਰ ਜਾ ਇਹ ਜਾਂਦੇ ਤਾਂ ਹਨ ਪਰ ਜਾਂਦੇ ਨਰਕ 'ਚ ਨੇ। ਤੁਹਾਨੂੰ ਚਾਰ ਪ੍ਰਕਾਰ ਦੇ ਪਾਪ ਤਾਂ ਪਹਿਲਾਂ ਲਿਖਾਏ ਨੇ ਨਾ, ਜਿਹੜੇ ਵੱਡੇ ਪਾਪ ਸੀ ਪਿੱਛੇ 'ਚ ਲਿਖੇ ਨੇ, ਬ੍ਰਾਹਮਣ ਕੈਲੀ ਕਾਤ ਕੰਜਕਾਂ ਅਣਚਾਰੀ ਕਾਤ ਹਨ, ਉਹ ਚਾਰ ਪਾਪ ਸੀ। ਬ੍ਰਹਮ ਗਿਆਨੀ ਨੂੰ ਮਾਰ ਦੇਣਾ, ਜੰਮਦੀਆਂ ਕੁੜੀਆਂ ਨੂੰ ਮਾਰ ਦੇਣਾ, ਮਜ਼ਲੂਮਾਂ ਨੂੰ ਮਾਰ ਦੇਣਾ, ਨਿਹੱਤਿਆ ਨੂੰ ਮਾਰਨਾ, ਦੋ ਤਾਂ ਇਹ ਹੋ ਗਏ। ਤੀਜੇ ਸੀ ਬ੍ਰਾਹਮਣ ਕੈਲੀ, ਬ੍ਰਹਮ ਗਿਆਨੀ ਦੀ ਹੱਤਿਆ ਕਰਨੀ, ਕੈਲੀ ਮਜ਼ਲੂਮ ਨੂੰ ਮਾਰਨਾ, ਦੋ ਕਿਸਮ ਦੇ। ਅਤੇ ਤੀਜੀ ਕਿਸਮ ਦੇ ਸੀ ਅਣਚਾਰੀ ਕਾ ਤਹਾਨ, ਬੇਸਵਾ ਦੇ ਘਰ ਦਾ ਨਿਖਾ ਲੈਣਾ, ਵਿਚਾਰੀ ਦੇ ਘਰ ਦਾ ਨਿਖਾ ਲੈਣਾ, ਸੋ ਜੰਮਦੀਆਂ ਕੁੜੀਆਂ ਨੂੰ ਮਾਰ ਦੇਣ। ਇਹ ਚਾਰ ਪ੍ਰਕਾਰ ਦੇ ਪਾਪ ਜਿਹੜੇ ਸੀ ਹੈਗੇ ਸੀ। ਇਹ ਸਵੇਰ ਵਾਲਾ ਢਾਂਚਾ ਬਦਲ ਗਿਆ ਕੁਛ? ਸਵੇਰ ਵਾਲੇ ਪੋਥੀਆਂ 'ਤੇ ਹੀ ਕਰਦੇ ਨੇ ਸੰਥਿਆ, ਕਿਉਂ ਬਾਬੇ ਸਵੇਰੇ ਆਉਂਦੇ ਆ ਨਾ ਸੰਥਿਆ 'ਤੇ। ਇਹ ਹੁਣ ਦੇਖ ਕੇ ਹੈਰਾਨ ਨੇ ਵੀ ਆਹ ਮੇਲਾ ਹੋਰੇ ਲੱਗਿਆ ਪਿਆ। ਇੱਥੇ ਵੀ ਅਣਗਿਣਤ ਪ੍ਰਕਾਰ ਦੇ ਸਰੋਤੇ ਨੇ, ਕੁਛ ਮੂਹਰੇ ਬੈਠੇ ਨੇ, ਕੋਈ ਪਿੱਛੇ ਬੈਠੇ ਨੇ, ਕੋਈ ਪਿੱਛੇ ਬੈਠੇ, ਕੋਈ ਪਿੱਛੇ ਕੁਛ ਹੋਰ ਪਿੱਛੇ ਬੈਠੇ ਨੇ ਕੰਧ ਦੇ ਲਾਗੇ, ਹੈਂਜੀ। ਹਾਂ, ਇਹ ਵੀ ਅਣਗਿਣਤ ਪ੍ਰਕਾਰ ਦੇ ਸਰੋਤੇ ਆ ਸਾਡੇ
ਕੋਲ, ਉਸ ਤਰ੍ਹਾਂ ਹੀ ਲੱਗਦਾ
ਵਿਦਿਆਰਥੀ ਉੱਦਾਂ ਦੇ ਨੇ ਸਾਰੇ। ਹਾਂਜੀ, ਸੋ ਇਹ ਸੀ ਜੀ ਸਾਰੇ ਜਿਹੜੇ ਸੀ ਵੱਡੇ ਕਿਲਵਕ ਪਾਪ, ਚਾਰ ਜਿਹੜੇ ਆਪਾਂ ਨੇ ਪਹਿਲਾਂ ਲਿਖੇ ਨੇ। ਇਸੇ ਤਰ੍ਹਾਂ ਸਤਸੰਗ ਜੀ 10 ਪਾਪ ਹੋਰ ਨੇ ਚਾਰਾਂ ਤੋਂ ਬਿਨਾਂ, ਉਹ ਵੀ ਲਿਖ ਲਓ। ਇੱਥੇ ਵੱਡੇ ਪਾਪ ਚਾਰ ਜਿਹੜੇ ਸੀ, ਅਤੇ 10 ਪਾਪ ਹੋਰ ਕਿਹੜੇ ਨੇ ਜਿਹੜਾ ਮਨੁੱਖ ਕਰਦਾ ਹੈ? 3 ਪਾਪ ਤਾਂ ਸਰੀਰ ਤੋਂ ਕਰਦਾ ਹੈ, ਸਰੀਰ ਪਾਪ ਕਰਦਾ ਹੈ, ਜਿਹੜੇ ਕਿ ਜਿਨ੍ਹਾਂ ਦੀ ਗਿਣਤੀ 3 ਹੈ, ਜਿਨ੍ਹਾਂ ਨੂੰ ਕਹਿੰਦੇ ਨੇ ਕਾਇਕ ਪਾਪ। ਕਾਇਕ ਪਾਪ, ਕੱਕੇ ਨੂੰ ਕਹਿੰਦਾ ਜਿਹੜੀ ਸਾਰੀ ਕੱਕਾ ਕਾਇਕ, ਉਹ 3 ਪਾਪ ਸਰੀਰ ਤੋਂ ਹੁੰਦੇ ਨੇ। ਦੂਜੇ ਨੇ ਸਤਸੰਗ ਜੀ ਬਾਣੀ ਦੇ ਪਾਪ ਬੋਲ ਕੇ ਹੋ ਜਾਣੇ, ਉਹਨਾਂ ਨੂੰ ਕਹਿੰਦੇ ਨੇ ਵਾਚਕ ਪਾਪ। ਅਤੇ ਚੌਥੇ ਕਿਸਮ ਦੇ ਸਾਸ ਜੀ ਮਾਨਸਿਕ ਪਾਪ, ਜਿਹੜੇ ਮਨ ਤੋਂ ਹੁੰਦੇ ਨੇ। ਸੋ ਜਿਹੜੇ ਬਾਣੀ ਦੇ ਨੇ ਉਹ 4 ਪ੍ਰਕਾਰ ਦੇ ਨੇ, ਸਰੀਰ ਤੋਂ ਜਿਹੜੇ ਕਰਦਾ ਪਾਪ 3 ਪ੍ਰਕਾਰ ਦੇ ਉਹ ਕਰਦਾ ਹੈ, ਬਾਣੀ ਦੇ ਜੋ ਬੋਲ ਕੇ ਕਰਦਾ 4 ਪ੍ਰਕਾਰ ਦੇ ਪਾਪ ਉਹ ਕਰਦਾ ਹੈ, ਅਤੇ ਮਨ ਤੋਂ 3 ਪ੍ਰਕਾਰ ਦੇ ਕਰਦਾ ਹੈ। ਸੋ 4 ਅਤੇ 3, 7 ਅਤੇ 3, 10, 10 ਪਾਪ ਹੋ ਗਏ। ਸੋ ਸਰੀਰ ਤੋਂ ਕਿਹੜੇ ਪਾਪ ਕਰਦਾ ਹੈ? ਹਿੰਸਾ, ਜੀਵ ਹੱਤਿਆ ਕਰਨੀ, ਚੋਰੀ, ਯਾਰੀ, ਇਹ 3 ਪਾਪ ਸਰੀਰ ਕਰਦਾ ਹੈ। ਇਹ ਸਰੀਰ ਦੇ ਪਾਪ ਨੇ ਹਿੰਸਾ, ਚੋਰੀ ਅਤੇ ਯਾਰੀ। ਅਤੇ 4 ਪਾਪ ਬੋਲ ਕੇ ਹੁੰਦੇ ਨੇ, ਉਹ ਕਿਹੜੇ ਨੇ? ਕੌੜਾ ਬੋਲਣਾ ਕਿਸੇ ਨੂੰ, ਫਿੱਕਾ ਬੋਲ ਦੇਣਾ, ਮਨ ਤੋੜ ਦੇਣਾ, ਐਸਾ ਗੰਦਾ ਵਚਨ ਬੋਲਣਾ, ਅਤੇ ਦਿਲ ਭੰਨ ਦੇਣਾ। ਬਾਬੇ ਫਰੀਦ ਜੀ ਨੇ ਵੀ ਆਖਿਆ ਸੀ ਨਾ, ਫਰੀਦਾ ਜੋ ਤੋ ਪ੍ਰਿਆ ਦੀ ਸਿੱਕ ਹਿਆਉ ਨਾ ਠਾਹੇ ਕਹੀਦਾ, ਜੇ ਤੈਨੂੰ ਰੱਬ ਦੀ ਮਿਲਦੀ ਚਾਹੇ ਨਾ ਵੇਖੀ ਕਿਸੇ ਦਾ ਦਿਲ ਨਾ ਭੰਨਦੀ। ਸੋ ਬੋਲਣਾ ਇਹੋ ਜਿਹੀ ਹੈ, ਫਿੱਕਾ ਬੋਲ ਦੇਣਾ, ਦਿਲ ਤੋੜ ਦੇਣਾ। ਹੁਣ ਆਉਂਦੇ ਹੋ ਤੁਸੀਂ ਸੰਥਿਆ 'ਤੇ, ਸ਼ਾਇਦ ਕਿਸਾ ਕੋਈ ਸੰਬੰਧੀ ਕੋਈ ਫਿੱਕਾ ਬੋਲਦਾ ਹੀ ਹੋਵੇਗਾ। ਸੋ ਇਹੋ ਜਿਹਾ ਵੀ ਹੋਣਾ ਵੀ ਦਿਲ ਤੋੜ ਦੇਣਾ, ਐਸਾ ਬੋਲਣਾ ਅਗਲੇ ਨੂੰ ਸੰਥਿਆ 'ਤੇ ਹਟਾ ਦੇਣਾ, ਗੁਰਦੁਆਰੇ ਆਉਣ ਤੋਂ ਹਟਾ ਦੇਣਾ, ਅੰਮ੍ਰਿਤ ਛਕਣ ਤੋਂ ਹਟਾ ਦੇਣਾ, ਚੰਗੇ ਰਾਹ ਪਏ ਨੂੰ ਐਸਾ ਬੋਲਣਾ ਅਤੇ ਬਦਲ ਦੇਣਾ ਉਹਦਾ ਮਨ, ਭੈੜਾ ਹੀ ਬੋਲਣਾ, ਫਿੱਕਾ ਹੀ ਬੋਲਣਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਸੋ ਫਿੱਕਾ ਫਿੱਕੋ ਸਦੀ ਹੈ, ਫਿੱਕੇ ਫਿੱਕੀ ਸੋਏ, ਉਹਨਾਂ ਦੀ ਫਿੱਕੀ ਸੋਭਾ ਹੁੰਦੀ ਹੈ। ਇੱਕ ਉਹ ਇਹ ਹੈ ਸਤਸੰਗ ਜੀ ਬੋਲਣ ਦਾ ਪਹਿਲਾ ਪਾਪ, ਉਹਨਾਂ ਕੌੜਾ ਬੋਲਣਾ, ਫਿੱਕਾ ਬੋਲਣਾ, ਇਹ ਬਾਣੀ ਤੋਂ ਹੋਇਆ ਨਾ, ਬੋਲ ਕੇ ਹੋਇਆ ਨਾ ਪਾਪ। ਦੂਜਾ ਪਾਪ ਹੈ ਸਤਸੰਗ ਜੀ ਅਨਰਥ ਬੋਲਣਾ, ਪਾਪ ਝੂਠ ਹੀ ਬੋਲਣਾ, ਸੱਚ ਨੂੰ ਵੀ ਝੂਠ ਕਰਕੇ ਜਿਹੜਾ ਹੈ ਦੱਸਣਾ। ਜ਼ਿੰਦਗੀ 'ਚ ਕਦੇ ਸੱਚ ਬੋਲਣਾ ਹੀ ਕਦੇ ਨਹੀਂ, ਦੋ ਦੋ ਟਕੇ ਟਕੇ ਪਿੱਛੇ ਝੂਠ ਮਾਰੀ ਜਾਣਾ। ਇਸ ਕਰਕੇ ਸਤਸੰਗ ਇਹ ਬਾਣੀ ਦਾ ਪਾਪ ਹੈ, ਬੋਲ ਕੇ ਪਾਪ ਹੈ। ਝੂਠ ਬੋਲ ਕੇ ਕਿਸੇ ਨੂੰ ਫਾਂਸੀ ਚੜ੍ਹਾ ਦੇਣਾ, ਝੂਠੀ ਗਵਾਹੀ ਦੇ ਕੇ ਸਤਸੰਗ ਜੀ ਕਿਸੇ ਨੂੰ ਜਿਹੜਾ ਅਸੀਂ ਮਰਵਾ ਦੇਣਾ, ਇਹ ਅਨਰਥ ਬੋਲਣਾ, ਇਹ ਦੂਜਾ ਪਾਪ ਝੂਠ ਮਾਰਨਾ। ਕਿਤੇ ਕਿਤੇ ਝੂਠ ਸਤਸੰਗ 'ਚ ਜਿਹੜਾ ਹੈ ਉਹ ਵੀ ਨਿਰਣਾ ਕਰ ਲਈਏ, ਸੱਚ ਨਾਲੋਂ ਵੀ ਚੰਗਾ ਹੁੰਦਾ, ਉਹ ਵੇਖਣਾ ਕਿੱਦਾਂ ਦਾ ਵਾ। ਜਿਵੇਂ ਸਤਸੰਗ ਤੁਹਾਡੇ ਸੱਚ ਬੋਲਣ ਨਾਲ ਕੋਈ ਫਾਸੀ ਲੱਗਦਾ ਹੋਵੇ, ਝੂਠ ਬੋਲਣ ਨਾਲ ਬਚਦਾ ਹੋਵੇ, ਉਹ ਸੱਚ ਨਾਲ ਝੂਠ ਚੰਗਾ ਹੈ, ਉਹਦੀ ਜ਼ਿੰਦਗੀ ਤਾਂ ਬਚਾ ਤੀ ਤੁਸੀਂ। ਜੇ ਕਿਤੇ ਗੰਗੂ ਕਹਿ ਦਿੰਦਾ ਕਿ ਸਾਹਿਬਜ਼ਾਦੇ ਮੇਰੇ ਘਰ ਨਹੀਂ ਆਏ, ਸੀ ਤਾਂ ਗੱਲ ਝੂਠ ਨਾ, ਕਹਿ ਹੀ ਦਿੰਦਾ ਵੀ ਮੇਰੇ ਘਰ ਸਾਹਿਬਜ਼ਾਦੇ ਆਏ ਹੀ ਨਹੀਂ, ਇੱਥੇ ਕੋਈ ਨਹੀਂ ਆਇਆ, ਨਾ ਮਾਤਾ ਗੁਜਰੀ ਆਈ ਹੈ, ਨਾ ਸਾਹਿਬਜ਼ਾਦੇ ਆਏ ਨੇ, ਅਤੇ ਉਹ ਸੱਚ ਬੋਲਣ ਨਾਲੋਂ ਝੂਠ ਚੰਗਾ ਸੀ, ਸਾਹਿਬਜ਼ਾਦਿਆਂ ਦੀ ਜਿੰਦ ਬਚ ਜਾਂਦੀ। ਇਹੋ ਜਿਹਾ ਝੂਠ ਜਿਹੜਾ ਉਹ ਸੱਚ ਨਾਲੋਂ ਵੀ ਚੰਗਾ। ਪਰ ਇੱਥੇ ਗੱਲ ਝੂਠ ਦੀ ਹੋ ਰਹੀ ਹੈ, ਜਿਹੜਾ ਉਹ ਝੂਠ ਜਿਹੜਾ ਝੂਠ ਕਿਸੇ ਨੂੰ ਫਾਂਸੀ ਦਵਾਉਂਦਾ ਹੈ, ਜਿਹੜਾ ਝੂਠ ਸਤਸੰਗ ਜਿਹੜਾ ਹੈ ਆਪਣੇ ਲਾਲਚ ਵਾਸਤੇ ਬੋਲਦਾ, ਐਸਾ ਜਿਹੜਾ ਝੂਠ ਹੈ ਉਹ ਪਾਪ ਹੈ। ਅਤੇ ਤੀਜਾ ਸਤਸੰਗਤ ਬਾਣੀ ਤਾਂ ਬੋਲ ਕੇ ਹੁੰਦਾ, ਨਿੰਦਿਆ ਕਰ ਦੇਣੀ, ਅਣਹੋਇਆ ਦੋਸ਼ ਲਾ ਦੇਣਾ ਕਿਸੇ 'ਤੇ, ਨਿੰਦਿਆ ਕਰ ਦੇ, ਨਿੰਦਿਆ ਹੈ ਅਣਹੋਇਆ ਦੋਸ਼ ਲਾਉਣਾ, ਉਹਦੇ ਦੋਸ਼ ਹੋਵੇ ਨਾ ਗੁਨਾਹ ਹੋਵੇ ਨਾ ਤਾਂ ਕੋਲੋਂ ਦੋਸ਼ ਲਾ ਦੇਣਾ, ਉਹਨੂੰ ਦੋਸ਼ੀ ਠਹਿਰਾ ਦੇਣਾ, ਇਹ ਨਿੰਦਿਆ। ਅਤੇ ਚੁਗਲੀ ਕਰ ਦੇਣੀ, ਇਹ ਚਾਰ ਪਾਪ ਸਤਸੰਗ ਜੀ। ਦੇਖੋ, ਫੁੱਕ ਫਿੱਕਾ ਬੋਲਣਾ, ਝੂਠ ਬੋਲਣਾ, ਤੀਜਾ ਨਿੰਦਿਆ ਕਰਨੀ, ਅਨਰਥਾ ਝੂਠ 'ਚ ਆ ਗਿਆ ਨਾ, ਨਿੰਦਿਆ ਕਰਨੀ, ਚੌਥੀ ਚੁਗਲੀ ਕਰਨੀ। ਚੁਗਲੀ ਵੱਖਰੀ ਚੀਜ਼ ਹੈ ਨਾ, ਨਿੰਦਿਆ ਵੱਖਰੀ ਹੈ। ਉਹ ਜਿਹੜੀ ਕਰਤਾ ਸੀ ਮੰਗਣਾ ਹਟਾਤਾ ਸੀ ਕਰਤਾ ਕੰਮ, ਸੋ ਸਾਹਮਣੇ ਕਹਿਣ ਦੀ ਬੜਾ ਫਰਕ ਹੈ। ਨਿੰਦਿਆ ਜਿਹੜੀ ਆਣ ਹੋਇਆ ਦੋਸ਼ ਲਾਉਣਾ, ਚੁਗਲੀ ਹੁੰਦੀ ਆ ਸਾਹਮਣੇ ਗੱਲ ਕਰਨ ਦੀ ਜ਼ਰੂਰਤ ਨਹੀਂ ਹੋਣੀ, ਪਿੱਛੇ ਪਿੱਛੇ ਚੋਚੋ ਚੋਚੋ ਚੋ ਕਰੀ ਜਾਣਾ, ਹਾਂਜੀ, ਪਿੱਛੋਂ ਦੀਆਂ ਹੋਰ ਗੱਲਾਂ ਬਣਾਈ ਜਾਣੀਆਂ ਨੇ, ਉਹ ਚੁਗਲੀ ਹੈ। ਨਿੰਦਿਆ ਤਾਂ ਹੁੰਦੀ ਆ ਅਣ ਹੋਇਆ ਦੋਸ਼ ਲਾਉਣਾ, ਉਹਦੇ ਵਿੱਚੋਂ ਗੁਨਾਹ ਹੋਵੇ ਨਾ ਦੋਸ਼ ਨਾ ਕੋਲੋਂ ਬਣਾ ਕਰਕੇ ਦੋਸ਼ੀ ਥਾਪ ਦੇਣਾ ਉਹਨੂੰ, ਸੋ ਉਹ ਨਿੰਦਿਆ ਹੈ। ਸੋ ਮਹਾਰਾਜ ਕਹਿੰਦੇ ਇਹ ਚਾਰ ਹੋ ਗਏ ਪਾਪ, ਸੱਤ ਹੋ ਗਏ ਨੇ, ਤਿੰਨ ਹੋ ਗਏ ਸਰੀਰ ਦੋ, ਚਾਰ ਬੋਲਣ ਤੋਂ ਬਾਣੀ ਦੇ, ਜਿਹਨਾਂ ਨੂੰ ਵਾਚਕ ਪਾਪ ਕਹਿੰਦੇ ਹਾਂ। ਮਾਨਸਿਕ ਪਾਪ ਜਿਹੜੇ ਮਨ ਤੋਂ ਹੁੰਦੇ ਨੇ, ਮਨ ਕਰਦਾ ਹੈ, ਮਨ ਕੀ ਹੈ, ਸਦਾ ਕਿਸੇ ਦਾ ਬੁਰਾ ਚਿਤਵੀ ਜਾਣਾ, ਇਹਨੇ ਕੋਈ ਗੱਡੀ ਲੈ ਲਈ, ਇਹਨੇ ਮਕਾਨ ਕਿਉਂ ਬਣਾ ਲਿਆ, ਢਾਈ ਜਾਵੇ, ਐਕਸੀਡੈਂਟ ਹੋ ਜਾਵੇ, ਮੈਂ ਇਹਨੂੰ ਇੱਦਾਂ ਹੀ ਵੇਖਾਂ, ਬੁਰਾ ਹੀ ਚਿਤਣਾ, ਇਹਨੂੰ ਜੋਬ ਕਿਉਂ ਵਧੀਆ ਮਿਲ ਗਈ, ਇਹ ਤਾਂ ਮੈਂ ਵਿਹਲਾ ਹੀ ਵੇਖਣਾ ਚਾਹੁੰਦਾ ਸੀ, ਇਹਦੇ ਘਰ ਮੁੰਡਾ ਕਿਉਂ ਹੋ ਗਿਆ, ਜੇ ਹੋ ਗਿਆ ਤਾਂ ਮਰੀ ਜਾਂਦਾ ਚੰਗਾ ਸੀ। ਬੁਰੀ ਚਿਤਵਨੀ ਕਰਨੀ ਮਨ ਤੋਂ, ਹਾਂਜੀ, ਸੋ ਇਹਨੇ ਕਿਉਂ ਉਮਰ ਛਕ ਲਿਆ, ਇੱਦਾਂ ਹੀ ਮਨਮੁੱਖ ਵੇਖਦਾ, ਪਾਪੀ ਵੇਖਦਾ, ਇਹੋ ਜਿਹਾ ਕੁਛ, ਬੁਰਾ ਹੀ ਚਿਤਵਣਾ, ਮਨ ਦਾ ਪਾਪ। ਦੂਜਾ ਸਤਸੰਗ ਇਹ ਹੋ ਗਈ, ਫਿਰ ਹੈ ਬੁਰਾ ਚਿਤਵਣਾ, ਦੂਜਾ ਈਰਖਾ ਕਰਨੀ, ਉਹ ਈਰਖਾ 'ਚ ਸਾੜਾ ਹੀ ਕਰੀ ਜਾਣਾ, ਸਣੀ ਜਾਣਾ ਵੇਖ ਕਰਕੇ। ਤੀਜਾ ਹੈ ਸਤਸੰਗਤ ਪਰਾਏ ਧਨ ਦੀ ਪਰਾ ਇੱਛਾ ਜਿਹੜੀ ਆ ਮਨ ਵਿੱਚ ਲੈ ਆਉਣੀ, ਹਾਂਜੀ, ਇਹ ਕਿਤੇ ਮਰੇ ਇਹਦਾ ਹੱਕ ਸਾਨੂੰ ਆ ਜਾਵੇ, ਇਹਦੀ ਜਾਇਦਾਦ ਸਾਨੂੰ ਮਿਲ ਜਾਵੇ, ਇਹਦੀ ਪ੍ਰਾਪਰਟੀ ਅਸੀਂ ਸਾਂਭੀਏ, ਮਰ ਜਾਵੇ ਤਾਂ ਚੰਗਾ ਹੈ, ਇਹਦਾ ਹੱਕ ਸਾਨੂੰ ਪੈ ਜਾਣਾ। ਦੂਜੇ ਦੇ ਧਨ ਦੀ ਪਰਾਏ ਧਨ ਦੀ ਇੱਛਾ ਅੰਦਰ ਮਨ ਵਿੱਚ ਲੈ ਆਉਣ ਦਾ ਪਾਪ ਜਿਹੜਾ ਹੈ, ਇਹ ਸਤਸੰਗਤ ਦਸ ਪਾਪ ਨੇ, ਜਿਹੜੇ ਕਿ ਇੱਦਾਂ ਦੇ ਕਰਨ ਵਾਲੇ ਅਸੰਖ ਪਾਪੀ, ਅਣਗਿਣਤ ਹੀ ਪਾਪੀ ਨੇ, ਜਿਹੜੇ ਪਾਪ ਕਰਕੇ ਸਤਸੰਗ ਜਾਂਦੇ ਨੇ ਕਿੱਥੇ, ਨਰਕਾਂ ਨੂੰ ਜਾਣਾ ਕਰਦੇ ਨੇ। ਅੱਗੇ ਜੀ,
ਅਸੰਖ ਕੂੜਿਆਲ ਕੂੜੇ ਫਿਰਾ,
ਅਸੰਖ ਅਣਗਿਣਤ ਇੱਥੇ ਕੂੜੇ ਲੋਕ ਨੇ, ਕੁੜਿਆਰ ਨੇ, ਜਿਹੜੇ ਕੂੜ ਹੀ ਕਰਦੇ ਫਿਰਦੇ ਨੇ, ਝੂਠੀ ਮਾਰਦੇ ਫਿਰਦੇ ਨੇ, ਮਜਾਲ ਹੈ ਕਿਤੇ ਜਿਹੜਾ ਸੀ ਉਹਨਾਂ ਦੇ ਰਸਨਾਂ 'ਤੇ ਕਿਤੇ ਸੱਚ ਦਾ ਸਪਰਸ਼ ਹੋ ਜਾਵੇ ਕਿਤੇ, ਐਸੇ ਅਣਗਿਣਤ ਸੰਸਾਰ 'ਤੇ ਪਈ ਕੂੜ ਨੇ ਬੋਲਣ ਵਾਲੇ, ਰੱਬ ਤੋਂ ਵੀ ਜਿਹੜੇ ਨੇ ਮੁਨਕਰ ਨੇ ਕਹਿੰਦੇ ਰੱਬ ਹੈ ਨਹੀਂ, ਇਹ ਵੀ ਝੂਠ ਮਾਰੀ ਜਾਂਦੇ ਨੇ, ਕੌਣ ਕਹਿੰਦਾ ਰੱਬ ਹੈਗਾ, ਐਸੇ ਜਿਹੜੇ ਕੂੜੇ ਨੇ ਰੱਬ ਦੀ ਹੋਂਦ ਤੋਂ ਵੀ ਕੂੜ ਮਾਰ ਦਿੰਦੇ ਨੇ, ਉਹ ਹੈ ਨਹੀਂ, ਰੱਬ ਹੈ ਨਹੀਂ ਕੋਈ, ਐਸੇ ਕੂੜਿਆਰ ਨੇ ਅਤੇ ਕੂੜ ਕਰਦੇ ਫਿਰਦੇ ਨੇ। ਕੂੜੇ ਹੋ ਗਏ ਜਿਹੜੇ ਝੂਠੇ ਨੇ, ਕੂੜੇ ਫਿਰ ਆਏ, ਕੂੜ ਵਿੱਚ ਹੀ ਫਿਰਦੇ ਨੇ, ਝੂਠ ਕੂੜੇ ਨਾਮ ਝੂਠ ਦਾ, ਫਿਰ ਆਏ ਫਿਰਦੇ ਨੇ, ਝੂਠ ਬੋਲਦੇ ਹੀ ਫਿਰਦੇ ਨੇ, ਹਾਂਜੀ। ਜੇ ਸਰੀਰ ਮਨ ਦੇ ਪਲੇਰੇ ਨੇ ਸਰੀਰ ਨੇ ਕਰ ਲਿਆ ਤਾਂ ਸਰੀਰ ਵੀ ਦੋਸ਼ੀ ਹੁੰਦਾ, ਉਹਦੀ ਦੇਹ ਵੀ ਉੱਦਾਂ ਜਿਹੜੀ ਆ ਪਾਪ ਸਹਿਤ ਹੋ ਜਾਂਦੀ ਹੈ, ਭਾਵੇਂ ਪਲੇਰ ਕਮਾਨੀ ਹੈ, ਸਮਝੇ ਨਾ, ਪਰ ਉਦੋਂ ਕਰਵਾਉਣ ਵਾਲਾ ਭਾਵੇਂ ਮਨ ਹੈ, ਅਕਸਰ ਬਾਣੀ ਬੋਲਣ ਦਾ ਜਿਹੜਾ ਸੀ, ਇਹ ਉਹਦੇ ਨਾਲ ਦੇ ਸਹਾਇਕ ਨੇ, ਸਹਿਯੋਗੀ ਨੇ, ਹਾਂਜੀ, ਜਿਹੜੇ ਅੰਦਰ ਨੇ ਹੋਰ, ਹਾਂਜੀ, ਚਲੋ ਜੀ।
ਅਸੰਖ ਮਲੇਸ਼ ਮਲ ਪੱਖ ਖਾਇ,
ਹਾਂ, ਮਲੇਸ਼ 'ਤੇ ਵਿਸ਼ਰਮ ਕਰ ਵਿਸ਼ਰਾਮ ਕਰਨਾ, ਅਸੰਖ ਮਲੇਸ਼,
ਅਸੰਖ ਮਲੇਸ਼,
ਵੱਡਾ ਸੱਚਾ ਬੋਲਣਾ, ਮਲੇਸ਼ ਨਹੀਂ ਕਹਿਣਾ, ਸੱਚਾ ਕਿਹੜਾ ਵੇਖੋ, ਜਲੇਬੀ ਸੱਚਾ ਹੈ, ਉੱਦਾਂ ਹੀ ਬੋਲੋ, ਜਿਵੇਂ ਜਲੇਬੀ ਜਲੇਬੀ ਖਾਂਦਿਆ ਮੂੰਹ 'ਚ ਹੁੰਦਾ ਹੈ, ਅਸੰਖ ਮਲੇਸ਼,
ਅਸੰਖ ਮਲੇਸ਼,
ਮਲ ਪੱਖ ਖਾਹੇ,
ਮਲ ਪੱਖ ਖਾਹੇ,
ਅਣਗਿਣਤੇ ਮਲੇਸ਼ ਨੇ, ਮਲੇਸ਼ ਨੇ, ਸੋ ਮਲ ਇੱਛਤੀ ਮਲੇਸ਼ਾ, ਉਹਨੂੰ ਮਲੇਸ਼ ਕਹਿੰਦੇ ਨੇ। ਜਿਹੜੇ ਕਹਿ ਲਓ ਵੇਦਾਂ ਵਿੱਚ ਵੀ ਲਿਖਿਆ ਮਾਲਿਸ਼ਤੀ ਮਲੇਸ਼ਾ, ਜਿਨ੍ਹਾਂ ਦੀ ਮੈਲ ਵਾਲੀ ਇੱਛਾ ਹੈ, ਜਿਨ੍ਹਾਂ ਦੀ ਇੱਛਾ ਹੀ ਮੈਲੀ ਹੈ, ਉਹਨਾਂ ਨੂੰ ਮਲੇਸ਼ ਕਹਿੰਦੇ ਨੇ। ਜਾਂ ਮਲੇਸ਼ ਗੁਰਬਾਣੀ ਵਿੱਚ ਉਹਨਾਂ ਨੂੰ ਵੀ ਮੰਨਿਆ ਜਿਹੜੇ ਜਾਬਰ ਤੁਰਕ ਜਾਬਰ ਹਾਕਮਾਂ ਨੇ ਮੁਸਲਮਾਨਾਂ ਨੇ ਜਿਹੜਾ ਅਸੀਂ ਜਬਰ ਕੀਤਾ, ਜਿਵੇਂ ਕਿ ਕਹਿ ਲਓ ਔਰੰਗਜ਼ੇਬ ਹੋਇਆ ਬਾਬਰ ਹੋਇਆ, ਇਹਨਾਂ ਨੂੰ ਵੀ ਮਲੇਸ਼ ਦਾ ਸੰਗਿਆ ਦਿੱਤੀ ਗਈ ਹੈ। ਮੀਰ ਮਨੂ ਵਰਗੇ ਹੋਏ ਬੱਚਿਆਂ ਦੇ ਟੋਟੇ ਕਰ ਕਰਕੇ ਗਲਾਂ ਦੇ ਹਾਰ ਪਾ ਕੇ ਪਾ ਦਿੱਤੇ ਬੀਬੀਆਂ ਦੇ, ਐਸੇ ਜਿਹੜੇ ਮਲੇਸ਼ ਨੇ ਉਹਨਾਂ ਨੂੰ ਵੀ ਜਬਰ ਕਰਨ ਵਾਲਿਆਂ ਨੂੰ ਵੀ ਮਲੇਸ਼ ਕਿਹਾ ਜਾਂਦਾ ਹੈ, ਜ਼ੁਲਮ ਕਰਨ ਵਾਲਿਆਂ ਨੂੰ ਮਲੇਸ਼ ਕਿਹਾ ਜਾਂਦਾ ਹੈ। ਤੀਜੀ ਕਿਸਮ ਹਾਂਜੀ ਨੀਚ ਤਾਂ ਚਲੋ ਹੋਰ ਕਰਮ ਵਿੱਚ ਵੀ ਹੁੰਦਾ ਹੈ, ਪਰ ਮਲੇਸ਼ ਜਿਨ੍ਹਾਂ ਦੀ ਇੱਛਾ ਹੀ ਮੈਲੀ ਹੈ। ਅਤੇ ਹੋਰ ਤੀਜੀ ਕਿਸਮ ਦੇ ਮਲੇਸ਼ ਕਿਹਨਾਂ ਨੂੰ ਕਹਿੰਦੇ ਨੇ, ਜਿਹੜੇ ਆਪਣੀ ਮਾਤ ਭਾਸ਼ਾ ਨੂੰ ਛੱਡ ਕੇ ਉਹਦਾ ਤਿਆਗ ਕਰਕੇ ਉਹਨੂੰ ਭੁੱਲ ਜਾਣਾ, ਆਪਣੀ ਬੋਲੀ ਨੂੰ ਦੂਜਿਆਂ ਦੀ ਬੋਲੀ ਨੂੰ ਗ੍ਰਹਿਣ ਕਰਨਾ। ਮਲੇਸ਼ਤਾਨ ਲੈ ਪੂਜਾ ਪ੍ਰਾਣ ਪਰਾਇਆ ਧਨ ਖਾਣਾ, ਇੱਕ ਤਾਂ ਉਹ ਮਲੇਸ਼ ਹੋ ਗਏ ਆਸਾ ਦੀ ਵਾਰ ਚਾਹੁੰਦਾ ਹੈ। ਇਸੇ ਤਰ੍ਹਾਂ ਸਤਸੰਗ ਜੀ ਮਲੇਸ਼ ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ ਧਨਾਸਰੀ ਰਾਗ ਚਾਹੁੰਦਾ ਹੈ। ਆਪਣਾ ਛੱਤਰੀ ਧਰਮ ਛੱਡ ਕੇ ਆਪਣੀ ਬੋਲੀ ਛੱਡ ਕੇ ਮਾਂ ਬੋਲੀ ਦਾ ਤਿਆਗ ਕਰਕੇ ਮੁਸਲਮਾਨ ਬੋਲੀ ਜਿਹੜੀ ਸੀ ਗ੍ਰਹਿਣ ਕਰ ਲਈ ਉਸ ਵੇਲੇ ਕੁਝ ਹਿੰਦੂਆਂ ਨੇ। ਐਸਾ ਜਿਹੜਾ ਅਸੀਂ ਆਪਣੀ ਬੋਲੀ ਦਾ ਤਿਆਗ ਕਰਨਾ, ਜਿਵੇਂ ਆਪਾਂ ਇਹਨਾਂ ਮੁਲਕਾਂ 'ਚ ਆ ਗਏ ਹਾਂ, ਆਪਣੀ ਬੋਲੀ ਮਾਂ ਬੋਲੀ ਤਿਆਗ ਬੈਠੇ ਹਾਂ, ਬੱਚਿਆਂ ਨੂੰ ਜਿਹੜਾ ਅਸੀਂ ਆਪਣੀ ਬੋਲੀ ਦਾ ਅਹਿਸਾਸ ਨਹੀਂ ਕਰਵਾਉਂਦੇ, ਘਰਾਂ 'ਚ ਨਹੀਂ ਬੋਲਦੇ ਉਹਨਾਂ ਦੇ ਨਾਲ, ਮਾਲਕ ਨੂੰ ਮਲੇਸ਼ੇ ਨੇ। ਸੋ ਮਾਤਾ ਸਤਰੂ ਪਿਤਾ ਵੈਰੀ ਜੈਨ ਵਾਲ ਨਾ ਪਾਠੀਤਾ, ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਆਉਂਦਾ ਹੈ। ਮਾਤਾ ਸਤਰੂ ਉਹ ਮਾਂ ਦੁਸ਼ਮਣ ਹੈ ਜਿਹੜੇ ਆਪਣੇ ਬੱਚੇ ਨੂੰ ਆਪਣੀ ਮਾਂ ਬੋਲੀ ਦੀ ਜਾਣਕਾਰੀ ਨਹੀਂ ਕਰਵਾਉਂਦੀ, ਉਹ ਮਾਂ ਦੁਸ਼ਮਣ ਹੈ। ਮਾਤਾ ਸਤਰੂ ਪਿਤਾ ਵੈਰੀ ਉਹ ਪਿਤਾ ਦੁਸ਼ਮਣ ਹੈ ਜਿਹਨੇ ਆਪਣੇ ਬੱਚੇ ਨੂੰ ਆਪਣੀ ਬੋਲੀ ਦਾ ਵਿਦਵਾਨ ਨਹੀਂ ਬਣਾ ਸਕਿਆ। ਇਸ ਪਾਸੇ ਬਹੁਤ ਆਪਾਂ ਨੇ ਘੱਟ ਧਿਆਨ ਦਿੱਤਾ, ਧਨ ਵਾਲੇ ਪਾਸੇ ਦੌੜ ਲੱਗੀ ਪਈ ਹੈ। ਮਾੜੀ ਕਹਿੰਦੇ ਮਲੇਸ਼ ਨੇ ਜਿਹੜੇ ਆਪਣੇ ਬੱਚਿਆਂ ਨੂੰ ਆਪਣੀ ਔਲਾਦ ਨੂੰ ਆਪਣੀ ਬੋਲੀ ਵਿੱਚ ਵਿਦਵਾਨ ਨਹੀਂ ਕਰਦੇ। ਦੂਜੀਆਂ ਬੋਲੀਆਂ ਜ਼ਰੂਰ ਸਿੱਖੋ, ਵੱਧ ਤੋਂ ਵੱਧ ਬੋਲੀਆਂ ਸਿੱਖੋ, ਹੋਰ ਵੱਡੇ ਵਿਦਵਾਨ ਬਣੋ। ਗੁਰੂ ਕਾਲ ਕੀ ਧਰਮ ਸੇ ਪਾਤਸ਼ਾਹ 14 ਬੋਲੀਆਂ ਦੇ ਵਿਦਵਾਨ ਸੀ। ਇਹ ਨਹੀਂ ਕਿ ਤੁਸੀਂ ਅੰਗਰੇਜ਼ੀ ਨਹੀਂ ਸਿੱਖਣੀ ਜਾਂ ਹੋਰ ਭਾਸ਼ਾਵਾਂ ਦਾ ਬੋਧ ਤੁਹਾਨੂੰ ਨਹੀਂ, ਉਹ ਵੀ ਨਾਲ ਨਾਲ ਜਿਹੜਾ ਬੋਧ ਕਰਨਾ, ਪਰ ਨਾਲ ਇਹ ਨਹੀਂ ਕਿ ਉਹਨਾਂ ਦੇ ਉਹਨਾਂ ਬੋਲੀਆਂ ਦੇ ਸਿੱਖਦੇ ਸਿੱਖਦੇ ਆਪਣੀ ਮਾਂ ਬੋਲੀ ਜਿਹੜੀ ਸੀ ਉਹ ਭੁੱਲ ਜਾਈਏ। ਇਸ ਕਰਕੇ ਮਾਰੇ ਕਹਿੰਦੇ ਉਹ ਵੀ ਮਲੇਸ਼ ਨੇ। ਮਾਤਾ ਸਤਰੂ ਪਿਤਾ ਵੈਰੀ ਜੈਨ ਪਾਲ ਜੈਨ ਬਾਲ ਨਾ ਪਾਠੀਤਾ, ਜੈਨ ਮਨੇ ਜਿਨ੍ਹਾਂ ਨੇ ਆਪਣੇ ਬਾਲ ਬੱਚਿਆਂ ਨੂੰ ਪਾਠੀਤਾ ਇਸ ਬੋਲੀ ਦਾ ਧਿਆਨ ਨਹੀਂ ਕਰਾਇਆ, ਆਪਣੀ ਮਾਂ ਬੋਲੀ ਦਾ ਉਹਨੂੰ ਸਟੱਡੀ ਨਹੀਂ ਕਰਾਇਆ, ਉਹ ਮਾਂ ਵੈਰੀ ਹੈ, ਉਹ ਪਿਤਾ ਦੁਸ਼ਮਣ ਹੈ। ਸੋ ਮੈਂ ਇਹ ਅਜੇ ਨਾ ਕਰ ਹਾਂ, ਇੱਦਾਂ ਦੇ ਮਲੇਸ਼ ਨੇ। ਅਤੇ ਦੂਜਾ ਹੈ ਮਲ ਭੱਖ ਖਾ ਹੈ, ਮਲ ਭੱਖ ਜਿਹੜੀ ਭੱਖ ਨਾਮ ਹੈ ਖਾਣ ਵਾਲੀ ਮੈਲ, ਖਾਹੇ ਖਾਂਦੇ ਨੇ, ਮੈਲਾ ਹੀ ਖਾਂਦੇ ਨੇ, ਤਾਂ ਜਿਹੜੇ ਮੈਲਾ ਹੀ ਖਾਂਦੇ ਨੇ, ਮੈਲੇ ਪਦਾਰਥ ਖਾਂਦੇ ਨੇ, ਸੁੱਚਮ ਨਹੀਂ ਰੱਖਦੇ ਨੇ, ਪਵਿੱਤਰਤਾ ਨਹੀਂ ਰੱਖਦੇ, ਮੈਲੇ ਖਾਈ ਜਾਣੀ ਹੈ, ਰਸੋਈ ਦੀ ਕੋਈ ਸ਼ੁੱਧਤਾ ਨਹੀਂ ਰੱਖਣੀ, ਗੰਦਮੰਦ ਜਿਹੜਾ ਬਣਾਈ ਰੱਖਣਾ ਹੈ, ਸਫਾਈ ਨਾ ਕੋਈ ਰੱਖਣੀ, ਉਹ ਵੀ ਮਲੇਸ਼ ਹੀ ਨੇ। ਹੋਰ ਮਲੇਸ਼ ਕੌਣ ਨੇ, ਮਲ ਭੱਖ ਖਾਹੇ, ਜਿਹੜੇ ਭਾਈ ਜਿਹੜੇ ਪਸ਼ੂ ਮੈਲ ਆਦਿ ਖਾਂਦੇ ਨੇ, ਉਹਨਾਂ ਪਸ਼ੂਆਂ ਦਾ ਮਾਸ ਜਿਹੜਾ ਖਾਂਦੇ ਨੇ, ਉਹ ਵੀ ਮਲੇਸ਼ ਨੇ। ਹੁਣ ਸੂਰ ਜਿਹੜਾ ਹੈ ਸਾਰੇ ਪਿੰਡ ਦੀ ਗੰਦਗੀ ਖਾਂਦਾ, ਅਤੇ ਉਹਦਾ ਮਾਸ ਖਾਣ ਵਾਲੇ ਮਾਲਕ ਕਹਿੰਦੇ ਮਲੇਸ਼ ਨੇ, ਉਹ ਮੈਲ ਖਾਂਦਾ, ਮੈਲ ਖਾਣ ਵਾਲੇ ਗੰਦਗੀ ਖਾਣ ਵਾਲੇ ਪਸ਼ੂ ਨੂੰ ਤੁਸੀਂ ਖਾਂਦੇ ਹੋ, ਗੰਦਗੀ ਤੋਂ ਉਹਦਾ ਖੂਨ ਬਣਿਆ ਮਾਸ ਬਣਿਆ, ਅਤੇ ਫਿਰ ਕਹਿੰਦੇ ਸਵਾਦ ਇਹ ਬਹੁਤਾ ਹੁੰਦਾ ਜੀ, ਆ ਕਈਆਂ ਨੇ ਤਾਂ ਅਚਾਰ ਪਾ ਕੇ ਰੱਖਿਆ ਹੋਇਆ, ਕਹਿੰਦੇ ਸਿਆਲ 'ਚ ਸਕਾਂਗੇ। ਉਹ ਮਾੜੀ ਕਹਿੰਦੇ ਮਲ ਭੱਖ ਖਾਹੇ, ਮਲ ਭੱਖ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਆ ਕੁੱਕੜ ਵੇਖੋ ਕਿੰਨੀ ਮੈਲ ਖਾਂਦਾ ਹੈ, ਮੁਰਗੇ ਜਿਹੜੇ ਆ ਨਾ, ਕਿਤੇ ਮੁਰਗੇ ਦੇ ਸਾਹਮਣੇ ਤੁਸੀਂ ਨੱਕ ਸਿਣਕ ਕੇ ਸਿੱਟੋ ਨਾ, ਦੂਰੋਂ ਹੀ ਬੋਚ ਲਏਗਾ, ਹੇਠਾਂ ਧਰਤੀ ਦੇ ਵੀ ਨਹੀਂ ਡਿੱਗਣ ਦੇਣਾ। ਆ ਕਿਤੇ ਖੰਘ ਦਾ ਜਿਹੜਾ ਗੁਲਫਾ ਕਿਤੇ ਕੱਢ ਕੇ ਬਾਹਰ ਮਾਰੋ, ਉਹ ਵੀ ਛੱਕ ਜਾਂਦਾ, ਅਤੇ ਤੁਸੀਂ ਛੱਕਦੇ ਹੋ ਫਿਰ ਉਹਨੂੰ। ਮਾੜੀ ਕਹਿੰਦੇ ਮਲੇਸ਼ ਐਸੇ ਜਿਹੜੇ ਨੇ, ਜੈਸਾ ਅੰਨ ਤੈਸਾ ਮਨ। ਉਹ ਮਹਾਰਾਜ ਕਹਿੰਦੇ ਭਾਈ ਮਲੇਸ਼ ਹੀ ਹਨ। ਅੱਗੇ ਜੀ
ਅਸੰਖ ਨਿੰਦਕ ਸਿਰ करहे पार
करे हैं जी कहना रारा है सारी रह है कक्का नाल ला देना कर है
करहे
असंख निंदक
असंख निंदक
सिर कर है पार
सिर करहे पार
असंख अणगिणत ही इथे निंदिया ने जेडे निंदिया करके सिर कर है पार सिर ते पार कर देने अपने निंदिया दा बोझ चुकी फिरदे ने जेड़ा निंदिया करदा है जिहदी निंदिया हुंदी है उहदा बोझ पापां दा सिर ते आप लै लैंदा है निंदक हमरे कपड़े धोए कबीर साहब ने कहा ना निंदिया करन वाला उहदी जड़ी गंदगी साफ करदा है जिहदी निंदिया हुंदी है सो ऐसा जिहड़ा निंदक है भाई वह सिर कर है पहार सिर ते पहार कर लैंदा पापां दा बोझ जिहड़ा लद के जांदा है इत्थों अगे
नानक नीच कहे विचार
इत्थे बहुत जरूरी है नानक ते विश्राम करना नानक नीच नहीं कहना क्योंकि इस पौड़ी विच सतगुरु सच्चे पातशाह जी सारी पौड़ी का अर्थ आपां करे ने ना नीचा दी विचार कही है नानक
नानक
नीच कहे विचार
नीच कहे विचार
जे तुसीं कहोगे नानक नीच फिर तो गुरु महाराज नूं आपां नीच बना दिता किन्ना अनर्थ होया है जिथे कितें महाराज ने अपने आप नूं नीवा दर्जा कित निम्रता सहित कहा है उत्थे भाव होर ने पर इत्थे जिहड़ा है ये सारी पौड़ी विच जिहड़ी आ नीच सृष्टि की गल महाराज जी कर रहे हैं नानक
नानक
नीच कहे विचार
नीच कहे विचार
ये सारी पौड़ी विच विचार जिहड़ी आ असी नीच की आखी है नीच सृष्टि की आखी है हाँ जी इस करके नानक नीच नहीं करना बस हाँ जी हाँ अंकुर पामयाब महाराज आप कह रहे हैं अपने वलों प्रतख गल नूं संबोधन करके कह रहे हैं असी नीचा की विचार आखी है मोर छाप नहीं नरी हाँ जी बोलियो जी कित्थे विश्राम करना
नानक हाँ नीच कहे विचार
अगे टपुसी कित्थे मार दे आ नीच ते कहीं जाना नानक नीच सो किन्ना उल्टो है अर्थ विश्राम की लोड़ है ना ठां ते सो कित्थे करना पिया
नानक
हाँ फिर हुण अगे तो इदा नहीं करना हाँ ये नीच सृष्टि की विचार आखी आ साने अगे जी
जो वारन
ओ कर देना खराब देखो हाँ चलो
वारन ना जावा एक बार
अब बिंदी फेला जलाती है पौधन वरजिया से वारिया वरजिया से वे बिंदी नहीं लाउणी वारिया ना जावा
वारिया ना जावा
क्यों पुराना रोज का पक्या हो ना वारिया ना जावा
वारिया
कई तो जावा ही पढ़ते हैं मम्मे नाले पढ़ते हैं जावा
जावा एक बार
मगर उदे ही बोली जाते हूँ फिर मेरे जावा पढ़ना जी जावा
जावा
वारिया ना जावा
वारिया ना जावा
एक
बार
पिछली पौड़ी बच्चे आया सी ना उत्थे पार्थ किया वारिया वर्णन नहीं किया जाता जावा मैंने जाता वारिया ना जावा वर्णन नहीं किया जाता एक बार एक बारी भी जा एक वाल जिन्ना भी पर इस पौड़ी का अर्थ लगेगा वारिया ना जावा
वारिया ना जावा
जिन्नी नीच सृष्टि है जिन्हां नूं वारिया मैंने वर्जित करिए रोकीए नहीं रोके रुकदे कोई जिन्हें खुश डिगना डिगण दे ही नहीं झूठ बोलने वाले बोलन गई निंदा करन वाले करन गई सो पाप करन वाले करन गए ही ऐसी नीच सृष्टि है वर्जिया ही नहीं जाते रोके रुकते ही नहीं एक वारी भी जिन्हां नूं रोकीए कोई अपने सुभा तो मजबूर ने चलो अगे
जो तद पावै साई भली कार
हाँ बस महाराज जी कहंदे हे काल फुर जो तुद पावै
जो तुद पावै
जेड़ी तेनू पाउंदी है उही कार भली मैंने श्रेष्ठ है चंगी है अगे नहीं साई तो फिर मर्द अर्थ हो जूगा साई ओ कार जो तुद पावै जेड़ी कार तेनू पाउंदी है ओ कार भली है साई मैंने ओ कई बिंदी इत्थे भी लाने साई भली कार साई दा अर्थ रब हुंदा परमेश्वर हुंदा इस करके
तू सदा
फिर तू तू पन तू बिना टिप्पी तू ए भी रोजा पक्या तू
तू सदा सलामत निरंकार
हाँ सलामत विश्राम है तू सदा सलामत
तू सदा सलामत
सलामत मैंने स्थित स्थिर रहन वाला तू सदा स्थिर रहन वाला वाहिगुरु जी ते निरंकार तू निरंकार स्वरूप है तेरा आकार कोई नहीं आकार तो रहत है तू हाँ जी
असंख नाव
असंख थाव।
सिद्ध कहन लगे महाराज आ तुसी नाम दी महिमा इन्नी आखी है, किन्ने क नाम ने किन्ने क थाम ने सवाल किया सिद्धा ने गुरु नानक साहब जी ने कैलाश पर्वत ते। उत्तर विच महाराज जी कहिंदे ने सिद्ध हो असंख नाव,
असंख नाव
अणगिणत इत्थे नाँ ने संसार ते, किन्नी दुनिया फिरदी किन्ने लोगों के नाँ ने, किन्ने पशुआ पंछियों के नाँ ने, अणगिणत ने गिने नहीं जाते। जा नाव वो परमेसर दे नाम, परमेसर दे नाम भी अगणित ने। सो सात संगत कई प्रकार दे नाम ने परमेसर दे, लिख लो। एक तो हुंदा जातिवाचक नाम, लिखी चलो फटाफट। एक हुंदे आ सात संगत जी क्रियावाचक नाम, एक हुंदे आ संबंधवाचक नाम, एक हुंदे आ सात संगत गुणवाचक नाम, एक होंगे सिफाती ना, सिफाती सस्से सियारी फफे नू कन्ना तत्ते ने सिफाती। एक वो सारे गुरु ग्रंथ साहब मौजूद ने। हाँ जी, जातिवाचक कि ना हो गए, रघुराया जादम राया, रघुवंशी जदुवंशी, रघुनाथ, ये सारे वो जातिवाचक नाव ने। रघुकुल में चौन करके रघुराया पै गया, जादव वंश में होने करके जादव राया पै गया, सो जातिवाचक नाम। सो अगे की लिखे है क्रियावाचक नाम, क्रियावाचक नाम ने मुरारी पै गया ना, क्रिया की कीती मुरदैत नू मारने करके मुरारी पै गया, क्रिया की आके संसार च मुरारी नाम पै गया, क्रियावाचक है। तो मधुसूदन गुरु ग्रंथ साहिब च किन्नी बार आउंदा है, सो मधुदैत नू मारने करके नाम मधुसूदन पै गया, मधुसूदन। इस तरह गोवर्धनधारी, गोवर्धनधारी गोवर्धन पहाड़ नू चीची ते चक के विखाया ते नौ गोवर्धनधारी पै गया, ये क्रिया की। गोपाल आके पृथ्वी की रक्षा की, गो मैंने पृथ्वी, पाल मैंने पालना कर दी, पृथ्वी की पालना करन करके नौ पै गया गोपाल। दामोदर, दाम नाम रसेदा, उधर मैंने पेट, अपने पेट नू कृष्ण अवस्था में छोटे होंदे आ शरारतां ज़्यादा करते सी, कदे दही डोह लिया सी मक्खन खा जाते, माता जसोदा नू लांभे मिलते, फड़ के रस्से नाल दरख्त नाल बन दिता, वो दरख्ते पार दिता बचपन च अपनी शक्ति नाल। सो नाम पै गया दामोदर, दा रस्से नाल पेट नू बनाउण करके। सो इस तरह ये सारे उहदे क्रियावाचक नाम ने। अगे आ गया जी गुणवाचक नाम, संबंधवाचक लिख लो। चलो पहला संबंधवाचक नाम, संबंधवाचक की है नंद को नंदन, हाँ जी नंद का पुत्र होने करके संबंध है, गुरु ग्रंथ साहिब चाहुंदा नंद को नंदन। सो संबंध थी उहदे नाल, पिता पुत्र का संबंध सी। श्री पत, श्री भगवान भजे बिन अंत को अंत के धाम सिधारे, सो श्री पत जिहड़ा सी लक्ष्मी का पति होने करके, सो ये जिहड़ा सी संबंध, संबंध करके नाम पै गया संबंधवाचक नाम। इस तरह ने गुणवाचक नाम, गुणवाचक नाम की ने श्याम सुंदर, तज नींद क्यों आई, सो श्याम सुंदर जिहड़ा पै गया ये उहदा गुणवाचक नाम है। जां उहदे गुण ने, वह सत है, वह चेतन है, वह आनंद स्वरूप है, तिना नाव नूं इकट्ठे करके नाम पै गया सच दा आनंद, सो ये उहदे की ने गुणवाचक नाम। तो सिफाती नाम उहदियां होर किन्नियां सिफतां ने, हाँ जी चकर चेहन अरबरन जात अरपात नहन जय हे, रूप रंगा रेख पे कु कह न सकत के हे, अचल मूर्तन भव प्रकाश अमतोज कह जय, कोट इंद्रान साहि साहान गणित जय, त्रिभवन महीप सुर नर असुर नेत नेत बंतन कहत, फिर खीरते कह दिता त्वै सर्वनाम, तेरे सारे नाम मैं कहने के तह कह दते ने त्वै, तेरे इन्हें सारे नामों कथा है कवन, कौन कोई कथन कर सकता है, कर्म नाम वर्णत सुमत श्रेष्ठ मत वाले, तेरे कुछ कर्मवाचक नावों तो कह रहे ने, क्रियावाचक नावों कह सकते ने, जातिवाचक गुणवाचक संबंधवाचक नावों तो कह सकते ने, पर समुचा नहीं किया जा सकता। इस करके तेरे असंख नाव,
असंख नाव
तेरे अगिणत ही महाराज जी नाम ने। फिर अगे
असंख थाव
अणगिणत तेरे थां ने, कोई तुहानू कहिंदा जो वैकुंठवासी है उत्थे थां बना दिता रब दा, काहू लख्यो हर वाची दिशा में काहू पुछा को सीजन वायो, किसी ने परमेश्वर नू दक्षण दिशा में कह दिता, ਕਿਸੇ ਨੇ ਜਿਹੜਾ ਸੀ ਕਹਿੰਦਾ ਰੱਬ ਪਿੱਛੋਂ ਵੱਲ ਹੈ, ਮੁਸਲਮਾਨਾਂ ਨੇ ਕਾਬਾ ਉੱਧਰ ਹੈ, ਅਤੇ ਇਸ ਕਰਕੇ ਉੱਥੇ ਉਹਨੂੰ ਮੰਨ ਲਿਆ। ਗੁਰੂ ਗ੍ਰੰਥ ਸਾਹਿਬ ਜੀ ਵੀ ਆਉਂਦਾ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਹੈ ਮੁਕੰਮ। ਉੱਥੇ ਰੱਬ ਨੂੰ ਮੰਨ ਲਿਆ, ਕਈਆਂ ਨੇ ਉਹ ਥਾਂ ਬਣਾ ਦਿੱਤੇ ਵੀ ਕੋਈ ਕਹਿੰਦਾ ਦੱਖਣ ਕੰਨੀ ਹੈ ਰੱਬ, ਕੋਈ ਕਹਿੰਦਾ ਪੱਛੋਂ ਵਾਲੇ ਪਾਸੇ, ਤੇ ਕੋਈ ਕਹਿੰਦਾ ਮਸੀਤ ਵਿੱਚ ਹੀ ਹੈ, ਤੇ ਕੋਈ ਕਹਿੰਦਾ ਸਤਸੰਗ ਜਿਹੜਾ ਹੈ ਉਹ ਕਿਤੇ ਬੈਠਾ ਹੋਇਆ ਸੱਤਵੇਂ ਆਕਾਸ਼ ਵਿੱਚ, ਉੱਥੇ ਉਹਦਾ ਵੱਸ ਹੈ, ਕੋਈ ਕਹਿੰਦਾ ਸੱਤਵੇਂ ਪਤਾਲ 'ਚ ਹੈ। ਇਉਂ ਉਹਦੇ ਥਾਂ ਵੀ ਅਨੇਕ ਨੇ, ਪਰ ਕਲਗੀਧਰ ਗੁਰਮਤਿ ਕਹਿੰਦੀ ਹੈ ਘੱਟ ਘੱਟ ਮੈਂ ਹਰ ਜੂ ਵਸੈ, ਸੰਤਨ ਕਿਹੋ ਪੁਕਾਰ, ਉਹ ਤਾਂ ਹਿਰਦੇ ਹਿਰਦੇ ਵਿੱਚ ਵੈਸਾ, ਇਹ ਵੀ ਉਹਦਾ ਸਥਾਨ ਹੈ, ਇਹ ਵੀ ਅਣਗਿਣਤ ਹੋ ਗਏ ਨਾ ਕਿੰਨੇ ਹਿਰਦੇ ਨੇ ਸੰਸਾਰ ਵਿੱਚ, ਵਰਲਡ ਵਿੱਚ ਲੋਕਾਂ ਆਪਾਂ ਗਿਣੀ ਹੈ ਕਿੰਨੀ ਗਿਣਤੀ, ਕਿੰਨੇ ਹਿਰਦੇ ਨੇ, ਉਹ ਕਿੰਨੇ ਫਿਰ ਉਹਦੇ ਥਾਂ ਹੋ ਗਏ ਉਹਨਾਂ ਹਿਰਦਿਆਂ 'ਚ ਬੈਠਾ ਉਹ। ਕਲਗੀਧਰ ਜੀ ਦਸਮ ਗ੍ਰੰਥ ਵਿੱਚ ਫਰਮਾਉਂਦੇ ਨੇ, ਜਿਵੇਂ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਹੈ। ਜਿਵੇਂ ਜ਼ਮਾਨੇ ਵਿੱਚ ਸਾਰੇ ਵਿੱਚ ਉਹਦੀ ਇੱਕ ਜੋਤ ਵਿਆਪਕ ਹੈ। ਜਾਪ ਸਾਹਿਬ ਜੀ ਆਪਾਂ ਰੋਜ਼ ਪੜ੍ਹਦੇ ਹਾਂ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨੇ ਹੈ, ਉਹ ਸਰਬੱਤਰ ਸਾਰੇ ਥਾਵਾਂ 'ਤੇ ਹੈ। ਸੁਖਮਨੀ ਸਾਹਿਬ 'ਚ ਰੋਜ਼ ਪੜ੍ਹਦੇ ਹਾਂ, ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਠ ਦਾ ਦਿਸੇ ਸਮਾਹੇ। ਸੋ ਜਲ ਥਲ ਮਹੀਰ ਪੂਰੀਆ ਸਵਾਮੀ ਸਿਰਜਣ ਹਾਰ, ਦਸਮ ਗ੍ਰੰਥ 'ਚ ਮਹਾਰਾਜ ਫਰਮਾਉਂਦੇ ਨੇ, ਜਲੇ ਹਰੀ ਥਲੇ ਹਰੀ, ਉਹ ਜਲਾਂ ਵਿੱਚ ਵੀ ਹੈ ਹਰੀ, ਥਲਾਂ ਵਿੱਚ ਵੀ ਹੈ, ਉਰੇ ਹਰੀ ਹਿਰਦਿਆਂ ਵਿੱਚ ਵੀ ਹੈ, ਬਣੇ ਹਰੀ ਬਣਾਂ ਵਿੱਚ ਵੀ ਹੈ, ਗਿਰੇ ਹਰੀ ਪਹਾੜਾਂ ਵਿੱਚ ਵੀ ਹੈ, ਗਿਰੇ ਹਰੀ ਨਵੇਂ ਹਰੀ ਆਕਾਸ਼ ਵਿੱਚ ਵੀ ਹੈ, ਗਿਰੇ ਹਰੀ ਨਿਵੇ ਹਰੀ ਛਤੇ ਹਰੀ ਧਰਤੀ ਵਿੱਚ ਵੀ ਹੈ, ਗਿਰੇ ਹਰੀ ਗੁਫੇ ਹਰੀ, ਗਿਰੇ ਪਹਾੜਾਂ ਵਿੱਚ ਵੀ ਹੈ ਹਰੀ, ਗੁਫੇ ਗੁਫਾਵਾਂ ਵਿੱਚ ਵੀ ਹੈ, ਛਿਤੇ ਹਰੀ ਨਵੇ ਹਰੀ, ਛਿਤ ਨਾਮ ਧਰਤੀ ਦਾ ਹੈ, ਨਵ ਨਾਮ ਆਕਾਸ਼ ਹੈ, ਉਹ ਹਰੀ ਆਕਾਸ਼ਾਂ ਵਿੱਚ ਵੀ ਹੈ, ਧਰਤੀ ਵਿੱਚ ਵੀ ਹੈ, ਸਾਰੇ ਹੈ। ਸੋ ਚਲਈ ਉਹਦੇ ਅਣਗਿਣਤ ਹੀ ਥਾਮ ਨੇ, ਕਿੰਨੇ ਕੁ ਗਿਣ ਕੇ ਦੱਸਿਆ ਜਾਵੇ। ਹਾਂਜੀ ਗਿਣਤੀ ਉਹਦੀ ਅਣਗਿਣਤ ਉਹ ਵੀ ਉਹਦੀ ਸਮਾਨ ਹੈ, ਇਹ ਨਹੀਂ ਕਿ ਹਾਥੀ ਵਿੱਚ ਵੱਡਾ ਰੱਬ ਹੈ, ਕੀੜੀ 'ਚ ਛੋਟਾ ਰੱਬ ਹੈ, ਉਹ ਜਿਹੜਾ ਹੈ ਉਹ ਹੈ ਵੀ ਸਾਰਿਆਂ 'ਚ ਸਮਾਨ ਹੈ, ਬੈਠਾ ਸਾਰਿਆਂ 'ਚ। ਹਾਂ ਤਦੇ ਕਹਿਣ ਸਮਾਨ ਇੱਕ ਜੋਤ ਹੈ, ਸਮਾਨ ਹੈ ਸਾਰਿਆਂ ਵਿੱਚ, ਨਹੀਂ ਕੋਈ ਵੱਖਰੀ ਵੱਡੀ ਛੋਟੀ ਨਹੀਂ ਹੈ। ਇਹ ਨਹੀਂ ਕਿ ਅਮੀਰ ਦਾ ਰੱਬ ਵੱਡਾ ਹੋਊਗਾ, ਗਰੀਬ ਦਾ ਰੱਬ ਛੋਟਾ ਹੋਊਗਾ, ਉੱਥੇ ਉੱਡਾ ਹੀ ਹੈ। ਇਹ ਨਾ ਹੋਵੇ ਕਿਤੇ ਪਹਿਲਵਾਨ ਕਹੇ ਮੇਰੇ ਕੋਲ ਵੱਡਾ ਰੱਬ ਹੈ, ਦਾਰਾ ਸਿੰਘ ਵਰਗੇ ਕਹਿਣ ਮੈਂ ਵੱਡਾ, ਮੇਰੇ ਕੋਲ ਵੱਡਾ ਰੱਬ ਹੈ, ਅਤੇ ਦੂਜੇ ਵਿਚਾਰੇ ਮੇਰੇ ਵਰਗੇ ਮਾੜੂ ਕਮਜ਼ੋਰ ਕਹਿਣ, ਉਹਨੂੰ ਕਹੇ ਜੀ ਨਹੀਂ ਨਹੀਂ ਇਹ ਤਾਂ ਛੋਟੇ ਰੱਬ ਵਾਲਾ, ਉਹ ਸਮਾਨ ਹੈ। ਚਲੋ ਉਹਨੇ ਖੇਲ ਅਦਾ ਬਣਾਇਆ, ਬਣਾਈ ਉਹਨੇ ਨਹੀਂ। ਸੁਖਮਨੀ ਸਾਹਿਬ 'ਚ ਆਪਾਂ ਰੋਜ਼ ਪੜ੍ਹਦੇ ਹਾਂ, ਕਿਰਤ ਨਿੰਦਕਾ ਧੁਰ ਹੀ ਪਿਆ, ਨਿੰਦਿਆ ਕਰਨ ਵਾਲਾ ਲੇਖ ਧੁਰੋਂ ਹੀ ਲਿਖਾ ਕੇ ਲਿਆਇਆ, ਉਹਦਾ ਲੇਖ ਲਿਖ ਇੱਦਾਂ ਦਿੱਤਾ ਕਿ ਜਾ ਸਾਰੀ ਉਮਰ ਨਿੰਦਿਆ ਹੀ ਕਰੇਗਾ, ਉਹ ਲੇਖ ਪਿਆ। ਆਉਣਗੀਆਂ ਅੱਗੇ ਪੰਕਤੀਆਂ, ਚਲ। ਹਾਂਜੀ
ਅਗੰਮ
ਅਗੰਮ ਅਸਾਂਖ ਲੋ, ਅਗੰਮ 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 ਹੁੰਦਾ ਹੈ, ਗੰਮ ਹੁੰਦੀ ਹੈ ਪਹੁੰਚ, ਐੜਾ ਬੂੜੇ ਲਾ ਦਈਏ ਪਹੁੰਚ ਤੋਂ ਰਹਿਤ, ਜਿੱਥੇ ਕਿਸੇ ਦੀ ਪਹੁੰਚ ਹੀ ਨਾ ਹੋਵੇ ਉਹਨੂੰ ਕਹਿੰਦੇ ਨੇ ਅਗੰਮ, ਪਹੁੰਚ ਤੋਂ ਰਹਿਤ, ਅਗੰਮ ਹੋ ਗਿਆ ਨਾ, ਗੰਮ ਹੋ ਗਈ ਪਹੁੰਚ, ਪਹੁੰਚ ਜਾਣਾ, ਐੜਾ ਬੂੜੇ ਲਾ ਗਿਆ ਨਹੀਂ ਪਹੁੰਚ, ਜਿੱਥੇ ਉਹਦੇ ਕੋਲ ਕਿਸੇ ਦੀ ਪਹੁੰਚ ਨਹੀਂ, ਨਾ ਮਨ ਕਰਕੇ ਮਨ ਦੀ ਉੱਥੇ ਪਹੁੰਚ ਨਹੀਂ, ਸਾਡੀਆਂ ਇੰਦਰੀਆਂ ਦੀ ਉੱਥੇ ਤੱਕ ਜਾਣ ਦੀ ਪਹੁੰਚ ਨਹੀਂ, ਨਹੀਂ ਪਹੁੰਚ ਸਕਦੇ ਉੱਥੇ। ਇਸ ਤਰ੍ਹਾਂ ਵੇਦਾਂ ਕਰਕੇ ਵੀ ਉਹ ਅਗੰਮ ਹੈ, ਸ਼ਾਸਤਰਾਂ ਕਰਕੇ ਵੀ ਉਹ ਅਗੰਮ ਹੈ। ਅੱਗੇ ਆ ਗਿਆ ਅਸੰਖ ਲੋ, ਅਤੇ ਲੋ ਨਾਮ ਜਿਹੜਾ ਹੈ ਲੋਕਾਂ ਦਾ ਹੈ, ਸੋ ਲੋਕਾਂ ਕਰਕੇ ਵੀ ਉਹ ਅਸੰਖ ਹੈ, ਅਣਗਿਣਤ ਹੈ, ਗਿਣਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਲੋ ਨਾਮ ਪ੍ਰਕਾਸ਼ ਦਾ ਵੀ ਹੈ, ਅਸੰਖ ਲੋ, ਅਣਗਿਣਤ ਨੂੰ ਉਹ ਪ੍ਰਕਾਸ਼ ਦੇਣ ਵਾਲਾ ਹੈ, ਕਿੰਨਿਆਂ ਨੂੰ ਪ੍ਰਕਾਸ਼ ਦੇ ਰਿਹਾ, ਉਹਦੇ ਪ੍ਰਕਾਸ਼ ਨਾਲ ਵੇਖਦੇ ਹਾਂ, ਉਹਦੇ ਪ੍ਰਕਾਸ਼ ਨਾਲ ਸੁਣਦੇ ਹਾਂ, ਉਹਦੇ ਪ੍ਰਕਾਸ਼ ਨਾਲ ਤੁਰਦੇ ਹਾਂ, ਉਹਦੇ ਪ੍ਰਕਾਸ਼ ਨਾਲ ਆਪਾਂ ਹੱਥ ਪੈਰਾਂ ਨਾਲ ਕੰਮ ਕਰਦੇ ਹਾਂ। ਜਦੋਂ ਪ੍ਰਕਾਸ਼ ਖਿੱਚ ਲੈਂਦਾ ਅੱਖਾਂ ਤਾਂ ਉਹੀ ਹੁੰਦੀਆਂ ਨੇ, ਫਿਰ ਕਿਉਂ ਨਹੀਂ ਵੇਖਦਾ, ਕੰਨ 'ਤੇ ਉਹੀ ਹੁੰਦੇ ਨੇ ਫਿਰ ਕਿਉਂ ਨਹੀਂ ਸੁਣਦਾ, ਪੈਰ ਉਹੀ ਹੁੰਦੇ ਫਿਰ ਕਿਉਂ ਨਹੀਂ ਤੁਰਦਾ, ਧੜੰਮ ਕਰਦਾ ਧਰਤੀ 'ਤੇ ਡਿੱਗਦਾ ਹੈ, ਲੋ ਉਹਦਾ ਪ੍ਰਕਾਸ਼ ਸੀ ਅੰਦਰ, ਲੋ ਸੀ ਉਹਦੀ, ਪ੍ਰਕਾਸ਼ ਸੀ, ਸੋ ਅਣਗਿਣਤ ਨੂੰ ਹੀ ਉਹ ਪ੍ਰਕਾਸ਼ ਦੇ ਰਿਹਾ ਹੈ। ਹਾਂਜੀ ਅੱਗੇ ਜੀ,
ਅਸੰਖ ਕਹਿ ਸਿਰ ਭਾਰ ਹੋਏ,
ਇਹਨੂੰ ਕਹਿ ਨਹੀਂ ਕਹਿਣਾ, ਕਹਿ ਦੋ ਹਾਹੇ ਲਾ ਕੇ, ਹਾਹੇ ਦੋ ਤਾਂ ਤੁਹਾਡੇ ਠੀਕ ਲੱਗੇ ਪਰ ਉਹ ਹਹਿ ਜਿਹੜਾ ਸੀ ਹਹਿ ਹੋ ਗਿਆ,
ਕਹਿ
ਕਈ ਬਹੁਤੇ ਤਰੱਕੀ ਕਰ ਜਾਂਦੇ ਨੇ ਫਿਰ ਕਹਿ, ਇੰਨੀ ਤਰੱਕੀ ਨਾ ਕਰਿਆ ਜੋ ਸੀਮਾ 'ਚ ਰਹਿ ਕੇ
ਕਹਿ
ਹੋ ਗਿਆ ਸੀ ਕਈਆਂ ਤੋਂ ਮੈਂ ਸੁਣਿਆ ਥੋੜ੍ਹੇ, ਤੀਜਾ ਕਾ ਦੋਤਾ ਹੈਗਾ ਨਹੀਂ, ਤੀਜਾ ਲੱਗ ਗਿਆ ਸੀ ਕਈਆਂ ਕੋਲੋਂ, ਕਹਿ ਅੱਗੇ ਜੋ ਬੜਾ ਅਸੰਖ ਕਹੇ, ਇੰਨੇ ਕੁ ਨਾਲੇ ਸਾਰ ਲੈਂਦੇ ਹਾਂ ਫਿਰ ਪਾਠ ਸ਼ੁੱਧ ਤਾਂ ਨਾ ਹੋਇਆ। ਕਹਿ ਤਾਂ ਦਿੱਤਾ ਮੈਂ ਜਪਜੀ ਸਾਹਿਬ ਕਰਕੇ ਆਇਆਂ ਕਰਕੇ ਆਈ ਹਾਂ ਪਰ ਕਰਿਆ ਸ਼ੁੱਧ ਹੈ, ਫਲ ਕੋਈ ਨਹੀਂ, ਸੋ ਇਸ ਕਰਕੇ ਸ਼ੁੱਧ ਪਾਠ ਦਾ ਹੀ ਫਲ ਹੈ। ਫਿਰ ਪੜ੍ਹ ਲਓ ਭਲਾ ਸਾਰੇ, ਕਹਿ ਕੇ ਦੇਖਿਓ,
ਅਸੰਖ ਕਹਿ ਸਿਰ ਭਾਰ ਹੋਏ,
ਅਣਗਿਣਤ ਹੀ ਉਹਨੂੰ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਕਿਵੇਂ ਨੇ ਉਹਦੇ ਬਚਨ ਨੂੰ ਰੱਬ ਨੂੰ ਕਿੰਨੇ ਕੁ ਕਹਿੰਦੇ ਨੇ, ਮਹਾਰਾਜ ਕਹਿੰਦੇ ਸਿਰ ਭਾਰ ਹੋਏ, ਸਿਰ ਭਾਰ ਹੋ ਕੇ ਕਹਿੰਦੇ ਨੇ, ਕਈ ਜਿਹੜੇ ਨੇ ਕਪਾਲੀ ਆਸਣ ਲਾ ਕੇ ਕਹਿੰਦੇ ਨੇ, ਜੋਗ ਮਾਤਾ ਵਾਲੇ ਸਿਰ ਹੇਠਾਂ ਨੂੰ ਕਰਕੇ ਲੱਤਾਂ ਉੱਪਰ ਕਰਕੇ ਇਉਂ ਸਾਰੇ ਜਣੇ ਕਈ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਸੋ ਕਈ ਜਣੇ ਨੇ ਆਪਣਾ ਮੂਲ ਮੰਤਰ ਕਰਦੇ ਨੇ, ਜੋਗ ਮਾਤਾ ਵਾਲੇ ਆਪਣੇ ਮੰਤਰ ਅਨੁਸਾਰ ਪੜ੍ਹਦੇ ਕਪਾਲੀ ਆਸਣ ਲਾ ਕੇ। ਸੰਤ ਤੇਜਾ ਸਿੰਘ ਜੀ ਨੇ ਉੱਥੇ ਆਪਣੇ ਰਾੜਾ ਸਾਹਿਬ ਵਾਲੇ ਜਿਹੜੇ ਹੁਣ ਮੌਜੂਦ ਨੇ, ਉਹ ਸਾਰਾ ਨਿਤਨੇਮ ਵੀ ਜਿਹੜੇ ਨੇ ਕਪਾਲੀ ਆਸਣ 'ਚ ਕਰਦੇ ਨੇ, ਚਲੋ ਉਹਨਾਂ ਦਾ ਆਪਣਾ ਹੈ, ਸੋ ਢੰਗ ਤਰੀਕੇ ਨੇ ਆਪੋ ਆਪਣੇ ਨੇ, ਸਰਦਾ ਕਿਸੇ ਦੀ ਕੋਈ। ਅਤੇ ਮਨਰਾਜ ਜੀ ਕਹਿੰਦੇ ਟਰਾਈ ਕਰਾਂਗੇ, ਤਾਂ ਇਸ ਲਈ ਮਹਾਰਾਜ ਕਹਿੰਦੇ ਅਣਗਿਣਤ ਨੇ ਜਿਹੜੇ ਕਪਾਲੀ ਆਸਣ ਹੋ ਕਰਕੇ ਉਹਦਾ ਨਾਮ ਨੂੰ ਕਹਿੰਦੇ ਨੇ, ਜਾਂ ਸਿਰ ਭਾਰ ਕਿਵੇਂ ਕਈ ਪੁੱਠੇ ਲੜਕਦੇ ਨੇ ਲੱਤਾਂ ਦਰਖਤਾਂ ਨਾਲ, ਉੱਪਰ ਨੂੰ ਰੱਸਾ ਲਟਕਾ ਕੇ ਉੱਪਰ ਨੂੰ ਬੰਨ ਲਈਆਂ, ਕਈ ਖੂਹ 'ਚ ਲੜਕ ਕੇ ਸਿਰ ਹੇਠਾਂ ਨੂੰ ਕਰਕੇ ਤਪ ਕਰਦੇ ਨੇ, ਉੱਦਾਂ ਦਾ ਵੀ ਕਰਨ ਵਾਲੇ ਨੇ। ਪਰ ਮਹਾਰਾਜ ਕਹਿੰਦੇ ਸਿਰ ਭਾਰ ਹੋਏ, ਮਾਂ ਦੇ ਗਰਭ ਵਿੱਚ ਜਿੰਨੇ ਬੱਚੇ ਨੇ ਸਿਰ ਭਾਰ ਨੇ, ਸਿਰ ਹੇਠਾਂ ਨੂੰ ਆ ਲੱਤਾਂ ਉੱਪਰ ਨੂੰ ਨੇ, ਸੋ ਮਾਂ ਦੇ ਗਰਭ 'ਚ ਬਹੁਤ ਜਾਪ ਹੁੰਦਾ ਹੈ, ਬੱਚਾ ਉਸ ਵੇਲੇ ਸਤਸੰਗ ਬਹੁਤ ਜ਼ਿਆਦਾ ਸਿਮਰਨ ਕਰਦਾ ਹੈ, 100 ਜਨਮ ਦੀ ਉਹਨੂੰ ਸੋਝੀ ਹੁੰਦੀ ਆ ਪਿਛਲੀ ਮੈਂ ਕੀ ਸੀ, ਔਰ ਉਸ ਵੇਲੇ ਸਿਮਰਨ ਇਸ ਕਰਕੇ ਕਰਦਾ ਹੈ, ਹੇ ਅਕਾਲ ਪੁਰਖ ਮੈਨੂੰ ਆ ਸੰਗੀਨ ਕੋਠੜੀ 'ਚੋਂ ਬਾਹਰ ਕੱਢ, ਮੈਂ ਬਾਹਰ ਜਾ ਕੇ ਤੇਰਾ ਜਾਪ ਕਰਾਂਗਾ। ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਵੀ ਅਣਗਿਣਤ ਨੇ ਜਿਹੜੇ ਜੂਨਾਂ ਵਿੱਚ ਪਏ ਹੋਏ, ਗਰਭਾਂ ਵਿੱਚ ਪਏ ਹੋਏ ਵੀ ਭਾਈ ਸਿਰ ਭਾਰ ਹੋ ਕੇ ਕਰ ਰਹੇ ਨੇ, ਉਹਦਾ ਜਾਪ ਕਰ ਰਹੇ ਨੇ, ਉਹ ਵੀ ਅਣਗਿਣਤ ਨੇ। ਹਾਂਜੀ ਕੀ ਹੋ ਗਿਆ, ਇਹ ਤਾਂ ਕਈ ਕੁਛ ਕਹੀ ਜਾਂਦਾ ਅੰਗਰੇਜ਼ੀ ਵਾਲਾ ਤਾਂ। ਅੱਗੇ ਜੀ ਇਹ ਕੀ ਕਹਿੰਦਾ, ਅਖਰੀ ਨਾਮ,
ਅਖਰੀ ਨਾਮ ਅਖਰੀ ਸਾਲਾਹ,
ਫਿਰ ਮਹਾਰਾਜ ਕਹਿੰਦੇ ਉਹ ਜਿਹੜਾ ਨਾਮ ਉਹਦਾ ਪਰਮੇਸ਼ਰ ਦਾ, ਇਹ ਅੱਖਰਾਂ ਰਾਹੀਂ ਜਪਿਆ ਜਾਂਦਾ, ਇਹਨੂੰ ਅੱਖਰਾਂ ਦੀ ਬਣਤਰ ਦਿੱਤੀ, ਵਾਹਿਗੁਰੂ ਵਾਹ ਵਾਹ ਆ ਗਿਆ, ਹਾਹਾ ਆ ਗਿਆ, ਗੱਗਾ ਆ ਗਿਆ, ਰੂਹ ਰਾਰੇ ਨੂੰ ਦਿਨ ਕੜਾ ਗਏ, ਅੱਖਰਾਂ ਦੁਆਰਾ ਹੀ ਨਾਮ, ਅੱਖਰਾਂ ਦੁਆਰਾ ਹੀ ਉਹਦੀ ਸਿਫਤ ਸਲਾਹ ਹੁੰਦੀ ਹੈ। ਅਤੇ ਇਸੇ ਤਰ੍ਹਾਂ ਦੂਜਾ ਅਰਥ, ਉਹ ਅੱਖਰ ਹੀ ਨਹੀਂ, ਕਿਹੜੇ ਅੱਖਰ, ਅੱਖਰੀ ਨਾਮ, ਜਿਹੜੇ ਮੱਥੇ ਦੇ ਉੱਤੇ ਮਹਾਰਾਜ ਨੇ ਅੱਖਰ ਲਿਖ ਦਿੱਤੇ ਨਾ, ਜਦੋਂ ਪ੍ਰਹਲਾਦ ਬਣਾ ਦਿੱਤੀ, ਜੋ ਅੱਖਰ ਮੱਥੇ 'ਤੇ ਲਿਖ ਦਿੱਤੇ ਉਹੀ ਨਾਮ ਜਪਦਾ, ਜਿਹਦੇ ਲਿਖੇ ਗਏ, ਜਿਹਦੇ ਲਿਖੇ ਹੀ ਨਹੀਂ ਗਏ ਉਹ ਫਿਰ ਉਪਲੀ ਨੀਚ ਸ੍ਰਿਸ਼ਟੀ ਆਪਾਂ ਪਹਿਲਾਂ ਪੜ੍ਹੀ ਆ, ਉਹ ਕੁਛ ਕਰਦਾ, ਮੱਥੇ 'ਤੇ ਲਿਖੇ ਅਨੁਸਾਰ ਹੀ ਕੋਈ ਜਪਦਾ। ਆਹ ਕੋਈ ਲਿਖਿਆ ਤੁਹਾਡਾ ਕਰਮ ਮੱਥੇ 'ਤੇ, ਚੌਂਕੜੇ ਮਾਰ ਕੇ ਜਿਹੜੇ ਬੈਠੇ ਮੱਥੇ ਸੰਥਿਆ ਲੈ ਰਹੇ ਹੋ, ਕੋਈ ਕਰਮ ਲਿਖਿਆ, ਜੇ ਨਾ ਲਿਖਿਆ ਹੁੰਦਾ ਹੋਰ ਦੁਨੀਆ ਫਿਰਦੇ ਹੀ ਆ ਸਾਰੀ ਦੁਨੀਆ। ਇਸ ਕਰਕੇ ਨਾਮ ਦਾ ਜਪਣਾ ਮਹਾਰਾਜ ਜੀ ਕਹਿੰਦੇ ਭਾਈ ਮੱਥੇ ਦਾ ਲੇਖ ਹੈ, ਟਾਲ ਮਟੋਲ ਕਰ ਜਾਂਦੇ ਆ। ਅਖਰੀ ਸਾਲਾਹ,
ਅਖਰੀ ਸਾਲਾਹ,
ਮੱਥੇ ਦੇ ਜਿਹਦੇ ਅੱਖਰ ਲਿਖੇ ਨੇ ਉਹੀ ਉਹਦੀ ਸਿਫਤ ਸਲਾਹ ਕਰਦਾ, ਉਹਨੂੰ ਸਲਾਹੁੰਦਾ, ਹਾਂਜੀ ਉਹਦੀ ਵਡਿਆਈ ਕਰਦਾ, ਨਹੀਂ ਨਿੰਦਿਆ ਹੀ ਕਰਦਾ। ਅੱਗੇ
ਅਖਰੀ ਗਿਆਨ ਗੀਤ ਗੁਣ ਗਾਹ,
ਅੱਖਰਾਂ ਦੁਆਰਾ ਹੀ ਭਾਈ ਗਿਆਨ ਹੁੰਦਾ ਕਿਸੇ ਵਸਤੂ ਦਾ, ਸੋ ਅੱਖਰਾਂ ਦੁਆਰਾ ਕਿੱਡਾ ਕਿੱਡਾ ਲੋਕ ਗਿਆਨ, ਡਾਕਟਰੀ ਦਾ, ਇੰਜੀਨੀਅਰਿੰਗ ਦਾ, ਹੋਰ ਕਿੰਨੇ ਪ੍ਰਕਾਰ ਦਾ ਗਿਆਨ, ਜਿਹੜਾ ਸੰਸਾਰੀ ਗਿਆਨ ਅੱਖਰਾਂ ਨੂੰ ਪੜ੍ਹ ਕੇ ਹੀ ਹੁੰਦਾ। ਇਸੇ ਤਰ੍ਹਾਂ ਅੱਖਰੀ ਗਿਆਨ, ਜਿਨ੍ਹਾਂ ਦੇ ਮੱਥੇ ਦੇ ਉੱਤੇ ਅੱਖਰ ਭਾਈ ਲਿਖੇ ਨੇ ਮਹਾਰਾਜ ਜੀ ਨੇ, ਉਹਨਾਂ ਨੂੰ ਹੀ ਰੱਬ ਦਾ ਗਿਆਨ ਹੁੰਦਾ, ਕਿਉਂਕਿ ਗਿਆਨ ਦਾ ਨੰਨੇ ਨੂੰ ਔਂਕੜ ਹੈ, ਇੱਕ ਗਿਆਨ ਦੀ ਗੱਲ ਹੋਈ ਹੈ, ਉਹ ਗਿਆਨ ਕਿਹੜਾ, ਬ੍ਰਹਮ ਗਿਆਨ। ਜੇ ਧੁਰੋਂ ਭਾਈ ਲਿਖਿਆ ਹੋਇਆ ਉਸੇ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗੀਤ ਗੁਣ ਗਾਹ,
ਗੀਤ ਗੁਣ ਗਾਹ,
ਹਾਂ, ਜੇ ਧੁਰੋਂ ਅੱਖਰ ਲਿਖੇ ਨੇ ਉਹੀ ਰੱਬ ਦੇ ਗੀਤ ਗਾਉਂਦਾ, ਕੀਰਤਨ ਕਰਦਾ, ਨਹੀਂ ਦੂਏ ਗੀਤ ਗਾਈ ਜਾਂਦਾ। ਇਸ ਕਰਕੇ ਉਹਦੇ ਗੀਤ ਗਾ ਗਾ ਕੇ ਜਸ ਕਰ ਕਰਕੇ ਗੁਣ ਗਾਹ, ਗੁਣਾਂ ਦਾ ਸਥਾਨ ਬਣ ਜਾਂਦਾ ਹੈ। ਗਾਹ ਨਾਮ ਸਥਾਨ ਦਾ, ਗਾਹ ਨਾਮ ਸਮੁੰਦਰ ਦਾ, ਗੁਣਾਂ ਦਾ ਸਮੁੰਦਰ ਬਣ ਜਾਂਦਾ ਹੈ, ਗੁਣਾਂ ਦਾ ਸਥਾਨ ਬਣ ਜਾਂਦਾ ਹੈ। ਹਾਂਜੀ, ਅੱਗੇ
ਅਖਰੀ ਲਿਖਣ,
ਨਹੀਂ ਹੁਣ ਵਿਸ਼ਰਾਮ ਅਖਰੀ 'ਤੇ ਹੀ ਕਰਨਾ, ਇਹ ਨੋਟ ਕਰੋ।
ਲਿਖਣ ਬੋਲਣ ਬਾਣ,
ਅਖਰੀ ਪਕਾ ਲਓ ਹੁਣੇ ਨੂੰ ਵਿਸ਼ਰਾਮ ਨੂੰ, ਅਖਰੀ
ਅਖਰੀ
ਇੱਥੇ ਬ੍ਰੇਕ, ਲਿਖਣ ਬੋਲਣ ਬਾਣ,
ਲਿਖਣ ਬੋਲਣ ਬਾਣ,
ਅੱਖਰਾਂ ਕਰਕੇ ਹੀ ਕਿਸੇ ਚੀਜ਼ ਦੀ ਲਿਖਤ ਲਿਖੀ ਜਾਂਦੀ ਹੈ, ਅੱਖਰਾਂ ਕਰਕੇ ਲਿਖੇ ਹੋਏ ਨੂੰ ਬੋਲਿਆ ਜਾਂਦਾ ਬਾਣੀ ਦੁਆਰਾ। ਸੋ ਦੂਜਾ ਅੰਤਰੀ ਵਰਥ ਅੱਖਰੀ, ਜੇ ਧੁਰੋਂ ਕਿਸੇ ਦੇ ਭਾਈ ਕਰਮ ਦੇ ਅੱਖਰ ਲਿਖ ਪ੍ਰਾਲਬਧ ਦੇ ਅੱਖਰ ਪਏ ਹੋਏ ਨੇ, ਉਹੀ ਲਿਖਾਰੀ ਬਣਦਾ, ਲਿਖਣ ਵਾਲਾ ਬਣਦਾ, ਉਹੀ ਸਟੇਜ 'ਤੇ ਖੜ੍ਹ ਕੇ ਸਪੀਚ ਦੇਣ ਵਾਲਾ ਪ੍ਰਚਾਰਕ ਬਣਦਾ। ਹੁਣ ਕਈ ਤਾਂ ਕਿੱਡੇ ਕਿੱਡੇ ਕੋਈ ਮਨਿਸਟਰ ਆਉਂਦੇ ਨੇ, ਲੀਡਰ ਆਉਂਦੇ ਨੇ, ਪਰ ਬੋਲ ਨਹੀਂ ਸਕਦੇ, ਪਤੇ ਬੁਲਾ ਕੇ ਸਾਰ ਲੈਂਦੇ ਨੇ, ਐਸਾ ਨਹੀਂ ਪਿਆ ਹੋਇਆ। ਇਵੇਂ ਕਈ ਜਿਹੜੇ ਨੇ ਸ਼ਾਸਨ ਉਂਝ ਵਿਦਵਾਨ ਬਹੁਤ ਹੁੰਦੇ ਨੇ ਅਤੇ ਪਰ ਬੋਲ ਨਹੀਂ ਸਕਦੇ ਸਟੇਜ 'ਤੇ। ਭਾਈ ਵੀਰ ਸਿੰਘ ਜੀ ਕਿੱਡਾ ਵੱਡਾ ਪਿਤਾਮਾ ਹੋਇਆ, ਲਿਖਾਰੀ ਕਿੱਡਾ ਵੱਡਾ ਸੀ, ਲਿਖਣ ਉਹਨੂੰ ਲਿਖਣ ਦੀ ਦਾਤ ਸੀ। ਭਾਈ ਵੀਰ ਸਿੰਘ ਨੇ ਕਿੰਨਾ ਸਾਹਿਤ ਲਿਖਿਆ, ਸਿੱਖ ਜਗਤ ਦਾ ਉਹਨੂੰ ਪਿਤਾਮਾ ਮੰਨਿਆ ਲਿਖਾਰੀ ਦਾ, ਕਿੰਨਾ ਉਹਨੇ ਗ੍ਰੰਥ ਲਿਖ ਦਿੱਤੇ। ਬੀਬੀ ਸੁੰਦਰੀ ਉਹਨਾਂ ਨੇ ਤੁਸੀਂ ਪੜ੍ਹਿਆ ਹੋਣਾ, ਉਹ ਲਿਖਿਆ ਬਾਬਾ ਨੌਦ ਸਿੰਘ ਕਲਗੀਧਰ ਚਮਤਕਾਰ, ਅਸ਼ਟਗੁਰ ਚਮਤਕਾਰ, ਅੱਠੇ ਗੁਰੂਆਂ ਦਾ ਇਤਿਹਾਸ। ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਟੀਕਾ ਨਹੀਂ ਹੋ ਸਕਿਆ, 66 ਤੱਕ ਟੀਕਾ ਕਰ ਗਏ ਨੇ ਭਾਈ ਵੀਰ ਸਿੰਘ ਜੀ, ਘੱਟੋ ਘੱਟ 7-8 ਹਜ਼ਾਰ ਪੇਜ ਬਣਦਾ ਟੀਕੇ ਦਾ, ਸਾਰਾ ਲਿਖਿਆ। ਇੰਨਾ ਉਸ ਵੇਲੇ ਤਾਂ ਹੁਣ ਵਾਲਾ ਸੁਵਿਧਾ ਵੀ ਨਹੀਂ ਸੀ, ਤਾਂ ਆਪਾਂ ਟਾਈਪ ਕਰ ਲੈਂਦੇ ਹਾਂ। ਸਾਈ ਬਣਾਉਣੀ, ਲਿਖਣਾ ਹੱਥਾਂ ਦੇ ਨਾਲ, ਸੰਗਤ ਉਹ ਮਾਣ ਜੀ ਕਹਿੰਦੇ, ਪਰ ਜਿਹੜਾ ਸੀ ਭਾਈ ਵੀਰ ਸਿੰਘ ਜੀ ਇੰਨਾ ਲਿਖਿਆ, ਸੂਝ ਪ੍ਰਕਾਸ਼ ਸਾਰੇ ਗ੍ਰੰਥ ਦੀ, ਨਾਨਕ ਪ੍ਰਕਾਸ਼ ਗ੍ਰੰਥ ਦੀ ਸੰਪਾਦਨਾ ਕੀਤੀ ਭਾਈ ਵੀਰ ਸਿੰਘ ਜੀ ਨੇ, ਉਹਦੇ ਅਰਥ ਕੀਤੇ, ਟਿੱਪਣੀਆਂ ਕੀਤੀਆਂ ਉਹਦੇ 'ਤੇ ਸਾਰੇ ਸੂਝ ਪ੍ਰਕਾਸ਼ ਦੀਆਂ, ਜਿਹੜਾ ਕਿ 14 ਪੋਥੀਆਂ ਬਣ ਚੁੱਕੀਆਂ ਨੇ ਇਸ ਵੇਲੇ, ਇੰਨੇ ਭਾਗ ਇੰਨਾ ਐਡਾ ਲੰਮਾ ਵਿਸਥਾਰ ਹੋ ਗਿਆ ਉਹਦਾ, ਸਾਰਾ ਲਿਖਿਆ ਹੈ। ਅੱਖਰੀ ਸੀ, ਧੁਰੋਂ ਲਿਖਿਆ ਸੀ ਵੀ ਤੂੰ ਐਡਾ ਵੱਡਾ ਲਿਖਾਰੀ ਪਤਾਮਾ ਬਣੇਗਾ ਸਿੱਖ ਜਗਤ ਦਾ। ਦਮਦਮੀ ਟਕਸਾਲ ਦਾ ਮੁਖੀ ਵੀ ਬਣਿਆ, ਹਜ਼ਾਰਾ ਸਿੰਘ ਤੋਂ ਬਾਅਦ ਦਮਦਮੀ ਟਕਸਾਲ ਦੇ ਮੁਖੀ ਭਾਈ ਵੀਰ ਸਿੰਘ ਜੀ ਬਣੇ। ਹਜ਼ਾਰਾ ਸਿੰਘ ਉਹਨਾਂ ਦੇ ਰਿਸ਼ਤੇ ਵਿੱਚੋਂ ਨਾਨਾ ਜੀ ਸੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਡਿਕਸ਼ਨਰੀ ਲਿਖੀ, ਕੋਸ਼ ਲਿਖਿਆ ਹਜ਼ਾਰਾ ਸਿੰਘ ਨੇ। ਉਸ ਡਿਕਸ਼ਨਰੀ ਵਿੱਚ, ਉਸ ਕੋਸ਼ ਵਿੱਚ ਭਾਈ ਵੀਰ ਸਿੰਘ ਨੇ ਹੋਰ ਵਾਧੇ ਕੀਤੇ, ਜਿਹੜਾ ਆਪਣਾ ਪ੍ਰਾਪਤ ਉਪਲਬਧ ਹੈ, ਜਿਹਦਾ ਨਾਂ ਹੈ ਗੁਰੂ ਗ੍ਰੰਥ ਕੋਸ਼, ਲਿਆ ਕੇ ਪੜ੍ਹੋ। ਉਹਦੇ ਵਿੱਚ ਵਿਆਕਰਨ ਨਿਯਮ ਦੇ ਦਿੱਤੇ ਉਹਨਾਂ ਨੇ, ਵਾਧੇ ਕੀਤੇ, ਸੋ ਅੱਖਰਾਂ ਦੀਆਂ ਵਿਅਤਪਤੀਆਂ ਲਿਖ ਦਿੱਤੀਆਂ, ਅੱਖਰ ਕਦੋਂ ਬਣਿਆ, ਕਿੱਥੋਂ ਬਣਿਆ ਸ਼ਬਦ। ਐਡਾ ਵੱਡਾ ਵਿਦਵਾਨ ਭਾਈ ਵੀਰ ਸਿੰਘ ਜੀ, ਅਤੇ ਬ੍ਰਹਮ ਗਿਆਨ ਵੀ ਪ੍ਰਾਪਤ ਸੀ, ਟਕਸਾਲ ਦਾ ਮੁਖੀ ਹੈ, ਪਰ ਕਦੇ ਬੋਲਿਆ ਨਹੀਂ ਸਟੇਜ 'ਤੇ, ਪਰ ਕਥਾ ਨਹੀਂ ਕਦੇ ਕੀਤੀ, ਪਰ ਲਿਖਣ ਦਾ ਹੀ ਸੀ ਮਹਾਰਾਜ, ਲਿਖਣ ਦੀ ਸੇਵਾ ਸੀ। ਸਿੱਧ ਕਰਕੇ ਮਹਾਰਾਜ ਕਹਿੰਦੇ ਨੇ, ਅੱਖਰਾਂ ਕਰਕੇ ਹੀ ਲਿਖਣ ਕੋਈ ਲਿਖਾਰੀ ਬਣਦਾ ਹੈ, ਜੇ ਅੱਖਰ ਨਾ ਲਿਖੇ ਹੋਣ ਲਿਖੇ ਨਹੀਂ ਕੋਈ ਸਕਦਾ, ਲਿਖਾਰੀ ਨਹੀਂ ਬਣ ਸਕਦਾ। ਇੱਛਾ ਤਾਂ ਮੈਂ ਸੰਸਾਰ 'ਚ ਲਿਖਾਰੀ ਬਣਾ, ਰਾਈਟਰ ਬਣਾ, ਪਰ ਜੇ ਨਹੀਂ ਅੱਖਰ ਹੈ ਗਏ ਨਹੀਂ ਲਿਖਾਰੀ ਬਣ ਸਕਦਾ। ਅਤੇ ਬੋਲਣ ਬਾਣ, ਬਾਣੀ ਦੁਆਰਾ ਜਿਹੜਾ ਸਾਖ ਸਿੰਘ ਬੋਲ ਕੇ ਪ੍ਰਚਾਰ ਵੀ ਨਹੀਂ ਕੀ ਕਰ ਸਕਦਾ, ਇਹ ਵੀ ਰੱਬੀ ਦਾਤ ਹੈ। ਜਿਹੜਾ ਕੋਈ ਚੰਗਾ ਵਕਤਾ ਆਉਂਦਾ ਹੈ, ਕਥਾ ਕਰਨ ਦਾ ਗੁਣ ਉਹਨੇ ਮਹਾਰਾਜ ਨੇ ਬਖਸ਼ਿਆ ਹੈ, ਉਹ ਅੱਖਰੀ ਉਹ ਕਰਮ ਅੱਖਰ ਉਹਨੇ ਮਹਾਰਾਜ ਨੇ ਲਿਖੇ ਨੇ, ਕਿ ਲੈ ਤੂੰ ਚੰਗਾ ਤਕੜਾ ਵਕਤਾ ਬਣੇਗਾ, ਚੰਗਾ ਕਥਾਵਾਚਕ ਬਣੇਗਾ। ਅਤੇ ਇਸ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ, ਬਾਣੀ ਬੋਲ ਕੇ, ਬਾਣੀ ਦਾ ਬੋਲਣ ਵਾਲਾ ਬਣਦਾ ਹੈ। ਹਾਂਜੀ, ਬਚਨਾਂ ਦਾ ਬੋਲਣ ਵਾਲਾ ਹੁੰਦਾ ਹੈ, ਬਾਣੀ ਬਚਨ ਲਿਖੋ ਨਾ, ਬਚਨਾਂ ਨੂੰ ਬੋਲਣ ਦੇ ਯੋਗ ਹੁੰਦਾ ਹੈ ਜੇ ਅੱਖਰੇ ਅੱਖਰ ਪਏ ਨੇ, ਜੇ ਪ੍ਰਹਲਾਦ ਅਨੁਸਾਰ
ਅੱਖਰਾ ਸਿਰ ਸੰਯੋਗ ਵਖਾਣ,
ਇਹਦਾ ਵਿਸ਼ਰਾਮ, ਉਹ ਦੋਵੇਂ ਵਿਸ਼ਰਾਮ ਅੱਖਰੀ 'ਤੇ ਸੀ, ਅੱਖਰੀ ਲਿਖਣ ਬੋਲਣ ਵਾਣ, ਅੱਖਰੀ ਗਿਆਨ ਗੀਤ ਗੁਣ ਗਾਹ, ਜਿਹੜਾ ਉਹ ਦੋਵੇਂ ਵਿਸ਼ਰਾਮ ਅੱਖਰੀ 'ਤੇ ਸੀ। ਆਹ ਵਿਸ਼ਰਾਮ ਨੂੰ ਅੱਖਰਾਂ 'ਤੇ ਨਹੀਂ ਕਰਨਾ, ਹੁਣ ਸਿਰ 'ਤੇ ਕਰਨਾ ਹੈ। ਅੱਖਰਾ ਸਿਰ,
ਅੱਖਰਾ ਸਿਰ
ਸੰਯੋਗ ਵਖਾਣ,
ਸੰਯੋਗ ਵਖਾਣ,
ਹੁਣ ਹੁਣ ਅੱਖਰਾਂ ਆ ਗਈ ਨਾ, ਪ੍ਰਾਰਬਧ ਵਾਲੇ ਅੱਖਰਾਂ ਦੀ ਗੱਲ।
ਹਾਂਜੀ,
ਮੈਨੂੰ ਕਹਿੰਦੇ ਜਿਹੜੇ ਨੇ ਪ੍ਰਾਲਬਧ ਅਨੁਸਾਰ ਅੱਖਰ ਲਿਖੇ ਨੇ ਨਾ ਸਿਰ ਮੈਨੇ ਮੱਥੇ 'ਤੇ, ਉਹਨਾਂ ਦੇ ਸੰਯੋਗ ਕਰਕੇ ਹੀ, ਮਿਲਾਪ ਕਰਕੇ, ਸੰਯੋਗ ਨਾ ਮਿਲਾਪ ਦਾ, ਉਹਨਾਂ ਅੱਖਰਾਂ ਦੇ ਮਿਲਾਪ ਕਰਕੇ ਹੀ ਵਖਾਣ, ਕੋਈ ਵਖਾਣ ਕਰਨ ਦੇ ਯੋਗ ਹੁੰਦਾ, ਕਥਨ ਕਰਨ ਦੇ ਕੋਈ ਯੋਗ ਹੁੰਦਾ। ਚਲੋ ਅੱਗੇ।
ਜਿਨ ਇਹ ਲਿਖੇ ਤਿਸ ਸਿਰ ਨਾ ਹੈ।
ਸਿੱਧ ਕਹਿਣ ਲੱਗੇ ਮਹਾਰਾਜ ਜੀ, ਇਹ ਬਰਮਾ ਨੇ ਲੇਖ ਲਿਖੇ ਨੇ ਮੱਥੇ 'ਤੇ, ਹਰ ਕੋਈ ਮੰਨਦੇ ਆਪਾਂ ਵੀ ਵਧਾਤਾ ਜਿਹੜਾ ਬਰਮਾ ਹੈ ਉਹ ਮੱਥੇ 'ਤੇ ਲੇਖ ਉਹ ਲਿਖਦਾ ਹੈ, ਕੋਈ ਉਹਨੂੰ ਵਿਓ ਮਾਤਾ ਹੀ ਕਹਿ ਦਿੰਦੇ ਨੇ। ਸੋ ਉਹ ਅੱਖਰ ਜਿਹੜੇ ਮੱਥੇ 'ਤੇ ਲਿਖਣ ਦੀ ਡਿਊਟੀ ਬਰਮਾ ਦੀ ਲਾਈ ਹੈ। ਸੋ ਸਿੱਧ ਪੁੱਛਣ ਲੱਗੇ, ਜਿਸ ਬਰਮਾ ਨੇ ਇਹ ਲੇਖ ਲਿਖੇ ਨੇ ਲੋਕਾਂ ਦੇ ਮੱਥਿਆਂ 'ਤੇ, ਅਤੇ ਉਹਦੇ ਸਿਰ 'ਤੇ ਵੀ ਲੇਖ ਹੋਵੇਗਾ, ਕੋਈ ਲੇਖਾ ਹੋਵੇਗਾ? ਮਹਾਰਾਜ ਕਹਿੰਦੇ ਆਹੋ, ਉਹਦੇ 'ਤੇ ਵੀ ਹੈ। ਅਤੇ ਸਿਰ ਨਾ ਹੈ ਨਾਮ ਹੈ ਪਤੀ ਦਾ, ਨਾ ਹੈ ਨਾਮ ਨਹੀਂ ਦਾ ਵੀ ਹੈ। ਸੋ ਨਾ ਜਿਹੜਾ ਪਤੀ ਪਰਮੇਸ਼ਰ ਹੈ ਉਹਦੇ ਸਿਰ 'ਤੇ ਬੈਠਾ ਹੈ ਬਰਮਾ ਦੇ, ਉਹ ਜਿਵੇਂ ਉਹ ਲੇਖ ਲਿਖਾਉਂਦਾ ਉਹ ਤਾਂ ਉਹ ਲਿਖਣ ਦੇ ਯੋਗ ਹੈ, ਉਹ ਵੀ ਕਿਸੇ ਦੇ ਅੰਡਰ ਹੈ, ਕਿਸੇ ਦੇ ਅਧੀਨ ਹੈ। ਬਰਮਾ ਵੀ ਜਿਹੜਾ ਹੈ ਇੰਡੀਪੈਂਡੈਂਟ ਨਹੀਂ ਹੈਗਾ, ਉੱਥੇ ਵੀ ਲੇਖ ਹੈਗਾ। ਇਸੇ ਤਰ੍ਹਾਂ ਫਿਰ ਸਿੱਧਾਂ ਸਵਾਲ ਕਰਤਾ ਇਸੇ ਲਾਈਨ ਵਿੱਚ, ਜੀ ਜਿਹੜਾ ਫਿਰ ਪਰਮੇਸ਼ਰ ਲਿਖਾਉਂਦਾ ਲੇਖ, ਉਹਦੇ ਸਿਰ 'ਤੇ ਲੇਖ ਹੈਗਾ ਕੋਈ? ਇਹ ਸਵਾਲ ਕਰਤਾ ਸਿੱਧਾਂ ਨੇ। ਮਹਾਰਾਜ ਕਹਿੰਦੇ ਤੇ ਸਿਰ ਨਾ ਹੈ, ਉਹਦੇ ਸਿਰ 'ਤੇ ਨਹੀਂ ਹੈਗਾ ਕੋਈ ਲੇਖ, ਉਹ ਤਾਂ ਅਲੇਖ ਹੈ। ਆਪਾਂ ਜਾਪ ਸਾਹਿਬ ਨਹੀਂ ਪੜ੍ਹਦੇ, ਅਲੇਖ ਹੈ ਅਪੇਖ ਹੈ, ਉਹ ਤਾਂ ਲੇਖੇ ਤੋਂ ਰਹਿਤ ਹੈ, ਲੇਖਾ ਲਿਖਣ ਵਾਲਾ ਹੈ, ਲੇਖਾ ਬਣਾਉਣ ਵਾਲਾ ਹੈ, ਰੱਬ ਦੇ ਸਿਰ 'ਤੇ ਕੋਈ ਲੇਖ ਨਹੀਂ। ਹਾਂਜੀ ਚਲੋ। ਸੋ ਹੁਣ ਪਤਾ ਲੱਗਦਾ ਨਾ ਅਰਥਾਂ ਸਾਹਿਤ, ਜਪਜੀ ਸਾਹਿਬ ਅਰਥਾਂ ਸਮੇਤ ਕਰੀਏ ਕਿ ਇਕੱਲਾ ਉਚਾਰਨ ਕਰ ਲਈਏ? ਚਲੋ ਠੀਕ ਹੈ।
ਜੇ ਫੁਰਮਾਏ,
ਮੈਂ ਪੁੱਛੀ ਜਾਣਾ ਰੋਜ਼, ਜਦੋਂ ਅੱਕ ਕੇ ਤਾਂ ਦੱਸ ਦਿਓ। ਹਾਂਜੀ। ਜੇ ਫੁਰਮਾਏ ਤਿਵ ਤਿਵ ਪਾਹੇ,
ਤਿਵ ਤਿਵ ਪਾਹੇ,
ਇਹ ਜਿਵੇਂ ਜਿਵੇਂ ਵਾਹਿਗੁਰੂ ਨੇ ਹੁਕਮ ਫਰਮਾਇਆ ਹੈ ਸ਼ਿਵ ਜੀ ਨੂੰ, ਬਰਮਾ ਨੂੰ, ਵਿਸ਼ਨੂੰ ਵਰਗਿਆਂ ਨੂੰ, ਜਿਵੇਂ ਉਹ ਫਰਮਾਉਂਦਾ ਉਵੇਂ ਉਹ ਕੰਮ ਕਰਦੇ ਨੇ। ਇੱਕ ਨੂੰ ਕਿਹਾ ਤੂੰ ਸੰਸਾਰ ਪੈਦਾ ਕਰ, ਹੁਕਮ ਫਰਮਾ ਦਿੱਤਾ, ਬਰਮਾ ਨੂੰ ਕਹਿ ਦਿੱਤਾ ਇੱਕ ਸੰਸਾਰੀ ਇੱਕ ਭੰਡਾਰੀ, ਅਤੇ ਵਿਸ਼ਨੂੰ ਕਿਹਾ ਜਾ ਜਾ ਕੇ ਪਾਲਣਾ ਕਰ ਪੈਦਾ ਕੀਤੇ ਹੋਇਆਂ ਨੂੰ ਪਾਲ, ਅਤੇ ਫਿਰ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਲਾਏ ਹੁੰਦਾ ਮਾਰਨਾ, ਬਾਣ ਮੈਨੇ ਆਦਤ, ਇੱਕ ਨੂੰ ਮਾਰਨ ਦੀ ਆਦਤ ਪਾਤੀ, ਉਹ ਸ਼ਿਵ ਜੀ ਆ, ਕਹਿੰਦਾ ਗਲਾ ਤੂੰ ਹੀ ਘੁੱਟ ਜਾ ਕੇ ਚੱਲ ਮਾਰ ਸਾਰਿਆਂ ਨੂੰ। ਪਰ ਹੁਕਮ ਕਿਹਦਾ ਵਰਤਦਾ? ਜੇ ਫਰਮਾਏ, ਜਿਵੇਂ ਉਹ ਫਰਮਾਉਂਦਾ, ਜਿਵੇਂ ਹੁਕਮ ਕਰਦਾ ਸਾਰੇ ਜੀਆਂ ਨੂੰ, ਤਿਵ ਤਿਵ ਪਾਹੇ, ਉਵੇਂ ਵਜੀਬਾਂ ਦੇ ਸਤਸੰਗ ਜੀ ਕਰਮ ਜਿਹੜੇ ਨੇ ਪੈ ਰਹੇ ਨੇ। ਹਾਂਜੀ ਅੱਗੇ। ਆਹੋ ਕਿਉਂ ਨਹੀਂ, ਜਦੋਂ ਸਾਰਾ ਪਰਲੋ ਹੋਣੀ ਹੈ, ਸਭ ਖਤਮ ਹੋ ਜੂ, ਸੁਰਗ ਸਵਰਗ ਵੀ ਚੱਲ ਜੂ ਸਾਰਾ, ਮਾਂ ਪਰਲੋ ਵੇਲੇ ਕੋਈ ਨਹੀਂ ਰਹਿਣਾ। ਇੰਦਰਪੁਰੀ ਮੈਂ ਸਰਪਰ ਮਰਨਾ, ਸ਼ਿਵਪੁਰੀ ਨਹੀਂ ਚੱਲ ਨਹੀਂ ਰਹਿਣਾ, ਬਿਸ਼ਨਪੁਰੀ ਗਾ ਹੋਏਗਾ ਕਾਲਾ, ਗੁਰਬਾਣੀ ਦੀਆਂ ਗਵਾਹੀਆਂ ਨੇ, ਇਹਨਾਂ ਦੇ ਵੀ ਕਾਲ ਹੋਵੇਗਾ ਇੱਕ ਦਿਨ। ਚਲੋ ਜੀ।
ਜੇਤਾ ਕੀਤਾ ਤੇਤਾ ਨਾਉ,
ਜਿਤਨਾ ਵੀ ਕੀਤਾ ਆਕਾਰ ਸੰਸਾਰ ਦਾ, ਮੰਨ ਕੇ ਤੇਤਾ ਨਾਮ ਤੋਂ ਹੀ ਹੋਇਆ, ਨਾਉ ਮੈਨੇ ਨਾਮ ਤੋਂ ਹੀ ਹੋਇਆ, ਇਹਨੂੰ ਨਹਾਓ ਨਹੀਂ ਪੜ੍ਹਨਾ, ਕਈ ਨਹਾਓ ਫੜ ਜਾਂਦੇ ਨੇ, ਨਾਮ ਦਾ ਵਾਚਕ ਨਾ ਨਹਾਉਣ ਦਾ ਵਾਚਕ ਨਹੀਂ ਇੱਥੇ। ਜੇਤਾ ਕੀਤਾ,
ਜੇਤਾ ਕੀਤਾ
ਤੇਤਾ ਨਾਮ,
ਤੇਤਾ ਨਾਮ,
ਜਿਹਨਾਂ ਵੀ ਸੰਸਾਰ ਪੈਦਾ ਕੀਤਾ ਹੈ ਇਹ ਨਾਮ ਤੋਂ ਹੀ ਪੈਦਾ ਹੋਇਆ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਆਗਾਸ ਪਾਤਾਲ, ਸਭ ਕੁਝ ਨਾਮ ਤੋਂ ਹੀ ਬਣਿਆ। ਜਾਂ ਨਾਮ ਰੂਪ ਹੈ ਜਿੰਨਾ ਵੀ ਕੀਤਾ ਹੈ, ਹਾਂਜੀ ਪ੍ਰਪੰਚ ਰੂਪ ਹੈ ਸਾਰਾ, ਨਾਮ ਨਾਮ ਪ੍ਰਪੰਚ ਦਾ ਵੀ ਹੈ, ਸਭ ਪ੍ਰਪੰਚ ਰੂਪ ਹੈ ਜੋ ਕੀਤਾ ਹੈ, ਆਕਾਰ ਰੂਪ ਹੀ ਹੈ, ਨਾਮ ਰੂਪ ਹੀ ਹੈ। ਅੱਗੇ ਜੀ।
ਵਿਣ ਨਾਵੈ ਨਾਹੀਂ ਕੋ ਥਾ,
ਇੱਥੇ ਵੀ ਨਾਵਾ ਹੀ ਪੜ੍ਹਨਾ, ਨਾਵਾ ਹੀ ਨਹੀਂ ਪੜ੍ਹਨਾ। ਆਪਾਂ ਜਬ ਉੱਥੇ ਪੜ੍ਹਿਆ ਸੀ ਨਾ ਤੀਰਥ ਨਹਾਵਾ, ਇੱਥੇ ਨਹਾਵਾ ਹੀ ਨਹੀਂ ਪੜ੍ਹਨਾ, ਨਹਾਉਣ ਦਾ ਵਾਚਕ ਨਹੀਂ, ਨਾਮ ਦਾ ਵਾਚਕ। ਬਿਣ ਨਾਵੈ,
ਬਿਣ ਨਾਵੈ,
ਪੜ੍ਹ ਕੇ ਕੀ ਨਾਵੈ, ਨਾਵੈ
ਨਾਵੈ,
ਨਾਮ ਤੋਂ ਬਿਨਾਂ ਨਾਹੀਂ ਕੋ ਥਾਂ, ਅਜਿਹਾ ਕੋ ਥਾਂ ਨਹੀਂ ਜਿੱਥੇ ਕਿਸੇ ਚੀਜ਼ ਦਾ ਨਾਂ ਨਾ ਹੋਵੇ, ਹੈ ਕੋਈ ਥਾਂ ਜਿਹਦਾ ਨਾਂ ਨਾ ਹੋਵੇ? ਸਾਰੀਆਂ ਚੀਜ਼ਾਂ ਦੇ ਨਾਂ ਨੇ। ਜੇ ਤੁਸੀਂ ਕਿਸੇ ਮਕਾਨ ਕਿਤੇ ਲਿਆ, ਮਕਾਨ ਦਾ ਵੀ ਨਾਂ ਰੱਖਤਾ, ਜਿੱਥੇ ਜਿਹੜੀ ਗਲੀ 'ਚ ਲਿਆ ਉਹ ਗਲੀ ਦਾ ਨਾਮ ਵੀ ਰੱਖ ਦਿੱਤਾ, ਜਿਹੜੇ ਦੇਸ਼ 'ਚ ਲੈ ਲਿਆ ਉਹ ਦੇਸ਼ ਦਾ ਨਾਮ ਵੀ ਰੱਖ ਦਿੱਤਾ। ਅਜਿਹਾ ਤਾਂ ਕੋਈ ਥਾਂ ਨਹੀਂ ਜਿਹਦਾ ਕੋਈ ਨਾਂ ਨਾ ਹੋਵੇ, ਹਰ ਚੀਜ਼ ਦਾ ਥਾਂ ਦਾ ਨਾਂ ਹੈ, ਕੋਈ ਨਾ ਕੋਈ ਨਾਂ ਰੱਖਿਆ ਗਿਆ ਨਾ। ਜਾਂ ਦੂਜੇ ਅਰਥ ਵਿੱਚ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ, ਹਰ ਥਾਂ 'ਤੇ ਨਾਮ ਮੌਜੂਦ ਹੈ। ਹਾਂਜੀ ਅੱਗੇ।
ਕੁਦਰਤ ਕਵਣ ਕਹਾ ਵਿਚਾਰ,
ਕਵਣ ਮੈਨੇ ਕੌਣ, ਇਹ हे वाहेगुरू कौन है जड़ा तेरी कुदरत भाव शक्ति का कुदरत कौन माया दा कहाँ विचार विचार कह सके इतने भी बिंदी लाइनी कहाँ नहीं कहना कुदरत कौन कहाँ विचार पढ़ी जाते हैं फिर तो कहाँ मैं कहें देव विचार थोड़े तो कहने वाला हो गया ना नहीं नहीं कहा विचार कह कौन है जो तेरी शक्ति का विचार कहा मैंने कह दे आख दे अगे जी
वारिया ना जावा एक बार
हाँ अद्धी क बिंदी रहेगी अद्धी क लाहट गई
जावा
हाँ हूँ ठीक हो गया क्यों पकाने का जतन किया ठीक है फिर भी बोल गई थोड़ी जी बोल गई जा पकाओ इन फिर सारे
वारिया ना जावा एक बार
एक बार मैंने वाल जन्ना भी बार मैंने वारी एक बारी एक वाल जन्ना भी तेरा वर्णन नहीं हुंदा वर्णन किया जावा मैंने जांदा
जो तुद भावै साई भली कार
बस जेड़ी कार महाराज आप जी नूं पाउंदी है साई मैंने ओही ओही कार भली है ओही श्रेष्ठ है
तू सदा सलामत निरंकार
हे निरंकार वाहेगुरु तू सदा ही सलामत है तू सदा ही स्थिर रहने वाला है सलामत फारसी का शब्द है स्थिर रहने वाला है नहीं तेरा नाश तू विनाशी है सो इत्थे तक उन्नी पौड़ियां हो गईयां ये श्री जप जी साहब का पूर्ववर्द हो गया पुरानी रीत होंदी सी ना ग्रंथ के दो पाठ होंदे सी एक पूर्ववर्द दूजा उत्तरअर्द मैं सूर्य प्रकाश का भी पूर्ववर्द है उत्तरअर्द है नानक प्रकाश का भी उत्तरअर्द है पूर्ववर्द ते उत्तरअर्द पूर्ववर्द होंदा पहला अद उस ग्रंथ का उस रचना का उन्नी पौड़ियां ते श्री जप जी साहब जी का की हो गया
पूर्व
अर्ध पहला अद हो गया हूँ अगलिया पौड़ियाँ उत्तर अर्ध उन अद्धा पा उत्तर वाला जिदा उन्हें समाप्त होना संपूर्णता वाला पा उत्तर रहे उधर न हाँ जी सुन उन्नी पौड़ियाँ की हो गया
पूर्व अर्ध
हाँ ठीक है अपना भी पूर्व अर्ध हो गया किसी का उत्तर अर्ध होने वाला है चल वो मीटरे खराब होया रहिंदा तां सूई होर पासे घुमा दिंदा हाँ जी हुण अगे महाराज ने फिर हाँ जी पलो जी
भरिया हाथ पैर तन देह
हाँ सो भरिया ते विश्राम ठीक है भरिया
भरिया
दूजिया नूं अड अड करके पढ़ देना हाथ पैर तन देह
हाथ पैर तन देह
हाथ भी पैर भी तन जिहड़ा सी तुसीं कहोगे तन दा अर्थ भी शरीर हुंदा है देह का अर्थ भी शरीर होंदा है दोए किवें आ गए इसलिए भाव का कोई फर्क है हथ जिहड़ा अपना गोडियां तो लैके मोढ़ियां तक शरीर है इहनूं कहिंदे ने तन बाकी जिहड़े अंग होर सारे ने बाकी सारा जिहड़ा सिलसिला है उहनूं कहिंदे ने देह है जी गोडियां तो लैके मोढ़िया तक का जो बॉडी बचाला बचाला हिस्सा है इनू तन कह देंगे सो बाकी जड़िया मोढ़िया तो लगे बाहवा अखा कन्न वगैरह वगैरह है जी पैर तो गोडिया हेठ लत्त ये सारे देह का नाम दिता जाता है हाँ है जी गोडिया तो लैके मोढ़िया तक जी बॉडी है इनू तन कह देंगे चल धड़ मान लो हाँ जी तो बाकी देह कहते हैं पर इस अर्थ मुताबक इतने ये है पिछे कर उन्होंने बिना कहते ना करया करगा तो जहाँ भाई जरा इस अर्थ नहीं टुकना जे कि तन तो दोए कट्ठे आ जा फिर तो तीन शरीर लिखाए हुए ने एक स्थूल शरीर एक सूक्ष्म शरीर एक कारण शरीर तन हों जो स्थूल शरीर है तो ना जरा फिर देह जरा सूक्ष्म शरीर आ जाता है पर इतने वो अर्थ नहीं लगता इस करके इतने तन का अर्थ गोडिया तो लैके जड़ा मोढ़िया तक का हिस्सा पार्ट है जो धड़के ने वो है बाकी देह ने मार ये जड़े ने सारे ये भरे पे ने मैल दे हथ भी पैर भी तन भी दे सारा जड़ा है भरी है भर दते किस चीज़ ने अगे करो हूँ अगे कर पानी धो बोलो जी पाठ
पानी धोत उतरस खे
ये उतरस नहीं करना क्यों देखो इतने गलत छपया पे ना ਕਈ ਗੁੜਕਿਆਂ ਵਿੱਚ ਵੀ ਪਾਠ ਉਤਰ ਸੇ ਹੈ, ਪਰ ਸੋ ਪਾਠ ਵੱਖਰਾ ਹੈ। ਉੱਤਰ ਪਾਠ ਵੱਖਰਾ, ਸੋ ਪਾਠ ਵੱਖਰਾ।
ਉੱਤਰ ਉੱਤਰ
ਸੋ ਖੇ। ਆ ਹੁਣ ਠੀਕ ਹੋ ਗਿਆ ਇਹ, ਕੀ ਕਹਿਣਾ ਮਾਤ ਕਰ, ਡਰ ਗਿਆ ਤੂੰ। ਹਾਂ, ਇੱਦਾਂ ਦਾ ਸ਼ੁੱਧ ਪਾਠ ਹੈ, ਪਾਣੀ ਧੋਤਾ,
ਪਾਣੀ ਧੋਤਾ,
ਉੱਤਰ ਸੋ ਖੇਹ,
ਉੱਤਰ ਸੋ ਖੇਹ।
ਜਿਹੜਾ ਤਨ, ਜਿਹੜੀ ਦੇਹ ਜਿਹੜੀ ਸੀ, ਭਰੀ ਪਈ ਸੀ ਨਾ ਖੇਹ ਦੇ ਨਾਲ, ਮਿੱਟੀ ਨਾਲ, ਮੈਲ ਨਾਲ, ਪਾਣੀ ਧੋਤਾ, ਉਹ ਪਾਣੀ ਨਾਲ ਧੋਤਾ, ਧੋ ਕੇ ਉੱਤਰ ਉੱਤਰ ਜਾਂਦੀ ਹੈ। ਸੋ ਖੇਹ, ਉਹ ਜਿਹੜੀ ਖੇਹ ਸੀ, ਉਹ ਜਿਹੜੀ ਖੇਹ ਮਿੱਟੀ ਨੂੰ ਲੱਗੀ, ਮਿੱਟੀ ਖੇਹ ਜਿਹੜੀ ਸਰੀਰ ਨੂੰ ਲੱਗੀ ਸੀ, ਦੇਹ ਨੂੰ ਲੱਗੀ ਸੀ, ਇਹ ਤਾਂ ਪਾਣੀ ਦੇ ਧੋਣ ਨਾਲ ਉੱਤਰ ਗਈ। ਅੱਗੇ ਇਹ ਪ੍ਰਮਾਣ ਦੇ ਰਹੇ ਨੇ ਮਹਾਰਾਜ ਹੋਰ। ਹਾਂਜੀ ਹੋਰ।
ਮੂਤ ਪਲੀਤੀ ਕੱਪੜ ਹੋ।
ਸ਼ੁਕਰਾ ਪੈਂਜੀ ਨੇ ਠੀਕ ਪੜ੍ਹਿਆ ਹੈ, ਕਈ ਜਿਹੜੇ ਨੇ ਬੀਬੀਆਂ ਤੋਂ ਪਾਠ ਵਿਚਾਰੀਆਂ ਤਾਂ ਹੋ ਜਾਂਦਾ ਛੇਤੀ ਛੇਤੀ 'ਚ ਮੂਤ ਪਤੀਲੀ, ਪਰ ਭਾਈ ਧਿਆਨ ਨਾਲ ਪੜ੍ਹਨਾ ਕੀ ਹੈ।
ਮੂਡ ਪਲੀਤੀ
ਸ਼ੁਕਰਾ ਸ਼ੁਕਰਾ ਸ਼ੁਕਰਾ। ਹਾਂਜੀ, ਪਲੀਤੀ ਨਾਮ ਪਵਿੱਤਰਤਾ, ਅਪਵਿੱਤਰ ਮੂਤ ਆਦਿਕ ਦੇ ਨਾਲ ਕੱਪੜੇ ਜਿਹੜੇ ਨੇ ਪਲੀਤ ਹੋ ਚੁੱਕੇ ਨੇ, ਪਵਿੱਤਰ ਹੋ ਚੁੱਕੇ ਨੇ, ਉਸ ਗੰਦਗੀ ਨਾਲ ਜਿਹੜੇ ਭਰੇ ਹੋਏ ਨੇ ਅਸੀਂ ਵਸਤਰ, ਮੂਤ ਆਦਿਕਾਂ ਨਾਲ ਨਿਬੜੇ ਹੋਏ ਨੇ, ਅਪਵਿੱਤਰ ਹੋ ਚੁੱਕੇ ਨੇ, ਇਹ ਕਿਵੇਂ ਧੋਤੇ ਜਾਣਗੇ। ਅੱਗੇ
ਦੇ ਸਾਬੂਣ ਲਈਏ ਉਹ ਧੋਏ,
ਲਈਏ ਦਲਾਮਾ
ਲਈਏ ਉਹ ਧੋਏ।
ਇਹਨੂੰ ਪਤਾ ਕੀ ਪੜ੍ਹਦੇ ਨੇ, ਸਾਬਣ ਕਹੀ ਜਾਂਦੇ ਨੇ, ਦੇ ਸਾਬਣ ਲਈਏ ਉਹ ਧੋਏ। ਸਾਬਣ ਅਰਥ ਭਾਵੇਂ ਸਾਬਣ ਦਾ ਹੀ ਹੈ, ਪਰ ਲਿਖਿਆ ਵੇਖੋ ਕੀ ਹੈ,
ਸਾਬੂਣ
ਬੱਬੇ ਨੂੰ ਕੀ ਲੱਗਿਆ। ਆ ਕਈ ਨੇ ਦਲਾਮਾ ਹੀ ਕਹਿਤੀ, ਦਲਾਮਾ ਉੱਪਰ ਲੱਗਦੀਆਂ ਨੇ, ਦਲੈਂਕੜ ਹੇਠਾਂ ਲੱਗਦੇ ਨੇ। ਕਈਆਂ ਤੋਂ ਸੁਣਿਆ ਹੁਣ ਕਹਿੰਦੇ ਸੀ ਦਲੈਂਕੜੂ, ਨਾਮਾ ਹੀ ਨਾ ਰੱਖ ਲਿਆ ਵਾ, ਨਾ ਦਲੈਂਕੜੂ ਨਾ ਦਲਾਮਾ, ਦੁਲੈਂਕੜ। ਉਹ ਬੱਬੇ ਥੱਲੇ ਦੁਲੈਂਕੜ ਲੱਗੇ ਨੇ, ਇਸ ਕਰਕੇ ਤਾਂ ਉਚਾਰਨ ਕਰਨਾ ਦੇ ਸਾਬੂਣ, ਕੀ ਨਹੀਂ ਪੜ੍ਹਨਾ, ਪੜ੍ਹਨਾ ਕੀ ਹੈ,
ਸਾਬੂਣ।
ਹੁਣ ਨਾ ਭੁੱਲਿਆ ਸੀ, ਦੇ ਸਾਬੂਣ,
ਦੇ ਸਾਬੂਣ
ਲਈਏ ਉਹ ਧੋਏ,
ਲਈਏ ਉਹ ਧੋਏ।
ਫਿਰ ਮਾਜੀ ਕਹਿੰਦੇ ਜਿਹੜਾ ਮੂਤ ਆਦਿਕ ਨਾ ਗੰਦਗੀ ਨਾ ਕੱਪੜਾ ਵਸਤਰ ਲਿਬੜਿਆ ਨਾ, ਦੇ ਸਾਬਣ ਸਾਬਣ ਦੇ ਕੇ ਉਹਨੂੰ ਧੋ ਲੈਂਦਾ, ਲਈਆ ਮੈਨੂੰ ਲਈਂਦਾ, ਧੋ ਲੈ ਲਿਆ ਜਾਂਦਾ, ਧੋ ਲੈਂਦਾ ਹੈ ਉਸਨੂੰ, ਉਹ ਪਵਿੱਤਰ ਹੋ ਜਾਂਦਾ। ਇਹ ਤਾਂ ਬਾਹਰੀ ਚੀਜ਼ਾਂ ਸੀ, ਸਾਬਣ ਵਗੈਰਾ ਨਾਲ, ਪਾਣੀ ਵਗੈਰਾ ਨਾਲ ਪਵਿੱਤਰ ਹੋ ਗਈਆਂ, ਪਰ ਜਿਹੜਾ ਅੰਦਰਲਾ ਸਿਲਸਿਲਾ ਹੈ ਉਹਦੇ ਬਾਰੇ ਸੁਣੋ ਹੁਣ। ਅੰਦਰ ਭਰੀਏ ਮਤ,
ਭਰੀਏ ਮਤ ਪਾਪਾਂ ਕੈ ਸੰਗ,
ਇਹਨੂੰ ਕੋਈ ਪਾਪਾਂ ਹੀ ਪੜ੍ਹੀ ਜਾਂਦੇ ਨੇ, ਪਾਪਾਂ, ਇਹ ਪਾਪੇ ਦਾ ਵਾਚਕ ਨਹੀਂ, ਅਤੇ ਮੈਂ ਪਾਪੇ ਦੇ ਨਾਲ ਰਹਿ ਰਿਹਾ, ਆਪਣੇ ਅਰਥ ਬਣਾ ਲੈਂਦੇ, ਪਾਪਾ ਨਹੀਂ ਕਹਿਣਾ ਪਾਪਾ। ਭਰੀਆ ਮਤ,
ਭਰੀਏ ਮਤ
ਪਾਪਾਂ ਕਹਿ ਸੰਗ,
ਪਾਪਾਂ ਕਹਿ ਸੰਗ।
ਮਤ ਨਾਮ ਹੈ ਬੁੱਧੀ ਦਾ, ਬੁੱਧੀ ਜਿਹੜੀ ਕਾਹਦੇ ਨਾਲ ਭਰੀ ਪਈ ਹੈ ਭਾਈ, ਪਾਪਾਂ ਦੇ ਨਾਲ ਭਰੀ ਪਈ ਹੈ। ਇਹ ਤਾਂ ਨਹੀਂ ਸਾਬਣ ਨਾਲ ਧੋਤੀ ਜਾਣੀ, ਇਹ ਤਾਂ ਨਹੀਂ ਨਾ ਪਾਣੀ ਨਾਲ ਧੋਤੀ ਜਾਣੀ ਜਿਹੜੀ ਪਾਪਾਂ ਨਾਲ ਭਰੀ ਪਈ ਹੈ, ਇਹਨੂੰ ਪਵਿੱਤਰ ਮਹਾਰਾਜ ਕਿਵੇਂ ਕਰੀਏ, ਸਿੱਧਾ ਨੇ ਸਵਾਲ ਕੀਤਾ। ਹੁਣ ਸਤਿਗੁਰ ਦੱਸਦੇ ਨੇ ਕਿਵੇਂ ਪਵਿੱਤਰ ਕਰਨਾ, ਉਹ ਧੋਪਾ ਹੈ,
ਉਹ ਧੋਪੈ ਨਾਵੈ ਕਹਿ ਰੰਗ।
ਹਾਂ, ਜਿਹੜਾ ਕੱਪੜਾ ਪੁਰਾਣੇ ਸਮੇਂ 'ਚ ਧੋਬੀ ਧੋਬੀ ਘਾਟ 'ਤੇ ਲੈ ਕੇ ਜਾਂਦੇ, ਦਰਿਆਵਾਂ ਦੇ ਕੰਢਿਆਂ 'ਤੇ ਧੋਂਦੇ, ਜ਼ੋਰ ਜ਼ੋਰ ਦੀ ਮੁੱਕੀਆਂ ਮਾਰਦੇ, ਪਟੜੇ 'ਤੇ ਰੱਖ ਕੇ ਮਾਰਦੇ, ਪੜਕਾ ਪੜਕਾ ਕੇ ਵਸਤਰ ਸਾਫ਼ ਹੋ ਜਾਂਦਾ। ਉਹੀ ਸਾਰਾ ਹੁਣ ਅਲੰਕਾਰ ਇੱਥੇ ਬਣਿਆ ਜਾਵੇਗਾ। ਇੱਕ ਹੁੰਦਾ ਦ੍ਰਿਸ਼ਟਾਂਤ, ਇੱਕ ਹੁੰਦਾ ਦਾ ਦ੍ਰਿਸ਼ਟਾਂਤ। ਦ੍ਰਿਸ਼ਟਾਂਤ ਉੱਤੇ ਦ੍ਰਿਸ਼ਟਾਂਤ ਦੇਣਾ, ਉਹਨੂੰ ਦਾ ਦ੍ਰਿਸ਼ਟਾਂਤ ਕਹਿੰਦੇ ਨੇ। ਸੁਣ, ਇਹ ਜਿਹੜਾ ਹੈ ਇਹ ਮਹਾਰਾਜ, ਇਹਨੂੰ ਕਿਹੜਾ ਸਾਬਣ ਲਾਈਏ, ਜਿਹੜੀ ਬੁੱਧੀ ਮੈਲੀ ਹੋ ਗਈ ਹੈ, ਕਿਹੜੇ ਪਾਣੀ ਨਾਲ ਧੋਈਏ, ਕਿਹੜੇ ਪਟੜੇ 'ਤੇ ਧੋਈਏ, ਕਿਹੜੇ ਦਰਿਆ ਦੇ ਕੰਢੇ 'ਤੇ ਧੋਈਏ, ਅਤੇ ਮੁੱਕੀਆਂ ਕਿਹੜੀਆਂ ਮਾਰੀਏ, ਧੋਣ ਵੇਲੇ ਮੁੱਕੀਆਂ ਮਾਰਦੇ ਹਾਂ, ਉਹ ਕਿਹੜਾ ਧੋਈਏ, ਉਹ ਸਾਰਾ ਹੁਣ ਦ੍ਰਿਸ਼ਟਾਂਤ, ਦਾ ਦ੍ਰਿਸ਼ਟਾਂਤ ਮਾਰ ਦੱਸ ਰਹੇ ਨੇ। ਸਤਿਗੁਰੂ ਜੀ ਨੇ ਦਰਿਆ ਰੂਪ, ਸੋ ਸਤਿਗੁਰੂ ਦੇ ਦਰਿਆ ਰੂਪ ਦੇ ਪਾਸ ਆ ਕਰਕੇ, ਅਤੇ ਜਿਹੜੀ ਹੈਗੀ ਹੈ ਘਾਟ ਕੀ ਹੈ, ਸਤਸੰਗ ਰੂਪੀ ਉਹਦਾ ਘਾਟ ਹੈ, ਗੁਰਾਂ ਦੀ ਸਤਸੰਗਤ ਕਰਨੀ, ਉਹ ਘਾਟ 'ਤੇ ਲਿਆ ਕੇ। ਪਾਣੀ ਕਿਹੜਾ ਜੀ, ਪ੍ਰੇਮ ਰੂਪੀ ਪਾਣੀ ਦੇ ਨਾਲ। ਸਾਬਣ ਕਿਹੜਾ, ਨਾਮ ਰੂਪੀ ਸਾਬਣ ਪਾ ਕਰਕੇ, ਨਿਸ਼ਚੇ ਰੂਪੀ ਪਟੜੇ 'ਤੇ ਰੱਖ ਕੇ। ਅਤੇ ਮੁੱਕੀਆਂ ਕਿਹੜੀਆਂ ਮਾਰਨੀਆਂ ਨੇ, ਜਿਹੜੀਆਂ ਉਗਤੀਆਂ ਜੁਗਤੀਆਂ ਰੂਪੀ ਮੁਕਤੀਆਂ ਮੁੱਕੀਆਂ ਮਾਰਨੀਆਂ ਨੇ। ਸੋ ਇਉਂ ਜਿਹੜਾ ਸੀ ਇਹ ਬੁੱਧੀ ਰੂਪੀ ਕੱਪੜੇ ਨੂੰ ਫਿਰ ਇੱਦਾਂ ਪਵਿੱਤਰ ਕੀਤਾ ਜਾਂਦਾ। ਚਲੋ, ਨਾਮ ਰੂਪੀ ਸਾਬਣ ਦੇ ਨਾਲ ਧੋਤਾ ਜਾਂਦਾ। प्रेम का पाना रंग उन्हू धोन तो बाद जो रंग भी चढ़ाना ना चलो वो अपने प्रेम का रंग पा लियो हाँ वो रंग चढ़ जाऊगा हाँ जी हाँ सतगुरु ने दरिया रूप ते घाट केड़ा सत्संग रूपी घाट पानी केड़ा प्रेम रूपी पानी ते फिर पटड़ा केड़ा जी ते पटड़े ते रख के धोंदे सी सो निश्चा रूपी पटड़ा निश्चा ना हल्याउणा जिवें पटड़ा डोल रहिंदा ना हिलदा नहीं हेठां पिया इउं अपने निश्चय नूं अडोलता रखनी इउं मुक्कियां केड़ियां मारियां उगतियां जुगतियां रूपी चंगे तरीकियां दे नाल बाणी दे जपण दा जिहड़ा ढंग तरीका ओह जिहड़ा से मुक्कियां मार के इउं नाम रूपी जल दे नाल इहनूं धो के पवित्र कर दित्ता निर्मल कर दित्ता हाँ अगे जी
पुन्नी पापी आखण नाह
पुन्नी पापी आखण नाह सिद्धा ने सवाल किया जिहड़े नाम जपण वाले तुसीं कहा महाराज जी उन्हां नूं पुन्नी कहा जांदा कि पापी कहा जांदा ये सवाल से उन्हां दा महाराज कहिंदे पुन्नी पापी जिहड़े नाम जपण वाले ने क्योंकि वह किसी पुन्न कदों कोई करता किसी कामना नूं लैके कोई पुन्न करता है वो कोई इच्छा होंदी है हर पुन्न विच सो इस करके जिहड़े नाम दे जपण वाले ने नाम ते भरोसा हुंदा उन्हां नूं कोई किसी प्रकार की कामना नहीं होंगी सकामी नहीं होंगे निष्कामी होंगे ने सेवा कर तो है निकामी जिसको होत प्राप्त स्वामी इस करके पुन्नी नहीं कहे जाते तो पापी पाप उन्होंने करना कोई नहीं जेड़े रब दे प्यारे ने इस करके पुन्नी तो पापी आखण ना है कहे नहीं जाते तो दूजी गल फिर दूजे अर्थ में पुन्नी पापी आखण ना है सो एक जड़े ने भाई के केवल कहने सीता जी पुन्ने करना है दान करने में रब की प्राप्ति हो जाएगी या दान करके हंकार करते हैं सो तीर्थ वरत अरदान कर मन में धरै गमान नानक ने फल जातते ज्यों कुंचर स्थान इसनान हाथी का स्नान है हाथी नहाँदा मुड़ के मिट्टी पा लैंदा सो इस करके जो दान करते हैं मुड़ के हंकार करते हैं मारे कहते ऐसे जड़े पुन्नी ने सो आखण ना है कहण बच्च नहीं आते किन्ने क ने अद की ने उदा के पुन्नी पर हन की ने फिर अख फल की मिल जाता उन्होंने हंकार करने करके पाप का पापी हो जाते हैं पुन्ना तो इस तरह पुन्नी पापी आखण ना है अनवे अर्थ करके अनवे अर्थ उन्होंने अगर दसा ना अनवे किमें होंगे किसी शब्द में बिचों कट के दूजे नाल ला देना वो अनवे अर्थ होंगे हूँ जोड़ा सी अनवे किमें करना है पुन्नी आखण ना है पापी यो अनवे अर्थ होगा अर्थ करने वास्ते पढ़ने वास्ते ना कि इदा कर लियो पाठ उदा ही करना है अर्थ वास्ते इन अनवे अर्थ कह देंगे ने फिर पुन्नी आखण ना है
पुन्नी आखण ना है
पापी
पापी
वह पुन्नी फिर जो भाई हंकार करते ने आखण ना है सो वह कह नहीं जाते एडे वे पापी बन जाते ने आखण ना है कहे नहीं जाते ने पापी बन जाते सो यदा अनवे अर्थ हो अगे जी
कर कर करना लिख लै जाह
हाँ कर करना करना जेडे परमेश्वर के करतब ने जो परमेश्वर ने संसार नू करे है ऐसा जो करना है वो जो करतब ने लिख लै जाह जा कर कर करना जहा जहा किसी ने कर्म करे इत लिख लै जाह वो नाल लिख करके जा कर्म ना जाता होर नहीं कोई चीज़ आती दो चीज़ा नाल जाए ने एक कर्म एक नाम जेडे कर्म करे ने वो नाल जाएंगे सो नाम जपया कर नाल जाता दो चीज़ा नाल जाए कर्म अनुसार भी उसे लिखा होंगे नाम लिखे तो छड़ा दिता चलो
आपे बीज आपे ही खा
बीज
बीज
बीजे पढ़ा तो लान ला की बीज पढ़िया सारी रहेगी सो दो चीज़ा स्पर्श करना लाना आपे बीज
आपे बीज
आपे ही खाह
आपे ही खाह
इन खाहो नहीं कहना खाहो पढ़ा तो थोड़ा लग गया आपा उच्चारण करना हौकड़ किमें होगा खखे का कन्ना थोड़ा बधा के बोल देंगे खाह
खाह
हाँ फिर इस करके भाई आपे भी जमें पिछे तेरा कर्म अनुसार बीजिया से ते उसे ने हूँ खाना कर सहोवे जिया अपना किया पढ़ देना सादी वार में ऐह कर करे सो ऐह कर पाए कोई ना पकड़िया किसा थाए सो जिहा बीजा सो लेना कर्मा संदड़ा खेत जिहा जहाँ बीजांगे वढ़ लेना है चलो जी नानक
नानक ਹੁਕਮੀ ਆਹ ਜਾਹ।
ਹਾਂ ਏਦਾਂ ਆਵਹ
ਆਵਹ
ਜਾਹ
ਜਾਹ।
ਮਹਾਰਾਜ ਕਹਿੰਦੇ ਹੁਕਮੀ ਕੌਣ ਆ? ਹੁਕਮ ਕਰਨ ਵਾਲਾ ਪਰਮੇਸ਼ੁਰ ਵਾਹਿਗੁਰੂ। ਉਹਦੇ ਹੁਕਮ ਵਿੱਚ ਜੀਵ ਜੰਮ ਕੇ ਆਵਹ ਆਉਂਦੇ ਨੇ, ਹੁਕਮ ਵਿੱਚ ਇਹੀ ਜਾਹ ਜਾਂਦੇ ਨੇ, ਜੰਮ ਕੇ ਆਈ ਜਾਂਦੇ ਨੇ ਅਤੇ ਮਰ ਮਰ ਕੇ ਜਾਈ ਜਾਂਦੇ ਨੇ। ਇੱਦਾਂ ਗੇੜ ਬਣਿਆ ਹੋਇਆ। ਚਲੋ ਜੀ, ਇੱਕ ਪਹਾੜੀ ਹੋਰ ਰਹਿ ਗਈ, ਪੜ੍ਹ ਦਈਏ।
ਤੀਰਥ ਤਪ ਦਇਆ ਦਤ ਦਾਨ।
ਤਪ ਤੇ ਵਿਸਰਾਮ, ਠੀਕ ਹੈ, ਪੜ੍ਹੋ ਸਾਰੇ। ਤੀਰਥ ਤਪ,
ਤੀਰਥ ਤਪ,
ਇਹਨੂੰ ਅਗਲੀ ਨੂੰ ਪੜ੍ਹਦੇ ਲੋਕ ਦਇਆ, ਦਇਆ ਹੀ ਪੜ੍ਹੀ ਜਾਂਦੇ। ਦਇਆ ਤਪ, ਦਇਆ ਨਹੀਂ ਪੜ੍ਹਨਾ, ਪੜ੍ਹਨਾ ਕੀ ਹੈ? ਦਇਆ,
ਦਇਆ,
ਕਿਉਂਕਿ ਇਲੀ ਨੂੰ ਸਿਆਰੀ ਲੱਗੀ ਆ ਉਹ ਤਾਂ ਰਹੇਗੀ। ਦਇਆ ਤਾਂ ਹੋ ਗਿਆ ਦੱਦੇ ਨੂੰ ਸਿਆਰੀ, ਅੜੇ ਨੂੰ ਕਹਿੰਦਾ ਦਇਆ। ਰੋਜ਼ ਇਹੀ ਪੜ੍ਹੀ ਜਾਂਦੇ ਹਾਂ, ਤੀਰਥ ਤਪ ਦਇਆ ਦੱਤ ਦਾਨ, ਦਇਆ ਪੜ੍ਹਨੇ।
ਦਇਆ,
ਇੱਦਾਂ ਦੇ ਸ਼ਬਦ ਬਹੁਤ ਆਉਂਦੇ ਨੇ ਗੁਰਬਾਣੀ 'ਚ। ਦਇਆ, ਮਇਆ, ਭਇਆ, ਲਇਆ, ਜਇਆ ਆਦਿ। ਇਹਨੂੰ ਕੀ ਪੜ੍ਹੋਗੇ?
ਦਇਆ।
ਕੀ ਨਹੀਂ ਪੜ੍ਹਨਾ?
ਦਇਆ।
ਪੜ੍ਹਨਾ ਕੀ?
ਦਇਆ।
ਹਾਂ, ਠੀਕ ਹੋ ਗਿਆ। ਤੀਰਥ ਤਪ,
ਤਪ,
ਦਇਆ ਦੱਤ ਦਾਨ,
ਦਇਆ ਦੱਤ ਦਾਨ।
ਤੀਰਥ ਕਰ ਲਿਆ ਜੀ, ਤਪ ਵੀ ਕਰ ਲਿਆ, ਦਇਆ ਕਰ ਲਈ ਜਾਨੀਆਂ ਵਾਲੀ। ਉੱਚਾ ਦਇਆ ਬਹੁਤ ਚੰਗਾ ਗੁਣ ਹੈ, ਕਰਨਾ ਚਾਹੀਦਾ ਹੈ। ਇਹ ਵਰਜਿਤ ਕੀ ਕਿਹੜੀ ਹੈ? ਜਿਹੜੀ ਜੈਨੀਆਂ ਵਾਲੀ ਦਇਆ। ਜੈਨੀ ਲੋਕ ਜਿਹੜੇ ਨੇ ਉਹ ਮੂੰਹ 'ਤੇ ਪੱਟੀ 'ਚ ਬੰਨ੍ਹ ਕੇ ਰੱਖਦੇ ਹਨ। ਜੈਨੀ ਵੇਖਿਆ ਨਾ ਇੰਡੀਆ 'ਚ, ਜੈਨ ਮਾਤਾ ਮੂੰਹ 'ਤੇ ਪੱਟੀ ਬੰਨ੍ਹਦੇ, ਹੱਥ 'ਚ ਇੱਕ ਝਾੜੂ ਜਿਹਾ ਰੱਖਦੇ ਨੇ, ਰਾਜ ਕੋਈ ਦੇਖਿਆ ਵੀ ਕੀੜਾ ਵਗੈਰਾ ਉਹ ਝਾੜੂ ਜੇ ਨਾਲ ਪਹਿਲਾਂ ਕਰ ਦੇਣਾ, ਪੈਰਾਂ ਜੁੱਤੀ ਨਹੀਂ ਪਾਉਣੀ, ਨਹਾਉਣਾ ਨਹੀਂ। ਦਇਆ ਕਰਦੇ ਆ, ਨਹਾਉਂਦੇ ਕਿਉਂ ਨਹੀਂ? ਕਹਿੰਦੇ ਪਾਣੀ ਵਿੱਚ ਵੀ ਜੀ ਨੇ, ਜੇ ਨਹਾਤੇ ਮਲਾਂਗੇ ਮਰ ਜਾਣਗੇ। ਇੱਦਾਂ ਦੀ ਅਸੀਂ ਦਇਆ ਕਰਨੀ। ਸੋ ਗੰਦਗੀ ਬਾਅਦ 'ਚ ਫਰੋਲਦੇ ਮੈਦਾਨ ਬਹਿੰਦੇ ਆ, ਹੁਣ ਤਾਂ ਚਲੋ ਇੰਨਾ ਟੋਇਲਟਾਂ 'ਤੇ ਨਹੀਂ ਬਹਿੰਦੇ, ਜਿਵੇਂ ਬਾਹਰ ਖੇਤਾਂ 'ਚ ਅੱਗੇ ਆਪਾਂ ਪੁਰਾਣੇ ਸਮੇਂ ਜਾਂਦੇ ਸੀ, ਉੱਦਾਂ ਹੀ ਆਉਣਾ। ਬਾਅਦ 'ਚ ਗੰਦਾ ਕਰਕੇ ਡੱਕਾ ਲੈ ਕੇ ਇਹਨੂੰ ਫਰੋਲ ਦੇਣਾ। ਉਹ ਕਿਉਂ ਫਰੋਲਦੇ ਸੀ? ਕਹਿੰਦੇ ਗੰਦਗੀ ਦੇ ਵਿੱਚ ਕੀੜੇ ਪੈ ਜਾਂਦੇ ਨੇ, ਜਦੋਂ ਸੁੱਕ ਗਿਆ ਤਾਂ ਮਰ ਜਾਣਗੇ, ਪਾਪ ਸਾਨੂੰ ਲੱਗੂ, ਉਹਦੀ ਭੜਾਸ ਲੈਂਦੇ ਗੰਦਗੀ ਦੀ। ਸੋ ਸਿਰ ਦੇ ਅਤੇ ਸਰੀਰ ਦੇ ਬੋਡੀ 'ਤੇ ਕਿਤੇ ਬਾਲ ਨਹੀਂ ਰਹਿਣ ਦਿੰਦੇ। ਇੱਕ ਤਾਂ ਹੁੰਦਾ ਮਨਾਉਂਦੇ ਆ ਲੋਕ, ਉਹ ਮਨਾਉਣ ਦੀ ਬਜਾਏ ਜੜਾਂ 'ਚੋਂ ਕੱਢਦੇ। ਜਦੋਂ ਕਿਸੇ ਨੂੰ ਚੇਲਾ ਬਣਾਉਣ ਦਾ, ਜੈਨੀਆਂ ਨੇ ਸਿਰ 'ਚੋਂ ਤਾਂ ਪਹਿਲਾਂ ਸਵਾਹ ਪਾ ਦਿੰਦੇ। ਸਵਾਹ ਕਿਉਂ ਪਾਉਂਦੇ ਹੈ? ਵੀ ਜਦੋਂ ਵਾਲ ਉਹਨਾਂ ਨੇ ਜੜਾਂ 'ਚੋਂ ਕੱਢਣਾ, ਪੱਟਣਾ, ਸਵਾਹ ਕਰਕੇ ਹੱਥ ਸਲਿੱਪ ਨਹੀਂ ਕਰਦਾ। ਹਾਂ, ਫਿਰ ਜੜਾਂ 'ਚੋਂ ਕੱਢਦੇ। ਅਤੇ ਜੜਾਂ 'ਚੋਂ ਕੱਢਣ ਵੇਲੇ ਫਿਰ ਪਤਾ ਕੀ ਕਹਿੰਦੇ? ਅੱਬ ਦੁੱਖ ਫਿਰ ਸੁੱਖ, ਅੱਬ ਦੁੱਖ ਫਿਰ ਸੁੱਖ। ਵਾਲ ਪੱਟਣ ਕਹਿੰਦੇ ਕੋਈ ਨਹੀਂ, ਹੁਣ ਥੋੜ੍ਹਾ ਦੁੱਖ ਕੱਟ ਲਿਆ ਹੈ, ਬਾਅਦ ਵਿੱਚ ਸੁੱਖੇ ਹੋ ਜੂਗਾ, ਸਿਰ ਕਿਉਂ ਹਾਈਵੇ ਵਰਗਾ ਬਣ ਜਾਣਾ ਹੈ। ਅਤੇ ਸੁੱਖ ਇਹਦੇ 'ਚ ਸੁੱਖ ਮੰਨਦੇ, ਇੱਦਾਂ ਦੇ ਕਹਿੰਦੇ ਵੀ ਕਿਉਂ ਕਰਦੇ? ਕਹਿੰਦੇ ਸ਼ਾਇਦ ਜੇ ਜੂਆਂ ਜਾਵਾਂ ਪੈ ਗਈਆਂ, ਮਰ ਗਈ, ਕੋਈ ਪਾਪ ਲੱਗ ਜੂਗਾ, ਬਾਲੇ ਪੱਟ ਦਿਓ। ਮਹਾਰਾਜ ਕਹਿੰਦੇ ਇੱਦਾਂ ਦੀ ਜਿਹੜੀ ਦਇਆ ਵਾ, ਜੈਨੀਆਂ ਵਾਲੀ ਦਇਆ। ਫਿਰ ਦੱਤ ਦਾਨ, ਦੱਤ ਦੇ ਦੋ ਅਰਥ ਨੇ, ਦਾਨ ਦੱਤ ਮੈਨੇ ਦੇਣਾ, ਦਾਨ ਦੇਣਾ ਪਰ ਹੰਕਾਰ ਸਹਿਤ ਦੇਣਾ। ਹਾਂਜੀ, ਸੇਵਾ ਥੋੜ੍ਹੀ ਕਰਨੀ, ਮੰਗ ਬਹੁਤਾ ਲੈਣਾ, ਧੇਲੀ ਦੇ ਕੇ ਹਵੇਲੀ ਮੰਗ ਲੈਣੀ। ਹਾਂਜੀ, ਅਤੇ ਗੰਢਾ ਦੇ ਕੇ ਸੰਡਾ ਮੰਗ ਲੈਣਾ, ਸੇਵਾ ਥੋੜ੍ਹੀ ਮੰਗਣ ਬਹੁਤਾ, ਮਹਿਲਾ ਪਾਵੋ ਕਹਿ ਤੋਂ ਪਹੁਤਾ। ਸੋ ਇਹਦੇ 'ਤੇ ਕਹਿੰਦੇ ਕਮਾਈ ਸੀ, ਦਾਨ ਦੇਖੋ ਕਿਵੇਂ ਕੀਤਾ। ਲੁਹਾਰਾਂ ਦਾ ਵੱਡਾ ਸਾਰਾ ਪੀਸ ਲੋਹੇ ਦਾ ਚੱਕ ਲਿਆ ਜੀ, ਹੁਣ ਵਾਲੇ ਨਿਆਣਿਆਂ ਨੂੰ ਪਤਾ ਨਹੀਂ ਉਹਨੂੰ ਐਰਨ ਕਹਿੰਦੇ ਨੇ, ਤਾਂ ਇਹਨਾਂ ਸਮਝਾ ਵੀ ਵੱਡਾ ਪੀਸ ਲੋਹੇ ਦਾ ਚੱਕ ਲਿਆਂਦਾ ਲੁਹਾਰਾਂ ਦਾ, ਨਾਂ ਸੀ ਉਹਦਾ ਐਰਨ। ਜੇ ਤਾਂ ਲੋਹਾ ਕੁੱਟ ਦੇ ਉੱਤੇ ਰੱਖ ਕੇ ਚੋਰੀ ਐਰਨ ਦੀ ਕਰ ਲਿਆਂਦੀ। ਚੱਲ ਕਹਿੰਦੀ ਦਸਵੰਦ ਵੀ ਕੱਢਣਾ ਚਾਹੀਦਾ, ਕਿਹਾ ਸੀ ਬਾਬਿਆਂ ਨੇ। ਦਸਵੰਦ ਕੀ ਕੀਤਾ? ਘਰ 'ਚੋਂ ਸੂਈ ਪਈ ਸੀ, ਉਹ ਵੀ ਲੋਹਾ ਹੀ ਆ ਨਾ, ਅਤੇ ਮੈਂ ਦਾਨ ਵੀ ਲੋਹੇ ਦਾ ਹੀ ਕਰੂੰਗੀ, ਅਤੇ ਸੂਈ ਦਾਨ ਕਰ ਦਿੱਤੀ। ਫਿਰ ਕੋਠੇ ਚੜ੍ਹ ਗਈ, ਕੋਠੇ ਚੜ੍ਹ ਕੇ ਦੇਖੀ ਹੈ ਵੀ ਮੈਨੂੰ ਕਿਤੇ ਸੱਚਖੰਡ ਨੂੰ ਲੈਣ ਵਾਸਤੇ ਭਗਵਾਨ ਆਉਂਦੇ ਹੋਣਗੇ ਕਿਤੋਂ, ਵੇਖਾਂ ਮੈਂ ਉੱਥੇ। ਕੋਠੇ ਚੜ੍ਹ ਗਈ, ਤੋ ਬੜਾ ਸੋਹਣਾ ਲਿਖਿਆ ਕਿਸੇ ਨੇ ਉੱਥੇ, ਕਹਿੰਦੇ ਐਹਰਨ ਦੀ ਚੋਰੀ ਕਰੇ, ਸੂਈ ਕਰਦੀ ਦਾਨ, ਕੋਠੇ ਚੜ੍ਹ ਕੇ ਦੇਖਦੀ ਕਿੱਧਰੋਂ ਆਏ ਭਗਵਾਨ। ਚੋਰੀ ਹਰਨ ਦੀ ਕੀਤੀ, ਸੂਈ ਦਾਨ ਕਰਦੀ ਆ, ਉਹ ਵੀ ਚੋਰੀ ਦੇ ਵਿੱਚ ਕਿਸੇ 'ਚ ਚੱਕ ਲਿਆਉਣੀ ਗੁਆਂਢਣ ਦੀ। ਇਸ ਕਰਕੇ ਉੱਦਾਂ ਦਾ ਭਾਈ ਸੇਵਾ ਥੋੜ੍ਹੀ, ਮੰਗਣ ਬਹੁਤ, ਇੱਦਾਂ ਦਾ ਦਾਨ ਕਰਨਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਇਹ ਤੀਰਥ ਕਰਕੇ ਹੰਕਾਰ ਕਰਨਾ, ਜਿਹੜਾ ਵਿਚਾਰਾ ਕਦੇ ਕੋਈ ਗਿਆ ਹੀ ਨਹੀਂ ਤੀਰਥਾਂ 'ਤੇ, ਉਹਨੂੰ ਰੋਜ਼ ਸੁਣਾਈ ਜਾਣਾ। ਹਾਂ, ਐਹਰਨ ਦੀ ਚੋਰੀ ਕਰੈ, ਸੂਈ ਕਰਦੀ ਦਾਨ, ਕੋਠੇ ਚੜ੍ਹ ਕੇ ਦੇਖਦੀ ਕਿੱਧਰੋਂ ਆਏ ਭਗਵਾਨ। ਇਸ ਕਰਕੇ ਦਾਨ ਦੇ ਕੇ ਆਪਣੇ ਆਪ ਨੂੰ ਜਨਾਉਣਾ, ਮੈਂ ਦਿੱਤਾ ਹੈ ਜੀ। ਆ ਤੁਸੀਂ ਕਦੇ ਹਰਿਮੰਦਰ ਸਾਹਿਬ ਗਏ ਹੋ ਸਾਰੇ, ਜਦੋਂ ਪ੍ਰਕਰਮਾਂ 'ਚ ਪੈਰ ਧਰਦੇ ਹਾਂ, ਇੱਟ ਇੱਟ 'ਤੇ ਨਾਂ ਲਿਖੇ ਪਏ ਨੇ, ਇਹਨੇ 1000 ਦਾਨ ਕੀਤਾ ਜੀ, 2000 ਕੀਤਾ ਜੀ। ਸੋ ਉਹ ਦਿਖਾਉਣਾ ਮੇਰਾ ਪਤਾ ਤਾਂ ਲੱਗੇ ਇਹਦੇ 'ਤੇ, ਹੋਰ ਥੋੜ੍ਹੀ ਦਾਨ ਚਾਰ ਪ੍ਰਕਾਰ ਦਾ ਮੰਨਿਆ ਆਸ਼ਾ ਦੀ ਵਾਰ ਵਿਰਧ, ਚਾਰ ਪ੍ਰਕਾਰ ਦੇ ਦਾਤੇ ਮੰਨੇ ਨੇ, ਸਤੀਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ, ਦੇ ਦੇ ਮੰਗੈ ਸੈਸਾ ਗੁਣਾ ਸੋਭ ਕਰੇ ਸੰਸਾਰ, ਪੜ੍ਹ ਦੋ ਨਾ ਸਾਰੀ ਵਾਰ। ਸੋ ਚਾਰ ਪ੍ਰਕਾਰ ਦੇ ਦਾਤੇ ਉੱਥੇ ਕਥਨ ਕੀਤੇ ਨੇ। ਇੱਕ ਦਾਤੇ ਨੇ ਜਿਹੜੇ ਸਤੀ ਦਾਤੇ ਨੇ, ਦਾਨ ਦੇ ਕੇ ਸੰਤੋਖ ਸਹਿਤ ਲੈਣਾ, ਮੈਂ ਕੀ ਦਿੱਤਾ, ਰੱਬਾ ਤੇਰਾ ਹੀ ਸੀ, ਤੇਰਾ ਹੀ ਤੈਨੂੰ ਦੇ ਦਿੱਤਾ, ਮੈਂ ਕੀ ਦੇਣਾ ਸੀ। ਦਾਨ ਦੇ ਕੇ ਸੰਤੋਖ ਸਹਿਤ ਰਹਿਣਾ, ਚਾਰੇ ਸਾਹਿਬਜ਼ਾਦੇ ਮਹਾਰਾਜ ਨੇ ਸਰਬੰਸ ਦਾਨ ਕਰ ਦਿੱਤਾ, ਕਹਿ ਦਿੱਤਾ ਮੇਰਾ ਮੁਝ ਮੈਂ ਕਿਸੇ ਨਹੀਂ, ਜੋ ਕਿਸੇ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਇੱਦਾਂ ਦੇ ਦਾਤੇ ਨੇ ਇੱਕ ਕਿਸਮ ਦੇ, ਜਿਹੜੇ ਸਤੀ ਦਾਤੇ ਕਹੀ ਜਾਂਦੇ ਨੇ, ਸੰਤੋਖੀ ਦਾਤੇ। ਦੂਜੇ ਦਾਤੇ ਨੇ ਦੇਣਾ ਕੈ ਵਿਚਾਰ, ਦਾਨ ਦੇਣ ਦੀ ਵਿਚਾਰ ਵਿੱਚ ਲੱਗੇ ਰਹਿਣਾ, ਕਿੰਨਾ ਕੁ ਦਾਨ ਦਈਏ। ਜਦੋਂ ਆਪਾਂ ਘਰੋਂ ਤੁਰਦੇ ਹਾਂ, ਗੁਰਦੁਆਰਾ ਸਾਹਿਬ ਨੂੰ ਆਉਂਦੇ ਹਾਂ, ਉਦੋਂ ਹੀ ਵਿਚਾਰ ਹੋ ਜਾਂਦੀ ਹੈ ਵੀ ਆਟੇ ਦਾ ਬੁਰਾ ਲੈ ਕੇ ਜਾਈਏ, ਇੱਕ ਖੰਡ ਦਾ ਲੈ ਕੇ ਜਾਈਏ, ਜਾਂ ਕੋਈ ਹੋਰ, ਜਾਂ ਇਉਂ ਕਰਦੇ ਹਾਂ ਫਿਰ ਮਹਾਂ ਦੀ ਦਾਲ ਲੈ ਜਾਂਦੇ ਹਾਂ। ਚਲੋ ਇਹ ਮੰਨ ਲੈਂਦੇ ਨੇ ਮਹਾਂ ਦਾਲ ਦੀ ਦਾਲ ਜਿਹੜੇ ਨੇ ਗੁਰਦੁਆਰੇ ਦੇਵਾਂਗੇ ਅਤੇ ਸਾਡੇ ਦੁੱਖ ਜਿਹੜੇ ਨੇ ਜਿਹੜੇ ਖਾਣਗੇ ਉਹਦੇ ਕੋਲ ਜਾਣਗੇ। ਸੋ ਇਸ ਆ ਤੁਸੀਂ ਦੇਖੋ ਢੇਰ ਲੱਗੇ ਪਏ ਨੇ ਗੁਰਦੁਆਰਾ ਸਾਹਿਬ ਮਹਾਂ ਦੀ ਦਾਲ ਦੇ, ਉਹ ਕਹਿੰਦੇ ਛੋਲਿਆਂ ਦੀ ਵੀ ਲੈ ਆਇਆ ਕਰੋ, ਮੂੰਗੀ ਚੜ੍ਹਾ ਦਿਆ ਕਰੋ, ਸਬਜ਼ੀਆਂ ਦੇ ਆਇਆ ਕਰੋ, ਉਹ ਢੇਰ ਉੱਥੇ ਮਹਾਂ ਦੀ ਦਾਲ ਦੇ ਲੱਗੇ ਪਏ ਨੇ ਵਿਚਾਰੇ। ਸਾਧੂ ਸਾਰਿਆਂ ਨੂੰ ਖਾਣੇ ਪੈਂਦੀ ਆ, ਫਿਰ ਤੁਸੀਂ ਤਾਂ ਘਰ ਜਾ ਕੇ ਤੜਕੇ ਤੁਰਕੇ ਲਾ ਕੇ ਛੱਕ ਲੈਂਦੇ ਹੋ ਅਤੇ ਉਹੀ ਖਾਂਦੇ ਹਾਂ। ਆ ਭਾਈ ਪਰਮਜੀਤ ਸਿੰਘ ਕਹਿੰਦਾ ਜੀ ਗੋਡੇ ਦੁਖਦੇ ਆ ਜੀ, ਅਤੇ ਖਾਧੇ ਅਤੇ ਮਿਲਦੀ ਤਾਂ ਰੋਜ਼ ਮਹਾਂ ਦੀ ਛੱਕਦੇ ਹਾਂ, ਫਿਰ ਉੱਥੇ ਕਿਸੇ ਦੇ ਦੁਖਦੇ ਹੋ, ਕਿਸੇ ਨੇ ਭੇਟਾ ਚੜ੍ਹਾਈ ਹੋਊਗੀ ਗੋਡਿਆਂ 'ਤੇ, ਅਰਦਾਸ ਕੀਤੀ ਹੋਊਗੀ ਸੱਚੇ ਪਾਤਸ਼ਾਹ। ਸੋ ਇਸ ਤਰ੍ਹਾਂ ਜਿਹੜੇ ਨੇ ਭਾਈ ਦਾਨ ਕਰਦੇ ਨੇ ਆਪਣੇ, ਸਤੀਆਂ ਮਨ ਸੰਤੋਖ ਉਪਜਾ ਦੇਣਾ ਕਹਿ ਵਿਚਾਰ, ਦਾਨ ਵਿਚਾਰ ਕਰਕੇ ਦੇਣਾ, ਕਿੱਦਾਂ ਦੇਣਾ, ਕੀ ਚੀਜ਼ ਦੇਵਾਂ। ਜਦੋਂ ਫਿਰ ਘਰੋਂ ਤਾਂ ਬੋਰਾ ਚੱਕ ਲਿਆਉਂਦਾ ਇਹੋ ਜਿਹਾ ਕੁਛ ਦਾ, ਚਲੋ ਜਦੋਂ ਡਿਊਟੀ ਦੇ ਮੂਹਰੇ ਆ ਜਾਂਦੇ ਹਾਂ, ਅੰਦਰ ਪੈਰ ਰੱਖਣ ਲੱਗਦਾ, ਜਦ ਵੀ ਮਨ ਵਿਚਾਰ ਕਰਦਾ ਬਈ ਡਾਲਾ ਪਾਈਏ, ਗੋਲਕ 'ਚ ਪੰਜ ਕੁ ਪਾਈਏ, ਕਿਹਨੂੰ ਕੁ ਪਾਈਏ, ਜੇ ਕਿਤੇ ਵਿਚਾਰ ਤਾਂ ਡਾਲੇ ਦੀ ਹੋਈ ਆ, ਨਿਕਲਿਆ ਹੁਣ ਪੰਜ ਮੁੜ ਕੇ ਫਿਰ ਵਾਪਸ, ਫਿਰ ਫਰੋਲਣਾ ਡਾਲਾ ਕਿੱਥੇ ਕੁ ਹੈ। ਸੋ ਇਹ ਵਿਚਾਰ ਹੁੰਦੀ ਹੈ, ਵਿਚਾਰ ਨਾਲ ਦਾਨ ਕਰਨਾ, ਇੱਕ ਇਸ ਕਿਸਮ ਦੇ ਦਾਤੇ ਨੇ ਵਿਚਾਰ ਕਰਕੇ ਦਾਨ ਦੇਣਾ, ਦੇਣਾ ਕਹਿ ਵਿਚਾਰ। ਇਹ ਕੇਸ ਕਦਮ ਜਿਹੜੇ ਪਹਿਲਾਂ ਦੱਸੇ ਨੇ, ਦੇ ਮੰਗਾ ਸੈਸਾ ਗੁਣਾ, ਦੇਣਾ ਥੋੜ੍ਹਾ ਮੰਗਣਾ 1000 ਗੁਣਾ, ਸੇਵਾ ਥੋੜ੍ਹੀ ਮੰਗਣ ਬਹੁਤਾ, ਮਹਿਲ ਨਾ ਪਾਵੋ ਕਹਿ ਤੋ ਪਹੁਤਾ, ਇੱਕ ਇਸ ਕਿਸਮ ਦੇ ਦਾਤੇ ਨੇ। ਤੀ ਚੌਥੀ ਕਿਸਮ ਦੇ ਦਾਤੇ ਨੇ, ਸੋਭ ਕਰਿਆ ਸੰਸਾਰ, ਮੈਂ ਦਾਨ ਕੀਤਾ ਮੇਰੀ ਵਡਿਆਈ ਤਾਂ ਹੋਵੇ, ਮੇਰਾ ਕੋਈ ਨਾਂ ਤਾਂ ਲਿਖਿਆ ਜਾਵੇ, ਬੱਲੇ ਬੱਲੇ ਤਾਂ ਹੋਵੇ ਨਾ। ਫਰਜ਼ ਕੀਤਾ ਬਾਬੇ ਪਰਮਜੀਤ ਸਿੰਘ ਨੇ ਕਰਨੀ ਅਰਦਾਸ, ਦਿੱਤੇ ਕਿਸੇ ਨੇ ਦਸ ਡਾਲੇ ਜੀ, ਮੈਂ ਦਸ ਡਾਲਿਆਂ ਦੀ ਸੇਵਾ ਕੀਤੀ ਹੈ, ਮੇਰਾ ਅਰਦਾਸ ਨਾ ਬੋਲ ਦਿਆ ਜੇ, ਵਿਚਾਰੇ ਕਿਤੋਂ ਜੇ ਭੁੱਲ ਗਿਆ, ਨਾ ਬੋਲ ਗਿਆ ਫਿਰ ਖੈਰ ਥੋੜ੍ਹੋ ਹੈ, ਫਿਰ ਦੁਆਲੇ ਹੋਣਾ, ਉਹ ਤੂੰ ਮੇਰਾ ਨਾਂ ਨਹੀਂ ਲਿਆ ਉੱਥੇ, ਮੈਂ ਤੈਨੂੰ ਕਿਹਾ ਸੀ ਮੇਰਾ ਨਾਂ ਲਈ, ਜਾਂ ਕਮੇਟੀਆਂ ਨੂੰ ਜਾ ਕੇ ਦੱਸਣਾ ਜੀ ਦੇਖੋ ਤੁਹਾਡਾ ਕਿੱਦਾਂ ਦਾ ਗ੍ਰੰਥੀ ਰੱਖਿਆ, ਛੁੱਟੀ ਕਰੋ ਇਹਦੀ, ਨਾਂ ਨਹੀਂ ਇਹਨੇ ਲੈਣਾ ਕੀਤਾ ਮੇਰਾ, ਮੈਂ ਦੱਸ ਡਾਲੇ ਜੋ ਅਰਦਾਸ ਕਰਾਈ ਸੀ। ਸੋ ਇਸ ਤਰ੍ਹਾਂ ਸਤਸੰਗ ਜੀ ਸੋਭਾ ਵਾਸਤੇ ਹੀ ਦਾਨ ਲੈਣਾ। ਦੱਤ ਦਾਨ ਦੇਣਾ, ਦੱਤ ਮੈਨੇ ਦੇਣਾ, ਜਾਂ ਦੱਤ ਨਾਮ ਇੰਦਰੀਆਂ ਦਾ ਦਮਨ ਕਰਨਾ, ਬਗਲੇ ਵਾਲੀ ਸਮਾਧੀ ਅੱਖਾਂ ਵਿੱਚ ਕੇ ਬਹਿ ਜਾਣਾ, ਮੈਂ ਦਮਨ ਕਰ ਲਿਆ ਜੀ ਇੰਦਰੀਆਂ ਰੋਕ ਲਈਆਂ ਨੇ, ਕੰਨਾਂ 'ਚ ਉਂਗਲੀਆਂ ਦੇ ਕੇ ਬਹਿ ਜਾਣਾ ਅਤੇ ਮੈਂ ਰੋਕਿਆ ਹੋਇਆ ਜੀ ਬਾਹਰੋਂ ਸੁਣਨਾ, ਉੱਦਾਂ ਦਾ ਮਰ ਕੇ ਇੰਦਰੀਆਂ ਦਾ ਰੋਕਣਾ, ਦਾਨ ਕਰਨਾ, ਜੈਨੀਆਂ ਵਾਲੀ ਦਇਆ ਕਰਨੀ, ਸੋ ਤਪ ਕਰਕੇ ਹੰਕਾਰ ਕਰਨਾ, ਤੀਰਥਾਂ 'ਤੇ ਜਾ ਕੇ ਹੰਕਾਰ ਕਰਨਾ, ਜਿਹੜਾ ਹੈ ਮਾਰ ਕਹਿੰਦੇ ਕਿਸੇ ਲਿਖੇ ਨਹੀਂ ਹੈਗਾ। ਅੱਗੇ
ਜੇ ਕੋ ਪਾਵੈ ਤਿਲ ਕਾ ਮਾਨ,
ਹਾਂ ਇਹਦਾ ਜੇ ਮਾਨ ਕਿੰਨਾ ਕੁ ਮਿਲੂਗਾ, ਇਹਨੇ ਤੀਰਥ ਕੀਤਿਆਂ ਦਾ ਅਤੇ ਤਪ ਕੀਤਿਆਂ ਦਾ ਕਿੰਨਾ ਕੁ ਮਾਨ ਮਿਲੂ, ਪੁੱਛਿਆ ਸਿੱਧਾ ਨੇ, ਜਾਂ ਜਿੰਨਾ ਜਿਹੜਾ ਦਾਨ ਜਿਸ ਹਿਸਾਬ ਨਾਲ ਕੀਤਾ ਹੈ ਅਤੇ ਜੈਨੀਆਂ ਵਾਲੀ ਦਇਆ ਕੀਤੀ ਹੈ, ਕਿੰਨਾ ਕੁ ਫਲ ਮਿਲੂਗਾ। ਮਾਨ ਕਹਿੰਦੇ ਤਿਲ ਕਾ, ਤਿਲ ਜਿੰਨਾ ਕੁ ਮਿਲੂਗਾ, ਬਹੁਤਾ ਨਹੀਂ ਕੋਈ ਜ਼ਿਆਦਾ ਮਿਲਣਾ, ਇੰਨਾ ਕੁ ਉਹਨਾਂ ਨੂੰ ਮਾਨ ਮਿਲ ਜਾਏਗਾ, ਜਾਂ ਤਿਲ ਕਾ, ਤਿਲ ਨਾਮ ਤਿਲਕ ਜਾਣਾ ਵਾਲਾ, ਇਹ ਜਿਹੜਾ ਮਾਨ ਹੈ ਤਿਲਕ ਜਾਏਗਾ, ਸਥਿਰ ਨਹੀਂ ਰਹਿਣਾ, ਹੰਕਾਰ ਜੋ ਕਰ ਲਿਆ। ਚਲੋ ਅੱਗੇ ਨਾਮ ਦਾ ਸ਼ਰਧਾ ਨਾਲ ਕਿਤੇ ਨਾਮ ਸੁਣਿਆ ਜਾਵੇ ਅਤੇ ਫਿਰ ਮੰਨਿਆ ਜਾਵੇ ਪ੍ਰੇਮ ਦੇ ਨਾਲ। ਮਨ ਕੀਤਾ ਭਾਓ, ਮਨ ਨਾਮ ਫਿਰ ਨਿਧਿਆਸਣ ਜਿਹੜੀ ਆਪਾਂ ਪੰਜ ਪ੍ਰਮਾਣ ਦੀ ਪੌੜੀ ਪੜ੍ਹੀ ਸੀ, ਸੁਣ ਕੇ ਨਿਧਿਆਸਣ ਕੀਤਾ ਜਾਵੇ, ਕਮਾਈ ਕੀਤੀ ਜਾਵੇ ਅਤੇ ਭਾਓ ਪ੍ਰੇਮ ਕੀਤਾ ਜਾਵੇ ਸਾਰਾ। ਫਿਰ ਅੱਗੇ
ਅੰਤਰ ਅੰਤਰ ਅੰਤਰਗਤ ਤੀਰਥ ਮਲ ਨਾ ਆਓ,
ਠੀਕ ਹੈ। ਇੱਥੇ ਨਾਓ ਪੜ੍ਹਨਾ, ਹੁਣ ਉਹਨੇ ਠੀਕ ਪੜ੍ਹਿਆ, ਨਾਓ ਨਹੀਂ ਪੜ੍ਹਨਾ ਇੱਥੇ, ਇੱਥੇ ਨਹਾਉਣ ਦਾ ਅਰਥ ਹੈ। ਅੰਤਰਗਤ ਤੀਰਥ, ਇੱਥੇ ਵਿਸਰਾਮ ਕਰੋ,
ਅੰਤਰਗਤ ਤੀਰਥ
ਮਲ ਨਾਓ,
ਮਲ ਨਾਓ
ਆਏ ਫਲ। ਫਿਰ ਜੇ ਪਿਆਰ ਨਾਲ ਸੁਣਿਆ, ਸੁਣ ਕੇ ਮੰਨਣ ਕੀਤਾ ਨਾਮ ਨੂੰ, ਕੀਤੀ ਕਮਾਈ ਨਾਮ ਦੀ, ਨਿਧਿਆਸਣ ਕੀਤਾ, ਮਰ ਕਹਿੰਦੇ ਅੰਤਰਗਤ ਤੀਰਥ, ਤੀਰਥ ਅੰਦਰ ਹੀ ਪੈਦਾ ਹੋ ਜਾਏਗਾ। ਅੰਤ ਗਤ ਮੈਨੇ ਪ੍ਰਾਪਤੀ, ਅੰਤਰ ਮੈਨੇ ਅੰਦਰੇ, ਅੰਦਰੇ ਪ੍ਰਾਪਤੀ ਹੋ ਜਾਵੇਗੀ ਤੀਰਥ ਦੀ। ਕਿਹੜੇ ਤੀਰਥ ਦੀ? ਆਤਮਾ ਸਰੂਪ ਤੀਰਥ ਦੀ ਪ੍ਰਾਪਤੀ ਹੋ ਜਾਵੇਗੀ, ਆਤਮ ਗਿਆਨੀ ਬਣ ਜਾਵੇਗਾ। ਮਲ ਨਾ ਆਓ, ਫਿਰ ਮਲ ਮਲ ਕੇ ਨਹਾਈ ਜਾਈਏ। ਜਦੋਂ ਇਹ ਅਰਥ ਕੀਤੇ, ਸਿੱਧ ਕਹਿੰਦੇ ਜੀ ਤੀਰਥਾਂ 'ਤੇ ਤਾਂ ਮਲ ਕੇ ਨਹਾਈਦਾ ਨਹੀਂ, ਸਵਾਲ ਕਰਤਾ ਨਾਲ ਹੀ, ਮਲ ਨਾ ਆਓ। ਫਿਰ ਮਹਾਰਾਜ ਨੇ ਜਦੇ ਉੱਤਰ ਦੇ ਦਿੱਤਾ, ਮਲ ਜਿਹੜੀ ਮੈਲ ਆਏ ਉਹਨਾਂ ਦੇ ਅੰਦਰ, ਨਾ ਉਹ ਮਨੇ ਉਹਨਾਂ ਦੇ, ਨਾ ਮਨੇ ਨਹੀਂ, ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਮੈਲ ਨਹੀਂ ਰਹਿ ਜਾਂਦੀ। ਉੱਤਰ ਵੀ ਨਾਲ ਹੀ ਦੇ ਦਿੱਤਾ। ਚਲੋ, ਸਾਰੀਆਂ ਚੀਜ਼ਾਂ ਉੱਤਰ ਵਿੱਚੇ ਵਿੱਚ ਮਹਾਰਾਜ ਜੀ ਦੇ ਵਿੱਚ ਦਿੱਤੇ ਹੋਏ ਨੇ। ਹਾਂਜੀ, ਚਲੋ।
ਸਭ ਗੁਣ ਤੇਰੇ ਮੈਂ ਨਾ ਕੋਏ,
ਠੀਕ, ਨਾ ਹੀ,
ਨਾ ਹੀ,
ਹਾਂ ਜੇ ਹਾਏ ਸਿਆਣੀ, ਫਿਰ ਆਪਾਂ ਨਾ ਨਾ ਹੀ ਉਸ ਤਰ੍ਹਾਂ ਪੜ੍ਹਦੇ, ਜੇ ਹਾਏ ਬਿਹਾਰੀ ਤਾਂ ਪੂਰੀ ਉੱਦਾਂ ਲਾਉਣੀ ਹੈ, ਨਾ ਹੀ, ਇੱਥੇ ਨਹੀਂ ਕਹਿਣਾ ਨਾ ਹੀ, ਇਉਂ ਨਹੀਂ ਕਹਿਣਾ, ਇੱਥੇ ਬਿਹਾਰੀ ਲਾਉਣੀ ਹੈ। ਸਭ ਗੁਣ ਤੇਰੇ,
ਸਭ ਗੁਣ ਤੇਰੇ
ਮੈਂ ਨਾ ਹੀ ਕੋਏ,
ਮੈਂ ਨਾ ਹੀ ਕੋਏ,
ਇਹ ਲੰਮਾ ਕਰਨਾ, ਜੇ ਕੋਏ ਕਰਾਂਗੇ ਜਿਹੜੀ ਲਾਂ ਲੱਗ ਜਾਏਗੀ, ਸਿਆਰੀ ਬੋਲਣੀ ਜਿਹੜੀ ਕੋਏ, ਹੁਣ ਸਿਆਰੀ ਲੱਗ ਗਈ। ਸੋ ਫਿਰ ਸਿੱਧ ਕਹਿੰਦੇ, ਮਹਾਰਾਜ ਕਹਿੰਦੇ ਜੇ ਫਲ ਪੂਰਾ ਕਿਵੇਂ ਮਿਲੇ? ਮਹਾਰਾਜ ਕਹਿੰਦੇ ਜੇ ਕੋਈ ਤੀਰਥ ਜਾਂਦੇ ਹੋ, ਤਪ ਕਰਦੇ ਹੋ, ਦਾਨ ਕਰਦੇ ਹੋ, ਦਇਆ ਕਰਦੇ ਹੋ, ਇਹ ਕਰਕੇ ਅਰਦਾਸ ਕਰੋ ਸੱਚੇ ਪਾਤਸ਼ਾਹ ਅੱਗੇ, ਮਹਾਰਾਜ ਸਭ ਗੁਣ ਤੇਰੇ, ਆ ਗੁਣ ਤੇਰੇ ਦਿੱਤੇ ਮੇਰੇ ਕੋਲ ਆਏ ਨੇ, ਮੈਨੂੰ ਤੀਰਥ ਕਰਨਾ ਪ੍ਰਾਪਤ ਹੋਇਆ, ਇਹ ਤੇਰੇ ਗੁਣਾਂ ਕਰਕੇ ਮੈਂ ਦਾਨ ਕਰ ਸਕਿਆ, ਮੈਨੂੰ ਦਾਨ ਕਰਨ ਦਾ ਗੁਣ ਬਖਸ਼ਿਆ ਤੈਂ, ਅਤੇ ਤਮਾਸ਼ੇ ਪਾਤਸ਼ਾਹ ਦਇਆ ਕਰਨ ਵਾਲਾ ਤੂੰ ਮੇਰੇ ਵਿੱਚ ਗੁਣ ਲਿਆਂਦਾ, ਇਉਂ ਅਰਦਾਸ ਕਰੇ ਸਭ ਗੁਣ ਤੇਰੇ, ਜਿੰਨੇ ਗੁਣ ਸੀ ਸਭ ਤੇਰੇ ਦਿੱਤੇ ਮੇਰੇ ਕੋਲ ਆਏ ਨੇ ਮਹਾਰਾਜੇ, ਮੈਂ ਨਾ ਹੀ ਕੋਏ, ਪਰ ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ ਸੀ, ਇਉਂ ਅਰਦਾਸ ਕਰੇ ਅੱਗੇ। ਫਿਰ ਮਹਾਰਾਜ ਕਹਿੰਦੇ ਫਲ ਬਹੁਤ ਮਿਲਦਾ,
ਬਿਨ ਗੁਣ ਕੀਤੇ ਭਗਤ ਨਾ ਹੋ,
ਹਾਂ ਇੱਦਾਂ ਬਿਨਾਂ ਗੁਣ ਕੀਤਿਆਂ ਤੋਂ ਭਗਤੀ ਨਹੀਂ ਹੋਣੀ, ਜੇ ਗੁਣ ਨਾ ਆਏ ਕੋਲ, ਜੇ ਸੱਤ ਨਹੀਂ, ਕੋਈ ਦਇਆ ਨਹੀਂ, ਧਰਮ ਨਹੀਂ, ਭਗਤੀ ਕਾਹਦੀ ਹੋਵੇਗੀ? ਬਿਨ ਗੁਣ ਕੀਤੇ,
ਬਿਨ ਗੁਣ ਕੀਤੇ,
ਜਿਹੜੇ ਦੈਵੀ ਗੁਣਾਂ ਦੇ ਕੀਤਿਆਂ ਤੋਂ ਬਿਨਾਂ ਪਾਈ, ਉਹਦੀ ਰੱਬ ਦੀ ਭਗਤੀ ਫਿਰ ਨਹੀਂ ਹੋ ਸਕਦੀ। ਮਹਾਰਾਜ ਇਹ ਗੁਣ ਤੁਸਾਂ ਨੇ ਕੀਤੇ ਨੇ, ਤਾਂ ਹੀ ਮੈਂ ਭਗਤੀ ਕਰਨ ਦੇ ਯੋਗ ਹੋਇਆ, ਜੇ ਇਹ ਗੁਣ ਨਾ ਹੋਣ ਤੇਰੀ ਭਗਤੀ ਨਹੀਂ ਹੋ ਸਕਦੀ। ਅੱਗੇ
ਸਵਾਸਥ ਆਥ ਬਾਣੀ
ਬਰਮਾਓ,
ਬਰਮਾਓ
ਪੜੋ ਸਾਰੇ, ਸਵਸਥ ਆਥ,
ਸਵਸਥ ਆਥ
ਬਾਣੀ ਬਰਮਾਓ,
ਬਾਣੀ ਬਰਮਾਓ।
ਸਿੱਧਾਂ ਨੇ ਫਿਰ ਸਵਾਲ ਕੀਤਾ, ਮਹਾਰਾਜ ਜੀ ਇਹ ਜਿਹੜਾ ਸੀ ਕੁਝ ਰੱਬ ਦੇ ਗੁਣ ਦੱਸੋ, ਫਿਰ ਸ੍ਰਿਸ਼ਟੀ ਕਿਵੇਂ ਕੁਝ ਕੁ ਪੈਦਾ ਹੋਈ ਹੈ, ਕਿਸ ਚੀਜ਼ ਤੋਂ, ਮਟੀਰੀਅਲ ਤੋਂ ਬਣੀ ਹੈ, ਕਿਵੇਂ ਬਣੀ ਹੈ? ਉੱਤਰ 'ਚ ਮਹਾਰਾਜ ਜੀ ਦੋਵੇਂ ਉੱਤਰ ਦੇਣਗੇ, ਸਵਸਥ ਆਥ, ਸਵਸਥ ਦਾ ਅਰਥ ਕਲਿਆਣ ਸਰੂਪ, ਜਿਹੜਾ ਪਰਮੇਸ਼ਰ ਕਲਿਆਣ ਸਰੂਪ ਹੈ, ਸਭ ਦੀ ਕਲਿਆਣ ਕਰਨ ਵਾਲਾ ਹੈ। ਆਥ ਮੈਨੇ ਹੈ, ਐਸਾ ਜਿਹੜਾ ਪਰਮੇਸ਼ਰ ਹੈ, ਕਲਿਆਣ ਸਰੂਪ ਹੈ, ਆਥ ਦੇ ਅਰਥ ਮਾਇਆ ਵੀ ਹੁੰਦੀ ਹੈ, ਅਤੇ ਐਸਾ ਜਿਹੜਾ ਪਰਮੇਸ਼ਰ ਕਲਿਆਣ ਸਰੂਪ ਹੈ, ਅਤੇ ਬਾਣੀ ਬਰਮਾਓ, ਬਾਣੀ ਤੋਂ ਹੀ ਜਿਹੜਾ ਸ੍ਰਿਸ਼ਟੀ ਕਿਵੇਂ ਬਣੀ? ਬਾਣੀ ਪਹਿਲਾਂ ਮੈਨੇ ਬਾਣੀ ਉਚਾਰੀ, ਬਚਨ ਉਚਾਰੇ, ਓਅੰਕਾਰ ਉਚਾਰਿਆ, ਬਰਮਾਓ, ਫਿਰ ਬਰਮਾ ਆਦਿਕ ਜਿਹੜੇ ਸੀ ਪੈਦਾ ਹੋ ਗਏ, ਸ਼ਿਵਜੀ ਆਦਿਕ ਪੈਦਾ ਹੋ ਗਏ, ਵਿਸ਼ਨੂੰ ਆਦਿਕ ਪੈਦਾ ਵਿੱਚੋਂ ਹੋ ਗਏ ਨੇ, ਬਾਣੀ ਉਚਾਰਨ ਕਰਕੇ, ਓਅੰਕਾਰ ਕਹਿਣ ਤੋਂ ਹੀ ਇਹ ਚੀਜ਼ਾਂ ਪੈਦਾ ਹੋ ਗਈਆਂ। ਜਿਵੇਂ ਮੁਸਲਮਾਨ ਕਹਿੰਦੇ ਨੇ ਕੁੰਨ ਸ਼ਬਦ ਕਹਿਣ ਤੋਂ ਸ੍ਰਿਸ਼ਟੀ ਬਣੀ ਹੈ, ਹਿੰਦੂ ਓਮ ਤੋਂ ਕਹਿੰਦੇ ਨੇ, ਪਰ ਮਹਾਰਾਜ ਨੇ ਕਿਹਾ ਓਅੰਕਾਰ ਤੋਂ ਸਾਰਾ ਕੁਝ ਬਣਿਆ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਆ ਜਨ ਚਿੱਤ, ਓਅੰਕਾਰ ਸੈਲ ਯੁਗ ਪਏ, ਓਅੰਕਾਰ ਵੇਦ ਨਿਰਮਾਏ, ਸਭ ਕੁਝ ਓਅੰਕਾਰ ਤੋਂ ਹੋਇਆ। ਇਹ ਸ੍ਰਿਸ਼ਟੀ ਰਚਨਾ ਦੱਸ ਦਿੱਤੀ। ਜਿਹੜਾ ਸਵਸਥ ਕਲਿਆਣ ਸਰੂਪ ਪਰਮੇਸ਼ਰ ਆਤਮਾ ਨੇ ਹੈ, ਆਤ ਦਾ ਅਰਥ ਹੈ ਮਾਇਆ, ਉਹਨੇ ਮਾਇਆ ਤੋਂ ਹੀ ਬਾਣੀ ਮੈਨੇ ਬਣਾਵਟ ਜਿਹੜੀ ਸੰਸਾਰ ਦੀ ਬਣਵਾਓ ਮੈਨੇ ਬ੍ਰਹਮੰਡ ਬਣਾਏ, ਇੱਦਾਂ ਬਣਾਇਆ। ਸੋ ਬਣਵਾਓ ਦੇ ਦੋ ਅਰਥ ਹੋ ਗਏ, ਬ੍ਰਹਮਾ ਸ਼ਿਵਜੀ ਆਦਿਕ ਵਿਸ਼ਨੂੰ ਆਦਿਕ, ਅਤੇ ਬਣਵਾਓ ਦਾ ਅਰਥ ਬ੍ਰਹਮੰਡ, ਅਤੇ ਬਾਣੀ ਦਾ ਅਰਥ ਜਿਹੜਾ ਸੀ ਬਣਾਵਟ, ਬਾਣੀ ਦਾ ਅਰਥ ਬਾਣੀ ਉਚਾਰ ਕੇ। ਚਲੋ, ਆਤ ਦਾ ਅਰਥ ਮਾਇਆ, ਆਤਮਾ ਨੇ ਹੈ। ਅੱਗੇ ਜੀ,
ਸਤ ਸੁਹਾ ਸੁਹਣ ਸਦਾ ਮਨ ਚਾਹ।
ਹੁਣੇ ਪਰਮੇਸ਼ੁਰ ਦੇ ਗੁਣ ਦਾ ਲਕਸ਼ਣ ਦੱਸੇ ਨੇ, ਸਿੱਧਾਂ ਕਿ ਕੁਝ ਉਹਦਾ ਸਰੂਪ ਦੱਸੋ। ਹੁਣ ਸਰੂਪ ਦੱਸ ਰਹੇ ਪਰਮੇਸ਼ੁਰ ਕਿੱਦਾਂ ਦਾ ਹੈ। ਪਹਿਲਾਂ ਦੱਸਿਆ ਸੀ ਕਲਿਆਣ ਸਰੂਪ ਹੈ, ਦੂਜਾ ਸੱਤ, ਉਹ ਤਿੰਨੇ ਕਾਲਾਂ ਵਿੱਚ ਨਾਸ਼ ਨਹੀਂ ਹੁੰਦਾ, ਸਦੀਵੀ ਰਹਿਣ ਵਾਲਾ ਸੱਤ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ
ਹੋਸੀ ਭੀ ਸੱਚ।
ਹਾਂ, ਸੋ ਉਹ ਸਦਾ ਹੀ ਸੱਤ ਸਰੂਪ ਹੈ। ਸੁਹਾਣ ਮੈਨੇ ਜੇ ਸੱਤ ਹੈ, ਸੁੰਦਰ ਬੜਾ ਉਹ, ਸੋਹਣੇ ਨੱਕ ਦੇ ਨੰਬੜੇ ਬਾਲਾ, ਤੇਰੇ ਬੰਕੇ ਲੋਇਣ ਦੰਤਰੀ ਸਾਲਾ, ਤੇਰੇ ਨੇਤਰ ਬੜੇ ਸੋਹਣੇ ਨੇ, ਅਤੇ ਦੰਦ ਤੇਰੇ ਮੋਤੀਆਂ ਦੇ ਦਾਣੇ ਵਰਗੇ ਚਿੱਟੇ ਨੇ, ਜਿਹੜਾ ਸਰਗਣ ਰੂਪ ਹੈ ਜਿਵੇਂ ਦੇਖਿਆ ਹੈ ਭਗਤਾਂ ਨੇ ਦਰਸ਼ਨ ਕੀਤੇ, ਜਿਵੇਂ ਸੋਹਣੇ ਨੱਕ, ਨੱਕ ਤੇਰਾ ਬੜਾ ਸੋਹਣਾ, ਐਵੇਂ ਨਹੀਂ ਵੱਡਾ ਜਿਹਾ ਚੀਨਿਆਂ ਵਰਗਾ, ਲੰਬੜੇ ਬਾਲਾ, ਲੰਬੇ ਲੰਬੇ ਤੇਰੇ ਸੋਹਣੇ ਸੁੰਦਰ ਬਾਲ, ਗੰਜੂ ਜਿਹਾ ਨਹੀਂ ਹੈਗਾ, ਇਸ ਇਹਦਾ ਸੋਹਣਾ ਸਰੂਪ ਹੈ। ਸੁਹਾਣ ਮੈਨੂੰ ਸੁੰਦਰ ਹੈ, ਕਿਸੇ ਦੀ ਸੁੰਦਰਤਾ ਕੇਸਾਂ ਤੋਂ ਬਣੀ ਜਾਂਦੀ ਹੈ, ਜਿਹੜੇ ਐਵੇਂ ਮਨਾਈ ਜਾਂਦੇ ਹੋ। ਸੋ ਇਸ ਕਰਕੇ ਪਰਮੇਸ਼ੁਰ ਦਾ ਨਾਂ ਕੇਸ਼ਵ ਪਿਆ ਹੈ, ਕੇਸਾਂ ਕਰਕੇ ਨਾਂ ਰੱਬ ਦਾ ਵੀ ਕੇਸ਼ਵ ਪੈ ਗਿਆ। ਇੰਨਾ ਸੋਹਣਾ ਤੂੰ ਸੱਚੇ ਪਾਤਸ਼ਾਹ। ਅਤੇ ਸੁਹਾਣ ਨਾਮ ਸਤਸੰਗ ਜੀ ਚੇਤਨ ਦਾ ਵੀ ਹੁੰਦਾ ਹੈ, ਤੂੰ ਸੱਤ ਹੈ ਸੁਹਾਣ, ਤੂੰ ਚੇਤਨ ਰੂਪ ਵੀ ਹੈ। ਸਦਾ ਮਨ ਚਾਓ, ਮਨ ਚਾਓ ਦਾ ਅਰਥ ਹੈ ਤੂੰ ਆਨੰਦ ਸਰੂਪ ਹੈ। ਇਹ ਪਰਮੇਸ਼ੁਰ ਦੇ ਤਿੰਨ ਗੁਣ ਨੇ, ਸੱਤ ਹੈ, ਸੁਹਾਣ ਚੇਤਨ ਹੈ, ਆਨੰਦ ਸਰੂਪ ਹੈ, ਸਦਾ ਹੀ ਰਹਿੰਦਾ। ਅੱਗੇ ਜੀ,
ਕਵਨ ਸੋ ਵੇਲਾ ਵਕਤ, ਕਵਨ ਕਵਨ ਥਿਤ ਕਵਨ ਵਾਰ।
ਠੀਕ ਹੈ, ਬਿਸਰਾਮ ਇੱਦਾਂ ਹੀ ਖਾਂਦੇ ਨੇ। ਕਵਨ ਸੋ ਵੇਲਾ,
ਕਵਨ ਸੋ ਵੇਲਾ
ਵਕਤ, ਕਵਨ
ਵਕਤ, ਕਵਨ
ਕਵਨ ਥਿਤ,
ਕਵਨ ਥਿਤ
ਕਵਨ ਵਾਰ,
ਕਵਨ ਵਾਰ।
ਪੜ੍ਹ ਲਿਓ ਸਾਰੇ, ਫਿਰ ਪੰਕਤੀ ਪਕਾਓ ਵਿਸਰਾਮ ਸਮੇਤ।
ਕਵਨ ਸੋ ਵੇਲਾ ਵਕਤ, ਕਵਨ ਕਵਨ ਥਿਤ ਕਵਨ ਵਾਰ।
ਇਹ ਸਵਾਲ ਨੇ ਸਿੱਧਾਂ ਨੇ ਜਿਹੜੇ ਕੀਤੇ, ਮਹਾਰਾਜ ਨੇ ਬਾਣੀ ਵਿੱਚ ਲਿਖਤੇ ਵੀ ਆਹ ਸਵਾਲ ਸਾਨੂੰ ਕੀਤੇ। ਉਹਨਾਂ ਨੇ ਪੁੱਛਿਆ, ਮਹਾਰਾਜ ਜੀ ਦੱਸੋ ਜਦੋਂ ਸ੍ਰਿਸ਼ਟੀ ਬਣਾਈ ਉਦੋਂ ਵੇਲਾ ਕਿਹੜਾ ਸੀ, ਟਾਈਮ ਕੀ ਸੀ ਉਦੋਂ? ਤੁਸੀਂ ਕਹਿੰਦੇ ਵਕਤ ਫੇਰ ਆ ਗਿਆ, ਵੇਲਾ ਹੀ ਲਿਖ ਲੈਂਦੇ ਅੱਗੇ। ਹਿੰਦੂ ਟਾਈਮ ਨੂੰ ਵੇਲਾ ਕਹਿੰਦੇ ਨੇ, ਵਕਤ ਮੁਸਲਮਾਨ ਕਹਿੰਦੇ ਨੇ ਆਪਣੀ ਬੋਲੀ 'ਚ, ਫਾਰਸੀ ਦਾ ਸ਼ਬਦ ਹੈ, ਆਪਾਂ ਵੇਲਾ ਕਹਿੰਦੇ ਹਾਂ, ਉਹ ਕਹਿੰਦੇ ਨੇ ਵਕਤ, ਉਹ ਵੇਲਾ ਨਹੀਂ ਕਹਿਣਗੇ, ਅੰਗਰੇਜ਼ੀ ਵਾਲੇ ਕਹਿਣਗੇ ਟਾਈਮ। ਸੋ ਇਸ ਕਰਕੇ ਇਹ ਭਾਵ ਹੈ, ਪਹਿਲਾਂ ਵੇਲਾ, ਕਵਨ ਸੋ ਵੇਲਾ, ਹਿੰਦੂਆਂ ਮੁਤਾਬਕ ਵੇਲਾ ਕਿਹੜਾ ਸੀ ਜਦੋਂ ਸੰਸਾਰ ਬਣਾਇਆ, ਔਰ ਟਾਈਮ ਕੀ ਸੀ ਜਦੋਂ ਸ੍ਰਿਸ਼ਟੀ ਬਣਾਈ, ਅਤੇ ਮੁਸਲਮਾਨਾਂ ਮੁਤਾਬਕ ਵਕਤ ਕਵਨ, ਉਦੋਂ ਕਿਹੜਾ ਵਕਤ ਸੀ। ਫਿਰ ਅੱਗੇ ਕਵਨ ਥਿਤ, ਥਿਤ ਨਾਮ ਹੈ ਡੇਟ ਦਾ, ਤਰੀਕ, ਉਦੋਂ ਤਾਰੀਖ ਕੀ ਸੀ। ਹਾਂਜੀ, ਇੱਕ ਸੀ, ਦੋ ਸੀ ਮਹੀਨੇ ਦੀਆਂ ਤਰੀਕਾਂ ਵਿੱਚੋਂ, ਏਕਮ ਸੀ, ਦੋ ਸੀ, ਤੀ ਸੀ, ਕਿਹੜੀ ਡੇਟ ਸੀ ਉਦਣ। ਕਵਨ ਵਾਰ, ਕੌਣ ਉਦਣ ਦਿਨ ਸੀ, ਸੈਚਰਡੇ ਸੀ, ਸੰਡੇ ਸੀ, ਮੰਡੇ ਸੀ, ਟਿਊਡੇ, ਵੈਡਨੇ ਸੀ, ਵਗੈਰਾ ਵਗੈਰਾ, ਸੋਮਵਾਰ, ਮੰਗਲਵਾਰ, ਬੁੱਧਵਾਰ, ਕੀ ਦਿਨ ਸੀ ਉਦਣ ਜਿੱਦਣ ਬਣਾਇਆ, ਦਿਨ ਦੱਸੋ। ਇਹ ਸਵਾਲ ਸਿੱਧਾਂ ਦੇ ਨੇ। ਹੋਰ ਅਗਲਾ, ਹੋਰ ਸਵਾਲ ਆਏ ਅੱਗੇ। ਕਵਨ ਸੇ ਰੁੱਤੀ,
ਕਵਨ ਸੇ ਰੁੱਤੀ
ਮਾਹੁ ਕਵਨ,
ਮਾਹੁ ਕਵਨ
ਜਿਤ ਹੋਆ ਆਕਾਰ,
ਜਿਤ ਹੋਆ ਆਕਾਰ।
ਇਹਨੇ ਹੋਆ 'ਤੇ ਵਿਸ਼ਰਾਮ ਕਰਿਆ ਪਿਆ ਉੱਥੇ, ਅਤੇ ਕਿੰਨਾ ਉੱਟ ਪ੍ਰਾਪਤ ਹੋਜੂ, ਪਕਾਓ ਇਹਦੇ ਮੁਤਾਬਕ ਨਹੀਂ ਚੱਲਣਾ। ਬੋਲੋ,
ਕਵਨ ਕਵਨ ਜਿਤ ਹੋਆ ਆਕਾਰ।
ਰੁੱਤੀ, ਰੁੱਤ ਕਿਹੜੀ ਸੀ ਜਦੋਂ ਸੰਸਾਰ ਬਣਾਇਆ? ਆ ਪਤਝੜ ਸੀ, ਸਨੋ ਵਾਲੀ ਸੀ, ਗਰਮੀ ਸੀ, ਸਰਦੀ ਸੀ, ਵਰਖਾ ਰੁੱਤ ਸੀ, ਉਹ ਰੁੱਤ ਕਿਹੜੀ ਸੀ ਜਦੋਂ ਸੰਸਾਰ ਬਣਾਇਆ? ਸੇ ਰੁੱਤਾਂ ਨੇ ਨਾ। ਅਤੇ ਮਾਹ, ਉਹ ਮਹੀਨਾ ਕਿਹੜਾ ਸੀ, ਜਨਵਰੀ ਸੀ, ਫਰਵਰੀ ਸੀ, ਮਾਰਚ, ਅਪ੍ਰੈਲ ਸੀ, ਜਾਂ ਚੇਤ, ਵਿਸਾਖ, ਜੇਠ, ਹਾੜ, ਦੇਸੀ ਮਹੀਨਿਆਂ 'ਚੋਂ ਕਿਹੜਾ ਕੋਈ ਮਹੀਨਾ ਸੀ? ਜਿਤ ਹੋਆ ਆਕਾਰ, ਹਾਂ, ਆਕਾਰ ਨਹੀਂ ਪੜ੍ਹਨਾ, ਇਹਨੂੰ ਕੰਨਾਂ ਲਾ ਕੇ ਪੜ੍ਹਨਾ। ਜਿੱਦਣ ਸੰਸਾਰ ਦੀ ਬਣਾਵਟ ਬਣਾਈ, ਆਕਾਰ ਮੈਨੇ ਆਕਾਰ ਬਣਾਇਆ, ਸੰਸਾਰ ਨੂੰ ਬਣਾਇਆ, ਉਦਣ ਰੁੱਤ ਕੀ ਸੀ, ਮਹੀਨਾ ਕਿਹੜਾ ਸੀ, ਦੱਸੋ। ਇਹ ਸਵਾਲ ਆ ਗਏ, ਹੁਣ ਮਹਾਰਾਜ ਉੱਤਰ ਦੇਣਗੇ।
ਵੇਲ ਨਾ ਪਾਇਆ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ।
ਹਾਂ, ਮਹਾਰਾਜ ਕਹਿੰਦੇ ਵੇਲਾ ਇਹ ਪੰਡਤੀ ਬਾਹਮਣਾ ਪੰਡਤਾਂ ਨੂੰ ਨਹੀਂ ਪਤਾ ਵੀ ਕਿਹੜੇ ਵੇਲੇ ਸੰਸਾਰ ਬਣਾਇਆ ਸੀ। ਜੇ ਉਹਨਾਂ ਨੂੰ ਪਤਾ ਹੁੰਦਾ ਵੇਦ ਵਿਆਸ ਨੇ 18 ਪੁਰਾਣ ਲਿਖੇ ਨੇ ਤਾਂ ਪੁਰਾਣਾਂ ਵਿੱਚ ਕੋਈ ਲੇਖ ਪਾ ਦਿੰਦਾ ਵੀ ਇਹ ਤਰੀਕ ਨੂੰ ਇਹ ਮਹੀਨੇ ਨੂੰ ਇਹ ਵੇਲੇ ਸੰਸਾਰ ਬਣਾਇਆ। ਇਸ ਕਰਕੇ ਪੰਡਤਾਂ ਨੂੰ ਨਹੀਂ ਪਤਾ ਉਸ ਵੇਲੇ ਦਾ ਜਦੋਂ ਸੰਸਾਰ ਬਣਾਇਆ ਸੀ। ਹਾਂਜੀ ਅੱਗੇ
ਵਕਤ ਨਾ ਪਾਇਓ ਕਾਦੀਆਂ
ਜੇ ਬਿੰਦੀ ਨਹੀਂ ਲਾਉਣੀ ਕਾਦੀਆਂ
ਕਾਦੀਆਂ
ਨਹੀਂ ਬਿੰਦੀ ਲਾਉਣੀ ਕਾਦੀਆਂ
ਕਾਦੀਆਂ
ਹਾਂ
ਜੇ ਲਿਖਣ ਲੇਖ ਕੁਰਾਨ
ਹਾਂ ਕਾਜੀਆਂ ਨੂੰ ਵੀ ਨਹੀਂ ਪਤਾ ਇਸ ਵਕਤ ਦਾ। ਹੁਣ ਵਕਤ ਆ ਗਿਆ ਨਾ ਦੇਖੋ ਉਹਨਾਂ ਨਾਲ ਵੇਲਾ ਨਹੀਂ ਆਇਆ ਇੱਥੇ ਇਹ ਉਹਨਾਂ ਦੀ ਬੋਲੀ 'ਚ ਵਕਤ ਹੈ ਮੁਸਲਮਾਨ ਕਾਜੀ। ਸੋ ਕਾਜੀ ਲੋਕਾਂ ਨੂੰ ਵੀ ਵਕਤ ਦਾ ਟਾਈਮ ਦਾ ਨਹੀਂ ਪਤਾ। ਜੇ ਉਹਨਾਂ ਨੂੰ ਪਤਾ ਹੁੰਦਾ ਮੁਹੰਮਦ ਸਾਹਿਬ ਨੇ ਕੁਰਾਨ ਲਿਖੀ ਹੈ ਉਹ 'ਚ ਕੋਈ ਕੁਰਾਨ ਵਿੱਚ ਲੇਖ ਹੁੰਦਾ ਕੁਰਾਨ 'ਚ ਲਿਖ ਦਿੰਦੇ ਲਓ ਜੀ ਆਹ ਮਹੀਨਾ ਸੀ ਆਹ ਵੇਲੇ ਦਾ ਟਾਈਮ ਸੀ ਇੰਨੇ ਵਜੇ ਬਣਾਇਆ। ਸੋ ਨਹੀਂ ਉਹਨਾਂ ਨੂੰ ਵੀ ਪਤਾ ਇਸ ਕਰਕੇ ਕੁਰਾਨ 'ਚ ਨਹੀਂ ਲਿਖ ਸਕੇ ਉਹ ਅੱਗੇ। ਹਾਂਜੀ ਹਾਂਜੀ ਨਹੀਂ ਲੋੜ ਪੰਡਤੀ ਪੰਡਤ ਨੇ ਤੀ ਜਿਹੜੀ ਵਿਹਾਰੀ ਹੈ ਨਾ ਪਹਿਲਾਂ ਹੀ ਬਹੁਤ ਵਚਨ ਲਾਉਂਦੀ ਹੈ।
ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ
ਹਾਂ ਇਹ ਜੋਗੀਆਂ ਨੂੰ ਨਹੀਂ ਉਹ ਥਿਤ ਦਾ ਪਤਾ ਤਰੀਕ ਦਾ ਡੇਟ ਕਿਹੜੀ ਸੀ ਅਤੇ ਜੋਗੀ ਨੂੰ ਨਹੀਂ ਜਾਣਦੇ ਰੁੱਤ ਮਾਹ ਨਾ ਕੋਈ ਜੋਗੀਆਂ ਨੂੰ ਨਹੀਂ ਪਤਾ ਵੀ ਰੁੱਤ ਕਿਹੜੀ ਸੀ ਮਾਹ ਮਹੀਨਾ ਕਿਹੜਾ ਸੀ ਉਹਨਾਂ ਨੂੰ ਨਹੀਂ ਪਤਾ। ਅੱਗੇ ਜੇ ਉਹ ਲਿਖ ਦਿੰਦੇ ਹੁੰਦਾ ਤਾਂ ਉਹ ਪਤੰਜਲੀ ਯੋਗ ਸ਼ਾਸਤਰ ਵਿੱਚ ਲਿਖ ਜਾਂਦੇ। ਹਾਂਜੀ
ਜਾ ਕਰਤਾ ਸਿਰਠੀ ਕੋ ਸਾਜੇ
ਹੁਣ ਉੱਤਰ ਦੇ ਦਿੱਤਾ ਮਹਾਰਾਜ ਜੀ ਨੇ
ਆਪੇ ਜਾਣੈ ਸੋਈ
ਇਹਨਾਂ 'ਤੇ ਪੜਿਆ ਠੀਕ ਸਿਰਠੀ ਪਰ ਵੀਰ ਪੜ੍ਹਦੇ ਨੇ ਸ੍ਰਿਸ਼ਟੀ ਇਉਂ ਵੀ ਪਕਾਇਆ ਹੋਇਆ ਲੋਕਾਂ ਨੇ ਪਾਠ ਸਿਰਠੀ ਹੈ ਪੜ੍ਹੀ ਜਾਂਦੇ ਨੇ ਸ੍ਰਿਸ਼ਟੀ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਕੋਲ ਬਣਾ ਕੇ ਦੇਖੋ ਤਾਂ ਸਹੀ ਸਿਰਠੀ ਹੈ ਕਿ ਸ੍ਰਿਸ਼ਟੀ ਹੈ ਸਿਰਠੀ ਅਰਥ ਭਾਵੇਂ ਸ੍ਰਿਸ਼ਟੀ ਦਾ ਹੀ ਹੈ ਕਰਤਾ ਜਿਹੜਾ ਕ੍ਰੀਏਟਰ ਪਰਮੇਸ਼ਰ ਹੈ ਸਾਰਾ ਸੰਸਾਰ ਨੂੰ ਬਣਾਉਣ ਵਾਲਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਉਹੀ ਜਾਣ ਸਕਦਾ ਵੀ ਕਦੋਂ ਬਣਾਈ ਹੈ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ
ਜਾ ਕਰਤਾ ਸ੍ਰਿਸ਼ਟੀ ਕੋ ਸਾਜੇ
ਕਰ ਗਏ ਕਈ ਸ੍ਰਿਸ਼ਟੀ ਗੜਬੜ ਜੀ ਸੁਣਿਆ ਪੜ੍ਹੋ ਦੁਬਾਰੇ ਫਿਰ
ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ
ਸੋਈ ਉਹ ਵਾਹਿਗੁਰੂ ਆਪੇ ਹੀ ਜਾਣਦਾ ਉਹਨੂੰ ਇਹ ਪਤਾ ਕਦੋਂ ਬਣਾਈ ਹੈ ਉਦਣ ਦਿਨ ਤਰੀਕ ਕੋਈ ਦੱਸ ਨਹੀਂ ਹੁਣ ਤੱਕ ਸਕਿਆ ਰੁੱਤ ਨਹੀਂ ਕੋਈ ਦੱਸ ਸਕਿਆ ਮਹੀਨਾ ਨਹੀਂ ਦੱਸ ਸਕਿਆ ਟਾਈਮ ਨਹੀਂ ਕੋਈ ਦੱਸ ਸਕਿਆ। ਅੱਗੇ
ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ
ਕਿਵ ਕਰ ਆਖਾਂ ਜੇ ਹਿੰਦੂ ਵੀ ਜਿਹੜੇ ਨੇ ਕਿਵ ਆਖਣ ਬਈ ਵੀ ਸ੍ਰਿਸ਼ਟੀ ਕਦੋਂ ਬਣਾਈ ਸੀ ਕਿਵ ਸਾ ਲਾਹੀ ਮੁਸਲਮਾਨ ਕਿਵੇਂ ਸਲਾਹ ਹੁਣ ਬਈ ਉਹਨੇ ਸ੍ਰਿਸ਼ਟੀ ਇੱਦਾਂ ਬਣਾਈ ਸੀ ਕਿਉਂ ਵਰਨੀ ਕਿਵ ਜਾਣਾ ਕਿਵੇਂ ਵਰਨ ਜਿਹੜੇ ਨੇ ਕਰ ਸਕਦੇ ਨੇ ਕਾਜੀ ਆਦਿਕ ਜੋਗੀ ਆਦਿ ਕਿਵੇਂ ਜਾਣ ਸਕਦੇ ਨੇ ਨਹੀਂ ਜਾਣ ਸਕੇ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਵੀ ਕਿਵੇਂ ਆਖਾਂ ਕਿਵੇਂ ਉਹਨੂੰ ਸਲਾਹਾਂ ਕਿਵੇਂ ਉਹਦਾ ਵਰਣਨ ਕਰਾਂ ਕਿਵੇਂ ਜਾਣਿਆ ਜਾਵੇ। ਹਾਂਜੀ ਅੱਗੇ
ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ
ਮਹਾਰਾਜ ਕਹਿੰਦੇ ਆਖਣ ਕਥਨ ਕਰਨ ਵਾਲੇ ਤਾਂ ਸਭ ਕੋਈ ਆਖੀ ਜਾਂਦਾ ਇੱਕ ਦੂ ਇੱਥੇ ਵਿਸ਼ਰਾਮ ਕਰ ਜਾਣਾ ਨਾਨਕ ਆਖਣ
ਨਾਨਕ ਆਖਣ
ਸਭ ਕੋ ਆਖੈ
ਸਭ ਕੋ ਆਖੈ
ਇੱਕ ਦੂ
ਇੱਕ ਦੂ
ਇੱਕ ਸਿਆਣਾ
ਇੱਕ ਸਿਆਣਾ
ਸੋ ਇਹਦਾ ਫਿਰ ਪੜ੍ਹੋ ਇਹਨੂੰ ਦੁਬਾਰੇ ਵਿਸ਼ਰਾਮ ਪਕਾਓ ਇਹਨੂੰ
ਨਾਨਕ ਆਖਣ ਸਭ ਕੋ ਆਖੈ ਇੱਕ ਦੂ
ਇੱਕ ਤੇ
ਇੱਕ
ਸੋਰੀ ਸੋਰੀ ਇੱਕ ਦੂ ਇੱਕ
ਇੱਕ ਦੂ ਇੱਕ
ਸਿਆਣਾ ਫਿਰ ਪਕਾ ਲਈਏ ਨਾਨਕ ਆਖਣ
ਨਾਨਕ ਆਖਣ
ਇੱਥੇ ਨਾਨਕ ਤੇ ਨਹੀਂ ਜਮਕ ਲਾਉਣੀ ਨਾਨਕ ਆਖਣ
ਨਾਨਕ ਆਖਣ
ਸਭ ਕੋ ਆਖਾ
ਇੱਕ
ਦੂ ਇੱਕ
ਇੱਕ ਦੂ ਇੱਕ
ਸਿਆਣਾ
ਸਿਆਣਾ
ਇੱਕ ਤੋਂ ਇੱਕ ਹੋ ਕੇ ਸਿਆਣਾ ਬਣ ਕੇ ਹਰ ਕੋਈ ਕਹਿੰਦਾ ਤੇ ਹੈ ਸਭ ਕੋ ਆਖਾ ਸਭ ਕੋਈ ਆਖਦਾ ਆਖਣ ਉਹਦੇ ਕਥਨ ਨੂੰ ਪਰ ਕਿਹਾ ਨਹੀਂ ਜਾਂਦਾ ਸਮੱਗਰ ਸਮੁੱਚਾ ਨਹੀਂ ਕਿਹਾ ਜਾ ਸਕਦਾ। ਹਾਂ
ਵੱਡਾ ਸਾਹਿਬ
ਸਾਹਿਬ ਇਹਨਾਂ ਨੇ ਠੀਕ ਪੜਿਆ ਕਿ ਸਾਹਿਬ ਕਹੀ ਜਾਂਦੇ ਨੇ ਸਾਹਿਬ ਸਾਹਿਬ ਨਹੀਂ ਕਹਿਣਾ ਸਾਹਿਬ ਇਹ ਤਾਂ ਸਮਝਾਉਣ ਵਾਸਤੇ ਆਖਿਆ ਹੁਣ ਇਕੱਠਾ ਬੋਲ ਦਿਓ ਤੁਸੀਂ
ਸਾਹਿਬ
ਕਦੇ ਉੱਦਾਂ ਹੀ ਫਿਰ ਉੱਥੇ ਕਹਿੰਦੇ ਸਾਹਿਬ
ਵੱਡਾ
ਲੋਕੀ ਕਹਿਣਗੇ ਇਹ ਕਿਹੜਾ ਪਾਠੀ ਆ ਗਿਆ ਨਵਾਂ ਹੀ ਸੋ ਉਹ ਸਮਝਾਉਣ ਵਾਸਤੇ ਤਾਂ ਉਹਨੂੰ ਕਿਹਾ ਵੀ ਸੱਸੇ ਨੂੰ ਕਹਿੰਦਾ ਸਾਹਿਬ ਹੇ ਬੇਬੇ ਨੂੰ ਆਕੜ ਬ
ਸਾਹਿਬ
ਸਾਹਿਬ ਵੱਡਾ ਸਾਹਿਬ
ਵੱਡਾ ਸਾਹਿਬ
ਵੱਡੀ ਨਾਈ
ਵੱਡੀ ਨਾਈ
ਕੀਤਾ ਜਾ ਕਾ ਹੋਵੇ
ਕੀਤਾ ਜਾ ਕਾ ਹੋਵੇ
ਜਾ ਕਾ ਪਾਠ ਅੱਡ ਅੱਡ ਕਰਨੇ ਨੇ ਕਈ ਇਕੱਠੇ ਜਾਕਾ ਪੜ੍ਹੀ ਜਾਂਦੇ ਨੇ ਕੀਤਾ ਜਾਕਾ ਹੋਵੇ ਜਾ ਵੱਖਰਾ ਕਰਨਾ ਕਾ ਵੱਖਰਾ ਪੜ੍ਹਿਓ ਦਾਦੇ
ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ
ਉਹ ਸਾਹਿਬ ਵੱਡਾ ਭਾਈ ਮਾਰੇ ਕਹਿੰਦੇ ਬਸ ਇਹੀ ਕਹਿਣਾ ਬਣਦਾ ਉਹ ਵੱਡਾ ਹੈ ਵੱਡੀ ਨਾਈ ਨਾਈ ਮੈਨੇ ਵਡਿਆਈ ਉਹਦੀ ਵਡਿਆਈ ਵੱਡੀ ਹੈ ਉਹਦੀ ਸਿਫਤ ਵੱਡੀ ਹੈ ਕੀਤਾ ਜਾ ਕਾ ਹੋਵੇ
ਜਾ ਕਾ ਹੋਵੇ
ਆ ਜਿਹੜਾ ਸੰਸਾਰ ਕੀਤਾ ਕਿਰਤ ਕੀਤੀ ਹੈ ਉਹਦਾ ਕੀਤਾ ਹੋ ਰਿਹਾ ਇਹਨੂੰ ਕੋਈ ਹੋਰ ਨਹੀਂ ਬਣਾ ਸਕਦਾ ਕੋਈ ਢਾਹ ਨਹੀਂ ਸਕਦਾ ਅੱਗੇ
ਨਾਨਕ
ਹੁਣ ਨਾਨਕ 'ਤੇ ਰੁਕਣਾ ਉੱਥੇ ਨਾਨਕ ਆਖਣ 'ਤੇ ਸੀ ਇੱਥੇ ਨਾਨਕ
ਨਾਨਕ ਜੇ ਕੋ ਆਪੋ ਜਾਣੇ
ਹੁਣ ਆਪੋ ਪੜ੍ਹਿਆ ਉੱਪਰ ਲੱਗਿਆ ਦੇਖੋ ਕੀ ਹੈ ਆਪੋ ਨੀ ਨਾ ਫਿਰ ਰਿਹਾ ਕੀ ਹੋ ਗਿਆ
ਆਪੋ
ਹਾਂ ਮੂੰਹ ਖੋਲ ਕੇ ਬੋਲੂਗਾ ਕਨੌੜਾ ਆਪੋ
ਆਪੋ
ਲੱਗ ਗਿਆ ਦੇਖੋ
ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ
ਗਿਆ ਨਹੀਂ ਪੜ੍ਹਨ
ਗਿਆ ਨਾ ਸੋ ਹੈ
ਠੀਕ ਹੈ ਡਰਾਮਾ ਠੀਕ ਨੇ ਪੜ੍ਹੋ ਸਾਰੇ ਨਾਨਕ
ਨਾਨਕ
ਜੇ ਕੋ ਆਪੋ ਜਾਣੇ
ਜੇ ਕੋ ਆਪੋ ਜਾਣੇ
ਅੱਗੇ ਗਿਆ ਨਾ ਸੋ ਹੈ
ਅੱਗੇ ਗਿਆ ਨਾ ਸੋ ਹੈ
ਮਾਨਕ ਜੇ ਕੋਈ ਮੈਂ ਆਪ ਜਾਣ ਲਿਆ ਮੈਨੂੰ ਪਤਾ ਸਾਰਾ ਇਹਦੇ ਬਾਰੇ ਰੱਬ ਬਾਰੇ ਸ੍ਰਿਸ਼ਟੀ ਬਾਰੇ ਕਦੋਂ ਰਚੀ ਇਹ ਹੰਕਾਰ ਕਰੇ ਮੈਂ ਜਾਣ ਲਿਆ ਮਾਨਕ ਕਹਿੰਦੇ ਉਹ ਅੱਗੇ ਗਿਆ ਹੋਇਆ ਪਰਲੋਕ ਵਿੱਚ ਗਿਆ ਹੋਇਆ ਨਾ ਸੋ ਹੈ ਸੋਭਾ ਨਹੀਂ ਦੇਵੇਗਾ ਉਹਦੀ ਨਰਾਦਰੀ ਹੋਵੇਗੀ ਕੋਈ ਕਹਿ ਨਹੀਂ ਸਕਦਾ ਮੈਂ ਜਾਣ ਲਿਆ ਸੋ ਇਸ ਕਰਕੇ 21 ਪੌੜੀਆਂ ਸਾਧੂ ਨੇ ਬਖਸ਼ਿਸ਼ ਕੀਤੀ ਹੈ ਵਿਆਖਿਆ ਸਮੇਤ ਮਹਾਰਾਜ ਨੇ ਆਪ ਹੀ ਜਿਹੜਾ ਸੀ ਆਪਣਾ ਜਸ ਕਰਵਾ ਲਿਆ ਫਿਰ ਵੀ ਨੇਕਾਂ ਪੱਲਾਂ ਹੋਈਆਂ ਹੋਣਗੀਆਂ ਭਾਈ ਖਿਮਾ ਆਪ ਬਖਸ਼ਣ ਵਾਲੇ ਗੁਰੂ ਮਹਾਰਾਜ ਬਖਸ਼ਣਦਾ ਹੈ ਮਗਦੀਆਂ ਦੋਏ ਲਾਈਨਾਂ ਸਾਰੇ ਪੜ੍ਹ ਲਓ ਨਾਨਕ ਆਖਣ
ਨਾਨਕ ਆਖਣ
ਸਭ ਕੋ ਆਖੈ
ਸਭ ਕੋ ਆਖੈ
ਇੱਕ ਦੂ ਇੱਕ ਸਿਆਣਾ
ਸਿਆਣਾ
ਵੱਡਾ ਸਾਹਿਬ
ਵੱਡਾ ਸਾਹਿਬ
ਵੱਡੀ ਨਾਈ
ਵੱਡੀ ਨਾਈ
ਕੀਤਾ ਜਾ ਕਾ ਹੋਵੇ
ਕੀਤਾ ਜਾ ਕਾ ਹੋਵੇ
ਇਹਨੂੰ ਫਿਰ ਪੜੋ ਵੱਡਾ ਸਾਹਿਬ
ਵੱਡਾ ਸਾਹਿਬ
ਵੱਡੀ ਨਾਈ
ਵੱਡੀ ਨਾਈ
ਕੀਤਾ ਜਾ ਕਾ ਹੋਵੇ
ਕੀਤਾ ਜਾ ਕਾ ਹੋਵੇ
ਨਾਨਕ
ਨਾਨਕ
ਜੇ ਕੋ ਆਪੋ ਜਾਣੇ
ਜੇ ਕੋ ਆਪੋ ਜਾਣੇ
ਅੱਗੇ ਗਿਆ ਨਾ ਸੋ ਹੈ
ਅੱਗੇ ਗਿਆ ਨਾ ਸੋ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ